And now, news takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੁਰਸੀਆਂ ਕੁਤਕੁਤਾਰੀਆਂ ਕਰਦੀਆਂ?
ਨਹੀਂ ਨਹੀਂ, ਵੈਸੇ ਖੁਸ਼ ਰਹੀਦਾ।
ਚੰਗੀ ਗੱਲ ਆ, ਉਹ ਤਾਂ ਖੁਸ਼ ਰਹਿਣਾ ਚਾਹੀਦਾ। ਤੁਹਾਨੂੰ ਖੁਸ਼ ਵੇਖ ਕੇ ਅਸੀਂ ਖੁਸ਼ ਰਹਿੰਦੇ ਹਾਂ।
ਤੁਹਾਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਰਹਿੰਦੇ
ਹਾਂ। ਇੱਦਾਂ ਹੀ ਇਹੀ ਲੂਪ ਹੈ,
ਇਹੀ ਲੂਪ।
ਅੱਛਾ, ਇਹ ਲੂਪ ਜਦੋਂ ਕਿਸੇ ਸਮੱਸਿਆ ਵਾਲਾ ਬਣ ਜਾਵੇ ਉਹਨੂੰ ਵਿਸ਼ੇਸ਼ ਸਾਈਕਲ ਕਹਿੰਦੇ ਆ।
ਨਹੀਂ ਨਹੀਂ, ਜੇ ਉਹ ਮਾੜਾ ਹੋਵੇ,
ਜੇ ਟਰੰਪ ਵਾਲਾ
ਤੁਹਾਨੂੰ ਦੁਖੀ ਦੇ ਕੇ ਅਸੀਂ ਦੁਖੀ ਰਹਿੰਦੇ, ਉਹ ਫਿਰ ਵਿਸ਼ੇਸ਼।
ਉਹ ਟਰੰਪ ਵਾਲਾ ਨਾ, ਇਹ ਉਹਦਾ ਆਪੋਜ਼ਿਟ ਸਪੈਕਟ੍ਰਮ ਹੋਇਆ। ਮੈਂ ਤਾਂ ਉੱਥੇ ਜੋੜ ਰਿਹਾ ਸੀ ਗੱਲ।
ਜੀ ਜੀ ਜੀ,
ਹਾਂ, ਉਹ ਵਿਸ਼ੇਸ਼ ਸਾਈਕਲ ਆ, ਸਮਝ ਹੀ ਨਹੀਂ ਆਉਂਦੀ ਵੀ ਕਰੀਏ ਕੀ, ਚੱਕਰ ਵੀ ਉਹ ਬਣ ਗਿਆ।
ਟਰੰਪ ਬਾਕੀਆਂ ਨੂੰ ਖੁਸ਼ ਦੇ ਕੇ ਆਪ ਦੁਖੀ ਹੋ ਜਾਂਦੇ ਆ,
ਹਾਂ,
ਫਿਰ ਦੁਖੀ ਕਰਦੇ ਸਾਰਿਆਂ ਨੂੰ।
ਜੀ ਜੀ, ਅੱਗੇ ਚੱਲ ਕੇ ਗੱਲ ਕਰਦੇ ਹਾਂ ਉਹਦੇ ਬਾਰੇ। ਬਸ ਜੀ, ਗੱਲ ਪਹਿਲਾਂ ਸਰੀ ਤੋਂ ਹੀ ਸ਼ੁਰੂ ਕਰ ਲਈਏ।
ਹਾਂਜੀ,
ਸਰੀ ਦੇ ਵਿੱਚ ਦੇਖੋ ਜਿਹੜੀਆਂ ਸਿਵਿਕ ਫੈਸਿਲਿਟੀਜ਼ ਨੇ ਉਹਨਾਂ ਨੂੰ ਲੈ ਕੇ ਬੜਾ ਸਵਾਲ ਵਗੈਰਾ ਉੱਠਦਾ ਕਿ ਜਿੰਨੀ ਡਿਮਾਂਡ ਹੈਗੀ ਆ। ਮੰਨ ਲਓ ਜੇ ਸਵਿਮਿੰਗ ਪੂਲ ਦੀ ਫੈਸਿਲਿਟੀ ਆ ਕਿ ਸਵਿਮਿੰਗ ਪੂਲ ਸਾਡੇ ਕੋਲ ਜਿੰਨੇ ਹੋਣੇ ਚਾਹੀਦੇ ਆ, ਉਹ ਹੈ ਕੋਈ ਨਹੀਂ। ਫਿਰ ਆ ਜਿਹੜੀ ਗੱਲ ਸੀ ਕਿ ਨਿਊਟਨ ਦੇ ਵਿੱਚ ਬਣੇਗਾ ਜੀ ਨਵਾਂ ਰੈਕ ਸੈਂਟਰ, ਇਹ ਜ਼ਮੀਨ ਵਗੈਰਾ ਉਹਦੀ ਖਰੀਦੀ ਗਈ ਆ, 4 ਸਾਲ ਇੱਦਾਂ ਨਿਕਲ ਗਏ, ਉਹ ਬਣਿਆ ਨਹੀਂ ਅਤੇ
ਬੋਰਡ ਲੱਗੇ ਹਰੇ ਹਰੇ
ਬੋਰਡ ਲੱਗੇ ਆ, ਬੋਰਡ ਲੱਗੇ ਹੋਏ ਆ। ਪਰ ਨਿਊਟਨ ਵਾਲਾ ਜਿਹੜਾ ਰੈਕ ਸੈਂਟਰ ਆ ਉਹ ਹੁਣ ਵੱਖਰੀ ਥਾਂ 'ਤੇ ਬਣੇਗਾ, ਉੱਥੇ ਹੁਣ ਜਿਹੜੀ ਹੋਰ ਜ਼ਮੀਨ ਵਗੈਰਾ ਸਿਟੀ ਨੇ ਉਹਦਾ ਪ੍ਰਬੰਧ ਕੀਤਾ, ਪਰ ਉਹ ਬਣਿਆ ਨਹੀਂ। ਕੱਲ੍ਹ ਮੇਅਰ ਬ੍ਰੈਂਡਾ ਲੋਕ ਨੇ ਆਖਿਆ ਕਿ ਜੇ ਹੁਣ ਇਹ ਚੋਣ ਵਾਅਦਾ ਕਿ ਜੇ ਬ੍ਰੈਂਡਾ ਲੋਕ ਦੀ ਸਰੀ ਕਨੈਕਟ ਸਲੇਟ ਦੁਬਾਰਾ ਤੋਂ ਜਿੱਤਦੀ ਹੈ ਅਤੇ ਬ੍ਰੈਂਡਾ ਲੋਕ ਮੇਅਰ ਬਣਦੇ ਨੇ ਤਾਂ ਕਲੋਵਰਡੇਲ ਦੇ ਵਿੱਚ ਕਲੇਟਨ ਹਾਈਟਸ ਦੇ ਇਲਾਕੇ ਦੇ ਵਿੱਚ ਇੱਕ ਪੂਲ ਉਸਾਰਿਆ ਜਾਏਗਾ। ਕਹਿੰਦੇ ਐਵੇਂ ਕੋਈ ਮਾੜਾ ਧੀੜਾ ਪੂਲ ਨਹੀਂ ਹੋਣਾ ਕਿ ਅਸੀਂ ਪ੍ਰੋਪਰ ਉਹ ਐਕੁਐਟਿਕ ਸੈਂਟਰ ਅਤੇ ਐਕੁਐਟਿਕ ਫੈਸਿਲਿਟੀ ਤਿਆਰ ਕਰਾਂਗੇ।
ਯਾ, ਸੋ ਇਹ ਜਿਹੜੀ ਅਨਾਊਂਸਮੈਂਟ ਆ ਇਹ ਬ੍ਰੈਂਡਾ ਲੋਕ ਵੱਲੋਂ ਬਤੌਰ ਮੇਅਰ ਨਹੀਂ, ਮੇਅਰਲ ਕੈਂਡੀਡੇਟ ਕੀਤੀ ਗਈ।
ਕਰੈਕਟ।
ਸੋ ਇਸ ਸਿਟੀ ਆਫ ਸਰੀ ਦੀ ਅਨਾਊਂਸਮੈਂਟ ਨਹੀਂ ਹੈ, ਸਰੀ ਕਨੈਕਟ ਜਿਹੜੀ ਸਲੇਟ ਆ ਉਹਨਾਂ ਦੀ ਅਨਾਊਂਸਮੈਂਟ ਆ। ਸੋ ਇਹ ਚੋਣ ਵਾਅਦਾ ਹੈ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਜੇ ਉਹ ਦੁਬਾਰਾ ਚੁਣੇ ਜਾਂਦੇ ਨੇ ਤਾਂ ਫਿਰ ਐਕੁਐਟਿਕ ਸੈਂਟਰ ਬਣਾਇਆ ਜਾਏਗਾ ਕਲੋਵਰਡੇਲ ਦੇ ਵਿੱਚ। ਅਤੇ ਇਹ ਕਹਿੰਦੇ ਇਟ ਵਿਲ ਨੋਟ ਜਸਟ ਬੀ ਅ ਪੂਲ, ਇਟ ਵਿਲ ਬੀ ਅ ਮਲਟੀ ਯੂਜ਼ ਐਕੁਐਟਿਕ ਫੈਸਿਲਿਟੀ। ਉਹਦੇ ਵਿੱਚ ਵਾਟਰ ਪਾਰਕ ਹੋਏਗਾ, ਥੈਰਾਪਿਊਟਿਕ ਏਰੀਆਜ਼ ਹੋਣਗੇ, ਸਪੇਸਿਸ ਹੋਣਗੀਆਂ ਜਿੱਥੇ ਬੱਚੇ ਸਵਿਮਿੰਗ ਸਿੱਖ ਸਕਣਗੇ, ਅਤੇ ਪੂਲਸ ਆਫਕੋਰਸ ਹੋਣਗੇ। ਅਤੇ ਜਿਹੜੀ ਗੱਲ ਤੁਸੀਂ ਸ਼ੁਰੂਆਤ ਦੇ ਵਿੱਚ ਕੀਤੀ ਆ, ਮੇਅਰ ਬ੍ਰੈਂਡਾ ਲੋਕ ਨੇ ਐਜ਼ ਮੇਅਰਲ ਕੈਂਡੀਡੇਟ ਕੱਲ੍ਹ ਇਹ ਗੱਲ ਕਹੀ, ਕਹਿੰਦੇ ਕਿ ਜਿਹੜੇ ਸਾਡੇ ਐਗਜਿਸਟਿੰਗ ਪੂਲਸ ਨੇ, ਗ੍ਰੈਂਡ ਵਿਊ ਹੋਵੇ ਜਾਂ ਫਿਰ ਉਹ ਫਲੀਟਵੁੱਡ ਵਾਲਾ ਹੋਵੇ, ਕਹਿੰਦੇ ਉਹ ਬਹੁਤ ਜ਼ਿਆਦਾ ਓਵਰ ਸਬਸਕ੍ਰਾਈਬ ਨੇ, ਮਤਲਬ ਜਿੰਨੀਆਂ ਫੈਸਿਲਿਟੀਜ਼ ਨੇ ਉਸ ਤੋਂ ਜ਼ਿਆਦਾ ਲੋਕ ਇਸਤੇਮਾਲ ਕਰਨਾ ਚਾਹੁੰਦੇ ਨੇ, ਓਵਰ ਕਰਾਊਡਡ ਨੇ। ਸੋ ਇਸ ਕਰਕੇ ਕਹਿੰਦੇ ਵੀ ਅਸੀਂ, ਸਾਨੂੰ ਚਾਹੀਦਾ ਇੱਕ ਨਵਾਂ ਪੂਲ, ਅਤੇ ਇਹਦੇ ਵਾਸਤੇ ਕਹਿੰਦੇ ਅਸੀਂ ਡਿਊ ਜਿਹੜਾ ਪਬਲਿਕ ਕੰਸਲਟੇਸ਼ਨ ਪ੍ਰੋਸੈਸ ਵੀ ਕਰਾਂਗੇ, ਵੀ ਉਹਦੇ 'ਚ ਲੋਕਾਂ ਦੇ ਵਿਚਾਰ ਵੀ ਲਏ ਜਾਣਗੇ ਵੀ ਤੁਸੀਂ ਕੀ ਚਾਹੁੰਦੇ ਹੋ ਅਤੇ ਕੀ ਕੀ ਬਣਾਈਏ।
ਇਹ ਬਸ ਜੀ ਉਹੀ ਗੱਲ ਆ ਕਿ ਜਿਵੇਂ ਮੈਸੀ ਟਨਲ ਵਾਲੀ ਗੱਲ ਜਾਂ ਕੋਈ ਵੀ ਪਬਲਿਕ ਇਨਫਰਾਸਟਰਕਚਰ ਵਾਲੀ, ਜਾਂ ਤਾਂ ਹੋਵੇ ਨਾ ਕਿ ਜਿਹੜੀ ਉਹ ਡਿਮਾਂਡ ਹੈਗੀ ਹੈ ਐਕਸਟਰਾ ਉਹ ਇਹਨਾਂ 4 ਸਾਲਾਂ 'ਚ ਹੀ ਬਣੀ ਹੋਵੇ। ਜਿਹੜੇ ਆਹ ਪੂਲਸ ਦੇ ਵਿੱਚ ਪਹਿਲਾਂ ਤੋਂ ਹੀ ਸਪੇਸ ਦੀ ਘਾਟ ਸੀ, ਜਿੰਨੀ ਡਿਮਾਂਡ ਸੀ ਉਹ ਤੋਂ ਫੈਸਿਲਿਟੀਜ਼ ਦੀ ਘਾਟ ਸੀ, ਇਹ ਸਮੱਸਿਆ ਤਾਂ ਪਹਿਲਾਂ ਹੀ ਚੱਲਦੀ ਆ ਰਹੀ ਸੀ। ਅਤੇ ਇਹ ਸਵਾਲ ਆ ਜਿਹੜਾ ਫਿਰ ਉਹ ਜ਼ਰੂਰ ਮਤਲਬ ਮਨ 'ਚ ਆਉਂਦਾ ਕਿ 4 ਸਾਲਾਂ ਦੇ ਵਿੱਚ ਫਿਰ ਪੂਲ ਕਿਉਂ ਨਾ ਬਣਿਆ, ਜਦੋਂ ਹੁਣ ਇਲੈਕਸ਼ਨ ਈਅਰ ਆ, ਇਲੈਕਸ਼ਨ ਈਅਰ ਦੇ ਵਿੱਚ ਇਹ ਵੀ ਹੁਣ ਚੋਣ ਵਾਅਦਾ ਬਣ ਕੇ ਕਿਉਂ ਆ ਰਿਹਾ?
ਯਾ, ਦੇਖੋ ਇਹ ਜਿਹੜਾ ਵਿਜੇ ਜੀ, ਇਹ ਜਿਹੜੀ ਇਹ ਸਵਾਲ, ਇਹ ਹਮੇਸ਼ਾ ਜਿਹੜੇ ਇਨਕਮਬੈਂਟ ਹੁੰਦੇ ਨੇ
ਉਹਨਾਂ
ਵਾਸਤੇ ਰਹੇਗਾ ਹੀ, ਕਿ ਹੁਣ ਦੇਖੋ ਉਹਨਾਂ ਨੇ ਤਾਂ ਵਿਚਾਰਿਆਂ ਨੇ ਕੋਈ ਵਾਅਦੇ ਕਰਨੇ ਨਾ, ਉਹਨਾਂ ਨੇ ਇਲੈਕਸ਼ਨ ਲੜਨਾ।
ਸਹੀ ਗੱਲ,
ਹੁਣ ਉਹ ਤਾਂ ਨਹੀਂ ਕਹਿ ਸਕਦੇ ਵੀ ਸਿਰਫ ਇਹੀ ਕਹਿ ਕੇ ਇਲੈਕਸ਼ਨ ਲੜਨ ਕਿ ਜੀ ਅਸੀਂ ਜੋ ਜੋ ਕੀਤਾ ਬਸ ਉਹਦੇ ਸਿਰ 'ਤੇ ਹੀ ਵੋਟ ਪਾ ਦਿਓ।
ਅਤੇ
ਉਹ ਹੋ ਸਕਦਾ, ਪਰ ਜੇ ਕੰਮ ਬਹੁਤ ਵਧੀਆ ਕੀਤਾ ਹੋਵੇ ਐਕਸਟਰਾਆਰਡੀਨਰੀਲੀ, ਤੇ ਫਿਰ ਇਹਨਾਂ ਕੰਫੀਡੈਂਸ ਹੋਵੇ ਕਿ
ਸੀ ਯੂ ਰਨ ਆਨ ਯਰ ਰੈਕੋਰਡ।
ਬਟ ਯਾ, ਸੋ ਐਵਰੀਬਾਡੀ ਹੈਜ਼ ਟੂ ਪ੍ਰੋਮਿਸ ਸਮਥਿੰਗ।
ਜੀ ਜੀ,
ਸੋ ਜੇ ਤੁਸੀਂ ਆਈ ਐਮ ਸ਼ੋਰ ਕਿ ਸਰੀ ਕਨੈਕਟ ਵਾਲਿਆਂ ਨੂੰ ਜਾਂ ਮੇਅਰ ਬ੍ਰੈਂਡਾ ਲੋਕ ਨੂੰ ਪੁੱਛੋਗੇ ਵੀ ਜਿਹੜਾ ਸਵਾਲ ਜਿਹੜੇ ਤੁਸੀਂ ਗੱਲ, ਬਿਲਕੁਲ ਵੈਲਿਡ ਸਵਾਲ ਆ ਉਹ, ਤੇ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਉਹਨਾਂ ਨੇ ਕਹਿਣਾ ਇੱਦਾਂ ਦੀ ਕੋਈ ਗੱਲ ਨਹੀਂ, ਅਸੀਂ ਪਹਿਲਾਂ ਵੀ ਬੜੇ ਕੰਮ ਕੀਤੇ ਨੇ, ਉਹਨਾਂ ਨੇ ਤੁਹਾਨੂੰ ਗਿਣਾ ਦੇਣੇ ਆ 4-5 ਇਨਫਰਾਸਟ੍ਰਕਚਰ ਪ੍ਰੋਜੈਕਟ, ਦੇਖ ਲਓ 72 ਐਵਨਿਊ ਦੀ ਵਾਈਡਨਿੰਗ ਕਰਤੀ, ਇਹ ਵੋ। ਸੋ ਇਹ ਸਾਰੀਆਂ ਚੀਜ਼ਾਂ ਉਹ ਤੁਹਾਨੂੰ ਗਿਣਾ ਦੇਣਗੇ ਕਿ ਅਸੀਂ ਪਹਿਲਾਂ ਵੀ ਕੰਮ ਕੀਤੇ ਨੇ ਅਤੇ ਅਸੀਂ ਹੋਰ ਕੰਮ ਇਸੇ ਤਰ੍ਹਾਂ ਕੰਟੀਨਿਊ ਕਰਾਂਗੇ, ਅਤੇ ਅਸੀਂ ਤੁਹਾਨੂੰ ਦੱਸ ਰਹੇ ਵੀ ਹੋਰ ਕੀ ਕਰਾਂਗੇ,
ਸਾਨੂੰ ਜਿਤਾਓ ਅਤੇ ਫਿਰ ਪੂਲ 'ਚ ਤਾਰੀਆਂ ਲਾਓ।
ਹਾਂ, ਸੋ ਜਿਹੜੇ ਇਨਕੰਬੈਂਟਸ ਨੇ ਉਹਨਾਂ ਵਾਸਤੇ ਇਹ ਦਿੱਕਤ ਵੀ ਆ ਵੀ ਜੇ ਉਹ ਕੋਈ ਨਵਾਂ ਵਾਅਦਾ ਕਰਨਗੇ, ਲੋਕ ਪਹਿਲੀ ਗੱਲ ਦਿਮਾਗ 'ਚ ਹੀ ਆਏਗੀ ਵੀ ਪਹਿਲਾਂ ਕਿਉਂ ਨਾ ਬਣਾਤਾ, ਅਤੇ ਦੂਸਰਾ ਉਹਨਾਂ ਨੂੰ ਇਹ ਫਾਇਦਾ ਵੀ ਹੁੰਦਾ ਕਿ ਵੀ ਕਿਉਂਕਿ ਸਾਰਾ ਜਿਹੜਾ ਮੀਡੀਆ ਦਾ ਕਹਿ ਲਓ ਵੀ ਨੈਟਵਰਕ ਹੈ ਅਤੇ ਪੂਰਾ ਇਨਫਰਾਸਟ੍ਰਕਚਰ ਜੋ ਹੈ, ਕਮਿਊਨੀਕੇਸ਼ਨ ਜੋ ਹੈ, ਉਹ ਦੇ ਆਰ ਇੰਚਾਰਜ, ਸੋ ਉਹਨਾਂ ਨੂੰ ਜ਼ਿਆਦਾ ਮੀਡੀਆ ਕਵਰੇਜ ਵੀ ਮਿਲਦੀ ਹੈ, ਸੋ ਇਨਕੰਬੈਂਟਸ ਨੂੰ ਥੋੜ੍ਹਾ ਜਿਹਾ ਚੋਣ ਜਿਹੜੀ ਕੈਂਪੇਨ ਹੁੰਦੀ ਹੈ ਇਸ ਦੌਰਾਨ ਥੋੜ੍ਹਾ ਜਿਹਾ ਫਾਇਦਾ ਵੀ ਹੁੰਦਾ ਅਤੇ ਥੋੜ੍ਹਾ ਜਿਹਾ ਨੁਕਸਾਨ।
ਐਂਡ ਜਿਹੜੀ ਤੁਸੀਂ ਉਹ ਡਿਸਟਿੰਕਸ਼ਨ ਸ਼ੁਰੂ ਜਦੋਂ ਗੱਲ ਸ਼ੁਰੂ ਕੀਤੀ ਨਾ, ਉਹ ਇੰਪੋਰਟੈਂਟ ਹੈ ਕਿ ਇਨਕੰਬੈਂਟ ਨੂੰ ਕਿ ਇਹ ਵੀ ਬੈਨੀਫਿਟ ਹੋ ਜਾਂਦਾ ਕਿ ਜਦੋਂ ਤੁਸੀਂ ਕਹੋਗੇ ਨਾ ਕਿ ਜੀ ਮੇਅਰ ਨੇ ਵਾਅਦਾ ਕਰਤਾ ਤਾਂ ਉਹ ਸੁਣਨ ਨੂੰ ਆਉਂਦਾ ਵੀ ਅੱਛਾ ਮੇਅਰ ਨੇ ਕਹਿਤਾ, ਪਰ ਉਹ ਜਿਹੜੀ ਗੱਲ ਹੈ ਉਹਨਾਂ ਨੇ ਬਤੌਰ ਮੇਅਰਲ ਕੈਂਡੀਡੇਟ ਕੀਤੀ ਹੈ, ਕਿਉਂਕਿ ਉਹਨਾਂ ਨੇ ਇਸ ਕੁਆਲੀਫਾਇਰ ਦੇ ਨਾਲ ਉਹ ਗੱਲ ਆਖੀ ਹੈ ਕਿ ਇਹ ਤਾਂ ਹੋਏਗਾ ਜੇ ਅਸੀਂ ਅਗਲੀਆਂ ਚੋਣਾਂ ਜਿੱਤ ਜਾਂਦੇ ਹਾਂ,
ਬਿਲਕੁਲ
ਵੀ ਸਾਨੂੰ ਜਿਤਾਓ, ਇਹ ਚੋਣ ਵਾਅਦਾ ਹੈ, ਇਹਦੇ ਉੱਪਰ ਫੌਰੀ ਤੌਰ 'ਤੇ ਕੰਮ ਨਹੀਂ ਸ਼ੁਰੂ ਹੋ ਰਿਹਾ।
ਅਤੇ ਇੱਕ ਜਿਹੜਾ ਫਾਇਦਾ ਹੋਰ ਵੀ ਹੁੰਦਾ, ਆਮ ਨੋਟ ਜਸਟ ਸੇਇੰਗ ਅਬਾਊਟ ਮਿਊਨਿਸਪਲ ਇਲੈਕਸ਼ਨ ਇਨ ਸਰੀ,
ਐਨੀ ਇਲੈਕਸ਼ਨ
ਜਿਹੜਾ ਮਰਜ਼ੀ ਇਲੈਕਸ਼ਨ ਹੋਵੇ, ਪ੍ਰੋਵਿੰਸ਼ੀਅਲ ਹੋਵੇ, ਫੈਡਰਲ ਹੋਵੇ, ਬਿਫੋਰ ਦਾ ਰੈੱਡ ਡ੍ਰੌਪਸ, ਉਸ ਤੋਂ ਪਹਿਲਾਂ ਜਿਹੜੇ ਕੋਈ ਵਾਅਦੇ ਬਤੌਰ ਮੇਅਰ ਵੀ ਜੇ ਕਰ ਦੇਣਗੇ ਬ੍ਰਿੰਦਾ, ਅਤੇ ਉਹ ਵੀ ਫਿਰ ਉਹਨਾਂ ਦੇ ਖਾਤੇ ਵਿੱਚ ਜਿਵੇਂ ਐਡ ਹੋ ਜਾਂਦੇ ਆ ਕਿ ਵੀ ਦੇਖੋ ਵੀ ਕਿੰਨਾ ਸ਼ਾਨਦਾਰ ਕੰਮ ਕਰਤਾ ਬਿਫੋਰ ਦਾ ਰੈੱਡ ਡ੍ਰੌਪਸ। ਸੋ ਉਹ ਥੋੜ੍ਹਾ ਜਿਹਾ ਇੱਕ ਉਹ ਵੀ ਐਡਵਾਂਟੇਜ,
ਉਹੀ ਗੱਲ ਹੈ ਜਿਵੇਂ ਬੈਟਸਮੈਨ
ਲਾਈਨ ਇਜ਼ ਵੈਰੀ ਥਿਨ, ਐਂਬੀਗੁਇਟੀ ਇਜ਼,
ਜਿਹੜਾ ਬੈਟਿੰਗ ਕਰ ਰਿਹਾ ਐਜ ਲੱਗ ਕੇ ਵੀ ਚੌਕਾ ਚਲਾ ਗਿਆ, ਤੁਹਾਡੇ ਰਨ ਤਾਂ ਕਿੰਨੇ ਗਏ ਨਾ।
ਹਾਂ ਐਗਜੈਕਟਲੀ,
ਉਹ ਗੱਲ
ਦੇਖੋ ਨਾ, ਆਮ ਜਨਤਾ ਨੂੰ ਇੰਨਾ ਉਹਨਾਂ ਦੇ ਕੋਲ ਵੇਲ ਨਹੀਂ ਹੈ, ਇੰਨਾ ਉਹਨਾਂ ਦੇ ਕੋਲ ਕਹਿ ਲਓ ਵੀ ਮੈਂਟਲ ਬੈਂਡਵਿਡਥ ਹੀ ਨਹੀਂ ਹੈ ਕਿ ਉਹ ਹਰ ਚੀਜ਼ ਨੂੰ ਇੰਨੀ ਕੋਕ ਪੜਤਾਲ ਉਹਦੀ ਕਰਨ। ਆਮ ਬੰਦੇ ਨੂੰ ਤਾਂ ਵਿਜੇ ਜੀ, ਐਂਡ ਆਮ ਨੋਟ ਕ੍ਰਿਟੀਸਾਈਜ਼ਿੰਗ ਐਨੀਵਨ, ਇਨ ਆਲ ਫੇਅਰਨੈਸ ਹਰ ਕੋਈ ਬੰਦਾ ਆਪਣੇ ਕੰਮਾਂ 'ਚ ਬਿਜ਼ੀ ਹੈ, ਸਾਨੂੰ ਇਹੀ ਨਹੀਂ ਪਤਾ ਹੁੰਦਾ ਕਿ ਹੈਲਥ ਕੇਅਰ ਪ੍ਰੋਵਿੰਸ਼ੀਅਲ ਸਬਜੈਕਟ ਹੈ ਕਿ ਮਿਊਨਿਸਪਲ ਹੈ ਕਿ ਫੈਡਰਲ।
ਸਹੀ ਗੱਲ ਹੈ, ਐਜੂਕੇਸ਼ਨ ਕਿਹਦਾ,
ਹਾਂ ਕਿ ਸੜਕਾਂ ਦਾ ਰੱਖ ਰਖਾਵ ਕਿਵੇਂ ਕਰਨਾ, ਸੋ ਇਹਦੇ ਬਾਰੇ ਕਲੈਰਿਟੀ ਨਹੀਂ ਹੁੰਦੀ, ਤੇ ਜੇ ਸਾਨੂੰ ਵੀ ਹੁਣ ਡਾਕਟਰੀ ਬਾਰੇ ਸਾਰਾ ਕੁਝ ਥੋੜੀ ਪਤਾ, ਕੁਝ ਵੀ ਨਹੀਂ ਪਤਾ, ਤੇ ਸੋ ਇਹ ਇਸ ਕਰਕੇ ਲਾਈਨਸ ਆ ਵੈਰੀ ਥਿਨ ਹੀ।
ਜੀ ਬਿਲਕੁਲ,
ਸੋ ਉਹ ਫਾਇਦਾ ਵੀ ਹੁੰਦਾ ਤੇ ਥੋੜਾ ਨੁਕਸਾਨ ਵੀ।
ਅੱਛਾ, ਨਾਲ ਹੀ ਇਹ ਗੱਲ ਵੀ ਕਹੀ ਆ ਮੇਅਰ ਨੇ ਕਿ ਜੇ ਜਿੱਤ ਜਾਂਦੇ ਨੇ ਜਿਹੜਾ ਕਲੋਵਰਡੇਲ ਵਾਲੇ ਫੇਅਰ ਗਰਾਊਂਡਸ ਨੇ, ਉੱਥੇ 200,000 ਸਕੁਅਰ ਫੀਟ ਵੱਡਾ ਕਨਵੈਨਸ਼ਨ ਸੈਂਟਰ ਬਣਾਇਆ ਜਾ ਸਕਦਾ, ਬਣੇਗਾ, ਉਹਦੇ ਵਿੱਚ ਹੋਟਲ ਹੋਏਗਾ ਜਾਂ ਨਹੀਂ ਉਹ ਜੇ ਨਹੀਂ ਪਤਾ।
ਸੋ ਇਹਦੇ ਵਾਸਤੇ ਉਹਨਾਂ ਨੇ ਕਿਹਾ ਜਿਹੜਾ ਸਾਡਾ SDC ਹੈ,
SCDC
ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ, ਉਹਨਾਂ ਵੱਲੋਂ ਆਲਰੇਡੀ ਕਹਿੰਦੇ ਇੱਥੇ ਕੰਮ ਕੀਤਾ ਜਾ ਰਿਹਾ, ਉਹ ਇੱਥੇ ਆਲਰੇਡੀ ਰਿਪੋਰਟ ਇੱਕ ਬਣਾ ਵੀ ਰਹੇ ਨੇ, ਅਤੇ ਨੈਕਸਟ ਈਅਰ ਕਹਿੰਦੇ ਉਹ ਸਮਰ ਦੇ ਵਿੱਚ ਉਹ ਰਿਪੋਰਟ ਜਿਹੜੀ ਆ ਪੇਸ਼ ਕਰਨਗੇ।
ਸਪ੍ਰਿੰਗ ਔਰ ਸਮਰ,
ਹਾਂ ਸਪ੍ਰਿੰਗ, ਚਲੋ ਸਪ੍ਰਿੰਗ ਔਰ ਸਮਰ ਦੇ ਵਿੱਚ ਉਹ ਰਿਪੋਰਟ ਪੇਸ਼ ਕਰਨਗੇ, ਅਤੇ ਇਹਦੇ ਵਿੱਚ ਵੀ ਉਹ ਦੇਖਣਗੇ ਵੀ ਜੇ ਗੁੰਜਾਇਸ਼ ਹੋਈ ਤਾਂ ਹੋਟਲ ਵੀ ਰੱਖ ਦੇਣਗੇ, ਅਤੇ ਜੇ ਹੋਟਲ ਹੋ ਵੀ ਸਕਦਾ ਤਾਂ ਨਹੀਂ ਵੀ।
ਅਤੇ ਬਾਕੀ ਉਹ ਟਰੱਕ ਮਿਊਜ਼ੀਅਮ ਦੀ ਵੀ ਗੱਲ ਕੀਤੀ ਹੈ ਵੀ ਟਰੱਕ ਮਿਊਜ਼ੀਅਮ ਬਣੇਗਾ, ਪਰ ਟਰੱਕ ਮਿਊਜ਼ੀਅਮ ਐਗਜੈਕਟਲੀ ਕੀ ਕਲੋਵਰਡੇਲ 'ਚ ਹੋਏਗਾ, ਸਰੀ ਦੇ ਕਿਸੇ ਹੋਰ ਇਲਾਕੇ 'ਚ, ਉਹ ਵੀ ਅਜੇ ਉਹ ਕਹਿ ਲਓ ਵੀ ਉਹ ਅਜੇ ਉਹਦੀ ਗੁੰਜਾਇਸ਼ ਖੁੱਲ੍ਹੀ ਛੱਡੀ ਗਈ ਆ।
ਹਾਂ ਹੋਏਗਾ ਸਰੀ ਦੇ ਵਿੱਚ ਹੀ,
ਹੋਏਗਾ ਸਰੀ 'ਚ। ਅੱਛਾ ਵਾਸੂ ਜੀ, ਅੱਜ 9:30 ਸੇਫ ਸਰੀ ਕੋਲੀਸ਼ਨ ਦੇ ਡਗ ਮਕੈਲਮ ਵੱਲੋਂ ਵੀ ਇੱਕ ਅਨਾਊਂਸਮੈਂਟ ਕੀਤੀ ਜਾਣੀ ਹੈ, ਉਹਨਾਂ ਨੇ ਵੀ ਚੋਣ ਵਾਅਦਾ ਕਰਨਾ, ਉਹਨਾਂ ਨੇ ਆਖਿਆ ਕਿ ਇਨਫਰਾਸਟ੍ਰਕਚਰ ਰਿਲੇਟਡ ਹੀ ਕੋਈ ਐਲਾਨ ਹੋਏਗਾ। ਇਹ 42 ਐਵਨਿਊ ਅਤੇ ਕਿੰਗ ਜਾਰਜ ਬੁਲਵਾਰਡ ਲੱਗੇ, ਉੱਥੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਆ। ਅੱਜ ਦੁਪਹਿਰੇ 2:30 ਫੈਡਰਲ ਸਰਕਾਰ ਵਾਲੇ ਪਾਸਿਓਂ ਲੱਗਦਾ ਕਿ ਫੰਡਿੰਗ ਸਰੀ ਨੂੰ ਮਿਲ ਰਹੀ ਹੈ ਕਿਸੇ ਇਨਫਰਾਸਟ੍ਰਕਚਰ ਪ੍ਰੋਜੈਕਟ ਲਈ, ਕਿਉਂਕਿ ਕੱਲ੍ਹ ਸ਼ਾਮੀ ਸਰੀ ਨਿਊਟਨ ਤੋਂ ਮੈਂਬਰ ਆਫ ਪਾਰਲੀਮੈਂਟ ਸੁਖ ਧਾਲੀਵਾਲ ਦੇ ਦਫ਼ਤਰ ਤੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਆ। ਅੱਜ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਉਹਨਾਂ ਵੱਲੋਂ ਵੀ ਮੇਅਰ ਬ੍ਰੈਂਡਾ ਲੌਕ ਦੇ ਨਾਲ, ਹੁਣ ਇੱਥੇ ਉਹ ਬਤੌਰ ਮੇਅਰ ਬ੍ਰੈਂਡਾ ਲੌਕ ਵਿਚਰਨਗੇ, ਉੱਥੇ ਕੋਈ ਅਨਾਊਂਸਮੈਂਟ ਹੋਣੀ ਆ।
ਸੋ ਇਹ ਚੋਣ ਵਾਅਦਾ ਨਹੀਂ ਹੈ,
ਹਾਂ,
ਸੋ ਇਹ ਹੋਏਗੀ ਫੈਡਰਲ ਸਰਕਾਰ ਅਤੇ ਸਿਟੀ ਆਫ ਸਰੀ ਦੀ ਸਾਂਝੀ ਅਨਾਊਂਸਮੈਂਟ ਕੋਈ।
ਜੀ ਜੀ,
ਦੈਟਸ ਵਾਟ ਵੀ ਆਰ ਅਸਿਊਮਿੰਗ, ਕਿਉਂਕਿ ਸੁਖ ਧਾਲੀਵਾਲ ਅਤੇ ਮੇਅਰ ਬ੍ਰੈਂਡਾ ਲੌਕ ਉੱਥੇ ਹੋਣਗੇ।
ਜੀ,
ਸੋ ਇਹ ਕੋਈ ਇਨਫਰਾਸਟ੍ਰਕਚਰ ਸੰਬੰਧੀ, ਐਜ਼ ਯੂ ਰਾਈਟ, ਕਿ ਕੋਈ ਫੰਡਿੰਗ ਆਈ ਹੋਣੀ ਹੈ, ਕੋਈ ਇਨਫਰਾਸਟ੍ਰਕਚਰ ਕੋਈ ਅਪਡੇਟ ਹੋਏਗੀ ਸ਼ਾਇਦ ਨਿਊਟਨ ਐਥਲੈਟਿਕ ਸੈਂਟਰ।
ਜਿਵੇਂ ਦੇਖੋ ਵਾਈਟ ਰੌਕ ਵਾਲੇ ਪੀਅਰ ਵਾਸਤੇ ਫੈਡਰਲ ਸਰਕਾਰ ਨੇ ਪੈਸੇ ਦਿੱਤੇ ਸੀ, ਉਹਦਾ ਜਿਹੜਾ ਐਲਾਨ ਸੀ ਉਹ ਫਿਰ ਜਿਹੜੇ ਵਾਈਟ ਰੌਕ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਅਰਨੀ ਕਲਾਸਨ ਉਹਨਾਂ ਨੇ ਕੀਤਾ ਸੀ। ਉਹ ਤੋਂ ਬਾਅਦ ਕੁਛ ਉਸੇ ਤਰ੍ਹਾਂ ਦਾ, ਹੁਣ ਜੇ ਸਰੀ ਨਿਊਟਨ ਦੇ ਵਾਸਤੇ ਕੀ ਫੈਡਰਲ ਕੋਈ ਗ੍ਰਾਂਟ ਹੈ, ਉਹਦੇ ਬੇਸਿਸ 'ਤੇ ਕੋਈ ਲੋਕਲ ਪ੍ਰੋਜੈਕਟ ਬਣੇਗਾ ਜਾਂ ਕੋਈ ਇੰਪਰੂਵਮੈਂਟ ਹੋਣੀ ਆ, ਉਹ ਅੱਜ 2:30 ਪਤਾ ਲੱਗੇਗਾ।
ਹੁਣ ਆਹ ਦੇਖੋ, ਦਿਸ ਇਜ਼ ਵੇਅਰ ਆਈ ਵਾਸ ਸੇਇੰਗ ਲਾਈਨਸ ਆਰ ਥਿਨ, ਕਿ ਹੁਣ ਮੇਅਰ ਬ੍ਰੈਂਡਾ ਲੌਕ ਉੱਥੇ ਹੋਣਗੇ, ਉਹ ਬਤੌਰ ਮੇਅਰ ਅਨਾਊਂਸਮੈਂਟ ਕਰ ਰਹੇ ਹੋਣਗੇ, ਪਰ ਉਹ ਉਹਨਾਂ ਦੇ ਜਿਵੇਂ ਇੱਕ ਤਰ੍ਹਾਂ ਅਨਅਫਿਸ਼ੀਅਲੀ ਕਹਿ ਲਓ ਉਹਨਾਂ ਦੇ ਚੋਣ ਮੁਹਿੰਮ ਦੇ ਖਾਤੇ ਦੇ ਵਿੱਚ ਉਹ ਐਡ ਹੋ ਜਾਣਾ,
ਜੁੜ ਜਾਣੀ ਗੱਲ
ਗੱਲ ਜੁੜ ਜਾਣੀ ਕਿ ਦੇਖੋ ਉਹਨਾਂ ਨੇ ਉਹ ਵੀ ਉਦਘਾਟਨ ਕੀਤਾ, ਸੋ ਕਿ ਆ ਵੀ ਬਣਾਇਆ
ਉਹ ਕਿਸੇ ਵੀ ਇਨਕੰਬੈਂਟ ਦੀ, ਉਹੀ ਇਹ ਐਡਵਾਂਟੇਜ ਵੀ ਆ। ਤੇ ਇਹ ਸਵਾਲ ਉਹਨਾਂ ਦੇ ਕਿਸੇ ਵੀ ਐਲਾਨ ਵੱਲੋਂ ਪੁੱਛਿਆ ਵਾਸਤੇ ਪੁੱਛਿਆ ਜਾਣਾ, ਪਹਿਲਾਂ ਕਿਉਂ ਨਾ ਕਰਤਾ, 4 ਸਾਲ ਤੁਸੀਂ ਕਰਤਾ ਰਹੇ ਸੀ, ਸੋ ਉਹ ਦੋਵੇਂ ਪਾਸੇ ਹੀ ਆ, ਪ੍ਰੋਸ ਐਂਡ ਕੌਨਸ ਹੈਗੇ।
ਐਗਜੈਕਟਲੀ
ਜੀ, ਵਾਸੂ ਜੀ, ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਧਨੋਆ ਕੰਸਟਰਕਸ਼ਨ ਵਾਲੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਵੀ, ਅਤੇ ਜਿਹੋ ਜਿਹਾ ਘਰ ਕਹੋਗੇ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਸਰੀ, ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਇਹਨਾਂ ਨੂੰ ਤਜਰਬਾ ਹੈ। ਬਤੌਰ ਟਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ ਕਾਲ ਕਰੋ 6046181471, 604-6178-1471 ਕੰਸਟਰਕਸ਼ਨ। ਦੇਖੋ, ਤਜਰਬੇਕਾਰ ਟਰੇਡਸ ਪਰਸਨ ਹੋਣਾ ਜਾਂ ਤੁਹਾਡਾ ਜਿਹੜਾ ਬਿਲਡਰ ਆ ਜਿਹਨੇ ਤੁਹਾਨੂੰ ਘਰ ਉਹ ਯਾਰ ਲੋਕੀ ਤਾਂ ਹੋਰ ਵੱਖਰੀ 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 ਅਲੱਗ ਅਲੱਗ ਕਾਰੀਗਰੀਆਂ ਕਰੀ ਜਾਂਦੇ ਆ।
ਅੱਛਾ
ਵਾਸ਼ ਬੇਸਨ ਦੀ ਟੂਟੀ ਖੋਲੀ ਚੱਲਿਆ ਕੁਛ ਹੋਰ।
ਓ
ਹਾਂ
ਕੁਛ ਹੋਰ
ਮਤਲਬ ਕੱਲ ਇੱਦਾਂ ਦੀਆਂ ਕੋਈ ਫਨੀ ਵੀਡੀਓਜ਼ ਲੋਕਾਂ ਨੇ ਬਣਾਈਆਂ।
ਅੱਛਾ ਰੀਲ ਦੇਖਿਆ?
ਰੀਲ ਦੇਖ
ਸੱਚੀ ਮੁੱਚੀ
ਨਹੀਂ ਸੱਚੀ ਨਹੀਂ ਕਿ ਵਾਸ਼ ਬੇਸਨ ਦੀ ਟੂਟੀ ਖੋਲੀ ਅਤੇ ਚੱਲ ਕੁਛ ਹੋਰ ਗਿਆ।
ਇੱਦਾਂ ਰੀਲਾਂ ਦੇ ਵਿੱਚ ਬਹੁਤ ਕੁਛ ਹੈ ਵਿਜੇ ਜੀ, ਰੀਲਾਂ 'ਚ ਹੀ ਰਹੇ।
ਸੋ ਮੈਂ ਕਿਹਾ ਉਹ ਰੀਲਾਂ 'ਚ ਹੀ ਰਹੇ, ਤੁਹਾਡੇ ਘਰ 'ਚ ਇੱਦਾਂ ਦੀਆਂ ਜਿਹੜੀ ਕਾਰਸਤਾਨੀਆਂ ਉਹ ਨਾ ਹੋਣ। ਇਸ ਕਰਕੇ ਜਦੋਂ ਘਰ ਬਣਾਉਣਾ ਤਾਂ ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਵਾ ਜੀ ਨੂੰ ਕਾਲ ਕਰਿਓ। ਨੰਬਰ ਹੈ 604-618-1471-604-618-1471-1471 604-618-1471 ਅਤੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੋਂਸਰ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਕਿਉਂਕਿ ਤੁਹਾਨੂੰ ਲੱਗਦਾ ਕਿ ਪ੍ਰੀਮੀਅਮ ਜ਼ਿਆਦਾ ਹੋਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਜ਼ਰੂਰ ਕਾਲ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਕਈ ਕੇਸਿਸ ਵਿੱਚ ਸਿਰਫ $2-3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਪਿਛਲੇ 10 ਸਾਲਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਨੇ। 604-343-2200-604-343-2200 ਔਰ ਵਿਜ਼ਿਟ planinsurance.ca।
ਵਿਜੇ ਜੀ ਅੱਜ ਖੁਸ਼ ਨੇ ਕਿਉਂਕਿ ਇਹ ਅੰਦਰ ਕੀ ਬਾਤ ਹੈ।
ਕੱਲ੍ਹ ਦੀ ਇਸ ਮੀਟਿੰਗ ਦੇ ਵਿੱਚ ਇੱਕ ਕੰਮ ਤਾਂ ਇਹ ਹੋਇਆ ਕਿ ਕਿਉਂਕਿ ਟਰੰਪ ਨੇ ਹੁਣ ਅਮੈਰੀਕਨ ਕੈਨੇਡੀਅਨ ਐਲਕੋਹਲ ਦੇ ਉੱਪਰ ਵੀ ਟੈਰਿਫ ਦਾ ਐਲਾਨ ਕੀਤਾ, 50% ਟੈਰਿਫ ਲੱਗਣਾ। ਉਹ ਅਲੱਗ ਅਲੱਗ ਕਿਸਮ ਦੀਆਂ ਜਿਹੜੀਆਂ ਵੱਖੋ ਵੱਖਰੀਆਂ ਸ਼੍ਰੇਣੀਆਂ ਨੇ ਸ਼ਰਾਬ ਦੀਆਂ, ਉਹਦੇ ਵਿੱਚ ਸ਼ਾਮਲ ਨੇ ਹੋਰ ਵੀ ਕਈ ਪ੍ਰੋਡਕਟਸ ਨੇ। ਪਰ ਐਟਲੀਸਟ ਸ਼ਰਾਬ ਵਾਲੇ ਪਹਿਲੂ 'ਤੇ ਜਿਹੜੀ ਪਹਿਲਾਂ ਵੀ ਗੱਲ ਚੱਲਦੀ ਰਹੀ ਹੈ ਕਿ ਕਿਉਂਕਿ ਐਲਕੋਹਲ ਵੀ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਆ ਕਿ ਕਿਹੜੇ ਸੂਬੇ ਦੇ ਵਿੱਚ ਸ਼ਰਾਬ ਨੂੰ ਕਿਵੇਂ ਰੈਗੂਲੇਟ ਕੀਤਾ ਜਾਣਾ, ਉਹਦਾ ਜਿਹੜਾ ਕੰਟਰੋਲ ਬੋਰਡਸ ਨੇ ਉਹ ਸਾਰੇ ਪ੍ਰੋਵਿੰਸ਼ੀਅਲ ਜਾਂ ਟੈਰੀਟੋਰੀਅਲ ਨੇ। ਸੋ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਲੇਬਲਿੰਗ ਨੂੰ ਲੈ ਕੇ, ਸ਼ਰਾਬ ਦੀ ਵਿਕਰੀ ਨੂੰ ਲੈ ਕੇ, ਸ਼ਰਾਬ ਦੇ ਉੱਪਰ ਟੈਕਸ ਕਿੰਨਾ ਲੱਗਦਾ, ਉਹਦੇ ਉੱਪਰ ਡਿਊਟੀ ਕਿੰਨੀ ਲੱਗਦੀ ਆ, ਅਲੱਗ ਅਲੱਗ ਰੂਲਸ ਨੇ। ਇਹ ਗੱਲ ਹੁਣ ਪਿਛਲੇ ਤਕਰੀਬਨ 1.5 ਸਾਲ ਤੋਂ ਚੱਲਦੀ ਆ ਰਹੀ ਆ ਕਿ ਜੀ ਅਸੀਂ ਵਨ ਕੈਨੇਡੀਅਨ ਇਕੋਨਮੀ ਬਣਾਈਏ। ਮਾਰਕ ਕਾਰਨੀ ਨੇ ਆ ਕੇ ਹੋਕਾ ਦਿੱਤਾ ਸੀ ਕਿ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੇ ਉਹਨਾਂ ਨੂੰ ਹਟਾਈਏ। ਉਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਆਉਂਦੀ ਸੀ ਜਿਹੜੇ ਕਈ ਲਿਕਰ ਮੈਨੂਫੈਕਚਰਰਸ ਨੇ, ਪ੍ਰੋਡਿਊਸਰਸ ਨੇ, ਕਿ ਭਾਈ ਸਾਡੇ ਵਾਸਤੇ ਰਾਹ ਖੋਲੋ, ਅਸੀਂ ਸਿੱਧੀ ਜਿਹੜੀ ਆਪਣੇ ਸੂਬੇ ਦੇ ਵਿੱਚ ਬਣਨ ਵਾਲੀ ਸ਼ਰਾਬ ਆ ਵੀ ਉਹ ਅਸੀਂ ਦੂਜੇ ਸੂਬਿਆਂ ਦੇ ਵਿੱਚ ਕਸਟਮਰਸ ਨੂੰ ਡਾਇਰੈਕਟਲੀ ਵੇਚ ਸਕੀਏ, ਉੱਥੇ ਅੜਿੱਕੇ ਬਹੁਤ ਨੇ। ਇੱਥੇ ਲੈ ਕੇ ਇਹਦੇ ਬਾਰੇ ਵਾਸਤੂ ਜੀ ਹੁਣ ਕੱਲ੍ਹ ਐਟਲੀਸਟ ਇਹ ਕਹਿ ਲਓ ਕਿ ਇੱਕ ਸਹਿਮਤੀ ਹੋ ਗਈ ਹੈ। 9 ਪ੍ਰੀਮੀਅਰਸ ਨੇ ਇਸ ਗੱਲ ਦੇ ਉੱਪਰ ਹੁਣ ਆਪਣੀ ਸਹਿਮਤੀ ਦੇ ਦਿੱਤੀ ਆ ਕਿ ਉਹ ਆਪੋ ਆਪਣੇ ਸੂਬਿਆਂ ਦੀਆਂ ਵਾਈਨਰੀਜ਼ ਨੂੰ, ਡਿਸਟਿਲਰੀਜ਼ ਨੂੰ, ਬਰੂਰੀਜ਼ ਨੂੰ ਦੂਜੇ ਸੂਬਿਆਂ ਵਿੱਚ ਰਹਿੰਦੇ ਕਸਟਮਰਸ ਨੂੰ ਡਾਇਰੈਕਟ ਸੇਲ ਕਰਨ ਦਾ ਇਖਤਿਆਰ ਦੇਣਗੇ। ਪਰ ਇਹ ਲਾਗੂ ਵੱਖੋ ਵੱਖਰੇ ਸਮਿਆਂ 'ਤੇ ਹੋਣਾ ਅਲੱਗ ਅਲੱਗ ਸੂਬਿਆਂ 'ਚ।
ਯਾ ਸੋ ਪਿਛਲੇ ਸਾਲ 10 ਸੂਬਿਆਂ ਨੇ, ਸਾਰੇ ਜਿਹੜੇ 10 ਸੂਬੇ ਨੇ ਅਤੇ ਯੂਕੋਨ ਤਿੰਨਾਂ ਦੇ ਵਿੱਚੋਂ ਇੱਕ ਟੈਰੀਟੋਰੀ, ਇਹਨਾਂ ਦੇ ਵਿਚਕਾਰ ਇੱਕ MOU ਸਾਈਨ ਹੋਇਆ ਸੀ ਕਿ ਇਸ ਤਰ੍ਹਾਂ ਵੀ ਅਸੀਂ ਡਾਇਰੈਕਟ ਟੂ ਕਸਟਮਰ ਲਿਕਰ ਸੇਲਸ ਜਿਹੜੀਆਂ ਨੇ ਉਹ ਸ਼ੁਰੂ ਕਰਾਂਗੇ ਆਉਂਦੇ ਸਮੇਂ ਦੇ ਵਿੱਚ, ਇੱਥੇ ਆਪਾਂ ਕੰਮ ਕਰਨਾ ਅਤੇ ਇੱਦਾਂ ਦੀ ਕੋਈ ਐਗਰੀਮੈਂਟ ਕੋਈ ਹੋਏਗਾ, ਕੋਈ ਡੀਲ ਹੋਏਗੀ। ਸੋ ਉਹ ਐਗਰੀਮੈਂਟ ਕੱਲ੍ਹ ਅਨਾਊਂਸ ਕੀਤਾ ਗਿਆ, ਪਰ ਇਹਦੇ ਵਿੱਚ ਸੋ ਪਹਿਲਾਂ 11 ਜੁਰਿਸਡਿਕਸ਼ਨ ਸਨ, ਉਹਨੂੰ 9 ਰਹਿ ਗਈਆਂ। ਸੋ 9 ਦੇ ਵਿਚਕਾਰ, 9 ਸੂਬਿਆਂ ਦੇ ਵਿਚਕਾਰ ਇਹ ਐਗਰੀਮੈਂਟ ਹੋਇਆ। ਕੁਬੈਕ ਨੇ ਅਜੇ ਇਹਨੂੰ ਸਾਈਨ ਨਹੀਂ ਕੀਤਾ, ਯੂਕੋਨ ਨੇ ਵੀ ਅਜੇ ਸਾਈਨ ਨਹੀਂ ਕੀਤਾ। ਸੋ ਕੁਬੈਕ ਤੇ ਯੂਕੋਨ ਵਾਲੇ ਕਹਿ ਰਹੇ ਨੇ ਕਿ ਵੀ ਸਟਿਲ ਵਰਕਿੰਗ ਔਨ ਇਟ, ਆਉਂਦੇ ਸਮੇਂ ਦੇ ਵਿੱਚ ਮੇ ਬੀ ਅਸੀਂ ਸਾਈਨ ਅਪ ਕਰ ਲਵਾਂਗੇ। ਪਰ BC ਨੇ ਸਾਈਨ ਕੀਤਾ ਭਾਵੇਂ, ਪਰ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਅਸੀਂ ਇਹਨੂੰ ਅਗਲੇ ਸਾਲ ਫਰਵਰੀ ਤੋਂ ਲਾਗੂ ਕਰਾਂਗੇ।
ਤੇ ਜਿਹੜੀਆਂ ਟੈਰੀਟਰੀਜ਼ ਨੇ ਨਨਾਵਟ ਤੇ ਨਾਰਥ ਵੈਸਟ ਟੈਰੀਟਰੀਜ਼, ਉਹਨਾਂ ਨੇ ਕਿਹਾ ਅਸੀਂ ਤੇ ਕਰਨਾ ਹੀ ਨਹੀਂ ਐਗਰੀਮੈਂਟ ਸਾਈਨ,
ਉਹਨਾਂ ਨੇ ਕਿਉਂਕਿ ਪਿਛਲੇ ਸਾਲ ਵੀ MOU ਸਾਈਨ ਨਹੀਂ ਸੀ ਕੀਤਾ। ਉਹ ਕਹਿੰਦੇ ਸਾਡੇ ਉੱਥੇ ਕਲਚਰਲ ਡਿਫਰੈਂਸਿਸ ਨੇ, ਸਾਡੇ ਕੁਝ ਇਲਾਕਿਆਂ ਦੇ ਵਿੱਚ ਕਹਿੰਦੇ ਸ਼ਰਾਬ ਪੀਣ ਤੇ ਮਨਾਹੀ ਹੈ, ਪ੍ਰੋਹਿਬਿਸ਼ਨ ਆ, ਤੇ ਕਹਿੰਦੇ ਅਸੀਂ ਵੀ ਜਿਹੜੀ ਸਾਡੀਆਂ ਕਮਿਊਨਿਟੀਜ਼ ਨੇ ਉਹਨਾਂ ਦਾ ਜਿਹੜਾ ਰਾਈਟ ਟੂ ਡਿਟਰਮੀਨੇਸ਼ਨ ਹੈ ਵੀ ਉਹ ਨਿਰਧਾਰਿਤ ਕਰਨ ਵੀ ਉਹਨਾਂ ਨੇ ਆਪਣੀਆਂ ਕਲਚਰਲ ਵੈਲਿਊਜ਼ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸ਼ਰਾਬ ਪੀਣਾ ਅਲਾਊਡ ਕਰਨਾ, ਅਲਾਓ ਕਰਨਾ ਕਿ ਨਹੀਂ ਕਰਨਾ। ਕਹਿੰਦੇ ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਵੀ ਆਰ ਨੋਟ ਸਾਈਨਿੰਗ ਅਪ।
ਨਿਊ ਬ੍ਰੰਸਵਿਕ ਅਤੇ ਮੈਨੀਟੋਬਾ ਵਿਚਕਾਰ ਇਸ ਤਰ੍ਹਾਂ ਦੀ ਡੀਲ ਆਲਰੇਡੀ ਹੋ ਚੁੱਕੀ ਹੋਈ ਆ, ਉਹ ਲਾਗੂ ਹੋ ਚੁੱਕੀ ਆ ਕਿ ਇੱਕ ਸੂਬੇ ਦੇ ਜਿਹੜੇ ਸ਼ਰਾਬ ਉਤਪਾਦਕ ਨੇ ਉਹ ਦੂਜੇ ਸੂਬੇ ਦੇ ਵਿੱਚ ਡਾਇਰੈਕਟਲੀ ਕਸਟਮਰਸ ਨੂੰ ਆਪਣੀ ਸ਼ਰਾਬ ਵੇਚ ਸਕਦੇ ਆ। ਪਰ ਜਿਹੜੇ ਹੁਣ ਵਾਸਤੂ ਜੀ ਆ 9 ਸੂਬਿਆਂ ਦੀ ਕੱਲ੍ਹ ਜੋ ਐਗਰੀਮੈਂਟ ਹੋਇਆ, ਹੁਣ ਉਹਦੇ ਵਿੱਚ ਆ BC, ਅਲਬਰਟਾ, ਸਸਕੈਚੁਅਨ, ਮੈਨੀਟੋਬਾ, ਓਨਟੈਰੀਓ, ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਫਿਨਲੈਂਡ ਐਂਡ ਲੈਬਰਾਡੋਰ, ਇਹਨਾਂ ਨੇ ਡੀਲ ਸਾਈਨ ਕੀਤੀ ਆ। ਲਾਈਕ ਯੂ ਸੈਡ ਕਿ BC ਨੇ ਹੁਣ ਇਹ ਚੀਜ਼ ਲਾਗੂ ਕਰਨੀ ਆ ਫੈਬਰਰੀ ਆਫ 2027 ਤੱਕ, ਅਗਲੇ ਸਾਲ ਦੀ ਫਰਵਰੀ ਤੱਕ। ਬਾਕੀ ਸੂਬਿਆਂ ਦੀ ਆਪਣੀ ਅਲੱਗ ਅਲੱਗ ਟਾਈਮ ਲਾਈਨ ਰਹੇਗੀ, ਪਰ ਆਫਕੋਰਸ ਇਹ ਇੱਕ ਅਜਿਹਾ ਪਹਿਲੂ ਹੈ ਜਿਹਦਾ ਕਿ ਬੜੇ ਲੰਬੇ ਸਮੇਂ ਤੋਂ ਜਿਹਦੀ ਮੰਗ ਵੀ ਉੱਠ ਰਹੀ ਸੀ ਅਤੇ ਇਹਦਾ ਹੁਣ ਸਵਾਗਤ ਵੀ ਕੀਤਾ ਜਾ
ਰਿਹਾ। ਅਤੇ ਕੱਲ੍ਹ ਦਾ ਦਿਨ ਬੜਾ ਉਹ ਸਿਗਨੀਫਿਕੈਂਟ ਸੀ ਕਿਉਂਕਿ ਲੰਘੇ ਪਰਸੋਂ ਡੋਨਲਡ ਟਰੰਪ ਨੇ ਸਾਡੀ ਅਲਕੋਹਲ ਦੇ ਉੱਤੇ ਵੀ 50% ਟੈਰਿਫ ਲਗਾਉਣ ਦੀ ਗੱਲ ਕੀਤੀ ਹੈ
ਜੀ,
ਕਿਉਂਕਿ ਜਿਹੜੇ ਤਿੰਨ ਉਹਨਾਂ ਨੇ ਐਗਜੈਕਟਿਵ ਆਰਡਰ ਸਾਈਨ ਕੀਤੇ ਉਹਨਾਂ ਵਿੱਚੋਂ ਇੱਕ ਸਪੈਸੀਫਿਕਲੀ ਕੈਨੇਡੀਅਨ ਅਲਕੋਹਲ ਪ੍ਰੋਡਕਟਸ ਨੂੰ ਟਾਰਗੇਟ ਕਰਦਾ। ਸੋ ਉਸ ਤੋਂ ਅਗਲੇ ਹੀ ਦਿਨ ਸੂਬਿਆਂ ਵੱਲੋਂ ਇਹ ਅਨਾਊਂਸ ਕੀਤਾ ਗਿਆ ਕਿ ਵੀ ਵਿਲ ਬੀ ਅਵਰ ਓਨ ਬੈਸਟ ਕਸਟਮਰ। ਇਹ ਗੱਲ ਨਿਊ ਬ੍ਰੰਸਵਿਕ ਦੀ ਪ੍ਰੀਮੀਅਰ ਸੂਜ਼ਨ ਹੋਲਟ ਨੇ ਕੀਤੀ। ਸੋ ਉਹਨਾਂ ਨੇ ਕਿਹਾ ਕਹਿੰਦੇ ਕਿ ਕੋਈ ਗੱਲ ਨਹੀਂ, ਜਦੋਂ ਡੋਨਲਡ ਟਰੰਪ ਟੈਰਿਫ ਲਗਾ ਰਹੇ ਨੇ ਤੇ ਅਸੀਂ ਉਹਨਾਂ ਨੂੰ ਇਹ ਮੈਸੇਜ ਭੇਜ ਰਹੇ ਹਾਂ ਕਿ ਅਸੀਂ ਫਿਰ ਆਪਣੇ ਕਸਟਮਰ ਆਪ ਬਣਾਂਗੇ, ਕੋਈ ਚੱਕਰ ਨਹੀਂ।
ਸੋ ਅੱਛਾ, ਇਹਦੇ 'ਚ ਨਾ ਹੁਣ ਇੱਕ ਮੰਗ ਇਹ ਵੀ ਕੀਤੀ ਜਾ ਰਹੀ ਹੈ ਜਿਹੜੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵਾਲੇ ਨੇ, ਉਹਨਾਂ ਦਾ ਇਹ ਕਹਿਣਾ ਕਿ ਇੱਕ ਅਜਿਹੀ ਕੈਨੇਡੀਅਨ ਮਿਊਚੁਅਲ ਰੈਕੋਗਨੀਸ਼ਨ ਐਗਰੀਮੈਂਟ ਕਰੋ ਕਿ ਜਿਹੜੀ ਸ਼ਰਾਬ ਜੇ ਕਿਸੇ ਕੈਨੇਡਾ ਦੇ ਇੱਕ ਸੂਬੇ ਦੇ ਵਿੱਚ ਵਿਕ ਸਕਦੀ ਆ, ਉਹ ਫਿਰ ਕੈਨੇਡਾ ਦੇ ਕਿਸੇ ਵੀ ਹੋਰ ਸੂਬੇ ਦੇ ਵਿੱਚ ਉੱਦਾਂ ਹੀ ਵੇਚੀ ਜਾ ਸਕਦੀ ਹੈ ਵੀ ਉੱਥੇ ਕੋਈ ਲੇਬਲਿੰਗ ਦੀਆਂ ਲਹਿਦੀਆਂ ਰਿਕੁਆਇਰਮੈਂਟਸ, ਕਈ ਵਾਰੀ ਐਲਕੋਹਲ ਕੰਟੈਂਟ ਨੂੰ ਲੈ ਕੇ ਵੀ ਥੋੜ੍ਹਾ ਜਿਹਾ ਕੁਝ ਵਖਰੇਵਾਂ ਹੈ ਕਿ ਉੱਦਾਂ ਦੀਆਂ ਚੀਜ਼ਾਂ ਨਾ ਹੋਣ ਜਾਂ ਪੈਕੇਜਿੰਗ ਦੀਆਂ ਕੋਈ ਅਲੱਗ ਰਿਕੁਆਇਰਮੈਂਟਸ ਨਾ ਹੋਣ ਕਿ ਇਫ ਸਮਥਿੰਗ ਕੈਨ ਬੀ ਸੋਲਡ ਇਨ ਵਨ ਪ੍ਰੋਵਿੰਸ ਤਾਂ ਫਿਰ ਉਹ ਦੂਜੇ ਸੂਬਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਪੈਕੇਜਿੰਗ ਦੇ ਵਿੱਚ ਉਸੇ ਤਰ੍ਹਾਂ ਦੀ ਲੇਬਲਿੰਗ ਦੇ ਨਾਲ ਐਜ਼ ਇਟ ਇਜ਼ ਵੇਚਿਆ ਜਾ ਸਕੇ ਕਿ ਜਿਹੜਾ ਅਸਲੀ ਰੋਡ ਬਲੌਕ ਆ ਉਹ ਉਹਦੇ ਨਾਲ ਖਤਮ ਹੋਏਗਾ।
ਸੋ ਹੁਣ ਪ੍ਰੋਵਿੰਸਿਸ ਨੇ ਆਪਣੀਆਂ ਜਿਹੜੇ ਰੂਲਸ ਨੇ, ਆਪਣੇ ਜਿਹੜੇ ਲਾਜ਼ ਨੇ, ਜਿਹੜੇ ਪੀਸਿਸ ਆਫ ਲੈਜਿਸਲੇਸ਼ਨ ਨੇ, ਉਹਨਾਂ ਦੇ ਵਿੱਚ ਤਰਮੀਮਾਂ ਕਰਨੀਆਂ ਨੇ
ਜੀ।
ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਂਦਾ
ਜੀ।
ਪਰ ਬੜੇ ਸਮੇਂ ਤੋਂ ਇੱਕ ਆਊਟਸਟੈਂਡਿੰਗ ਡਿਮਾਂਡ ਸੀ ਅਤੇ ਉਹ ਹੁਣ ਇੰਪਲੀਮੈਂਟ ਹੋ ਰਹੀ ਹੈ।
ਕੱਲ੍ਹ ਵਾਸੂ ਜੀ ਜਦੋਂ ਪ੍ਰਧਾਨ ਮੰਤਰੀ ਨੇ ਵੀ ਇੱਥੇ ਵਰਚੁਅਲੀ ਸ਼ਮੂਲੀਅਤ ਕੀਤੀ ਇਸ ਮੀਟਿੰਗ ਦੇ ਵਿੱਚ, ਉਸ ਤੋਂ ਪਹਿਲਾਂ ਦੇਖੋ ਇਹ ਗੱਲ ਉਹ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਉਹਨਾਂ ਦੀ ਡੋਨਲਡ ਟਰੰਪ ਦੇ ਨਾਲ ਫੋਨ 'ਤੇ ਗੱਲ ਹੋਈ ਸੀ ਕੱਲ੍ਹ ਸਵੇਰੇ, ਅਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਕਿਹਾ ਵੀ ਠੀਕ ਹੈ ਜੀ ਹੁਣ ਅਸੀਂ ਐਂ ਕਰੀਏ ਟ੍ਰੇਡ ਦੀ ਜਿਹੜੀ ਗੱਲਬਾਤ ਉਹਨੂੰ ਥੋੜ੍ਹਾ ਹੋਰ ਤੇਜ਼ ਕਰ ਲੈਂਦੇ ਹਾਂ, ਇੰਟੈਂਸੀਫਾਈ ਕਰ ਲੈਂਦੇ ਹਾਂ। ਸੂਤਰਾਂ ਮੁਤਾਬਕ ਇਹ ਵੀ ਗੱਲ ਦੱਸੀ ਗਈ ਹੈ ਕਿ ਪ੍ਰਧਾਨ ਮੰਤਰੀ ਨੇ ਕੱਲ੍ਹ ਪ੍ਰੀਮੀਅਰਸ ਨੂੰ ਇਹ ਆਖਿਆ ਕਿ ਤੁਸੀਂ ਵੀ ਸਾਰੇ ਜਾਣੇ ਸੋਚੋ ਕਿ ਕੈਨੇਡਾ ਦੀ ਮਜ਼ਬੂਤੀ ਇਸ ਨੈਗੋਸੀਏਸ਼ਨ ਦੇ ਵਿੱਚ ਕੀ ਹੋ ਸਕਦੀ ਹੈ, ਸਾਡੀ ਲੈਵਰੇਜ ਕਿਹੜੀ ਚੀਜ਼ ਦੇ ਵਿੱਚ ਆ। ਸਿੱਧੀ ਚੀਜ਼ ਜਿਹੜੀ ਦਿਮਾਗ 'ਚ ਆਉਂਦੀ ਹੈ ਕਿਉਂਕਿ ਡੋਨਲਡ ਟਰੰਪ ਨੇ ਜਿਹੜੇ ਐਨਰਜੀ ਪ੍ਰੋਡਕਟਸ ਨੇ, ਆਇਲ ਐਂਡ ਗੈਸ, ਕ੍ਰਿਟੀਕਲ ਮਿਨਰਲਸ, ਇਹਨਾਂ ਚੀਜ਼ਾਂ ਨੂੰ, ਪੋਟੈਸ਼, ਉਹਨਾਂ ਦੇ ਉੱਪਰ ਟੈਰਿਫ ਨਹੀਂ ਲਾਉਣਾ। ਅਸੀਂ ਕੱਲ੍ਹ ਵੀ ਗੱਲ ਇਹ ਕੀਤੀ ਆ ਕਿ ਕੀ ਉਹਨਾਂ ਦੇ ਉੱਪਰ ਕੈਨੇਡਾ ਕੋਈ ਐਕਸਪੋਰਟ ਦੀ ਰਿਸਟ੍ਰਿਕਸ਼ਨ ਲਾ ਦੇਵੇ। ਇਹ ਗੱਲਾਂ ਪਹਿਲਾਂ ਵੀ ਚੱਲੀਆਂ ਸੀ ਪਰ ਇਹੋ ਜਿਹੀਆਂ ਐਕਸਪੋਰਟ ਰਿਸਟ੍ਰਿਕਸ਼ਨ ਦੀ ਬੜੀ ਸਖਤ ਉਲੰਘਣਾ ਜਾਂ ਸਖਤ ਮੁਖਾਲਫਤ ਕਰਦੇ ਆ ਰਹੇ ਆਏ ਨੇ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ
ਅਤੇ ਸਕੋਟ ਮੋ ਵੀ,
ਅਤੇ ਸਕੋਟ ਮੋ ਸਸਕੈਚੁਅਨ ਵਾਲੇ। ਅੱਛਾ, ਹੁਣ ਜੇ ਤੁਸੀਂ ਇੱਦਾਂ ਆਇਲ ਐਂਡ ਗੈਸ ਦੀ ਸ਼ਿਪਮੈਂਟਸ ਦੇ ਉੱਪਰ ਕੋਈ ਰੋਕ ਲਾਉਂਦੇ ਹੋ ਕਿ ਜੀ ਇਸ ਤਾਂ ਇਸ ਤੋਂ ਵੱਧ ਭੇਜਣਾ ਹੀ ਨਹੀਂ ਕਿਉਂਕਿ ਉਹ ਕੈਨੇਡਾ ਦੀ ਲੈਵਰੇਜ ਆ, ਤਾਂ ਫਿਰ ਵਾਸੂ ਜੀ ਐਲਬਰਟਾ ਦੇ ਵਿੱਚ ਦੂਜੇ ਉੱਧਰ ਸੈਪਰੇਸ਼ਨ ਵਾਲੀ ਜਿਹੜੀ ਸੈਂਟੀਮੈਂਟ ਆ ਉਹ ਹੋਰ ਜ਼ਿਆਦਾ ਤੇਜ਼ ਹੋ ਜਾਣਾ।
ਯਾ ਸੋ ਕੱਲ੍ਹ ਇਹ ਜਿਹੜੀ ਮੀਟਿੰਗ ਹੋਈ ਆ, ਕੱਲ੍ਹ ਸ਼ੁਰੂ ਹੋਈ ਮੀਟਿੰਗ, ਸੋ ਅੱਜ ਅਤੇ ਕੱਲ੍ਹ ਮੀਟਿੰਗ ਚੱਲਣੀ ਆ, ਵੈਂਸਡੇ ਥਰਸਡੇ। ਅੱਜ ਉੱਥੇ ਲੋਕਲ ਸਮੇਂ ਮੁਤਾਬਕ ਸ਼ਾਮ ਨੂੰ 7 ਵਜੇ ਪ੍ਰਾਈਮ ਮਿਨਿਸਟਰ ਵੀ ਪਹੁੰਚ ਜਾਣਗੇ। ਸੋ ਕਾਉਂਸਲ ਆਫ ਦ ਫੈਡਰੇਸ਼ਨ ਵੱਲੋਂ ਉਹਨਾਂ ਨੂੰ ਹੋਸਟ ਕੀਤਾ ਜਾਏਗਾ, ਕੱਲ੍ਹ ਫਿਰ ਫਸਟ ਮਿਨਿਸਟਰਸ ਮੀਟਿੰਗ ਹੋਏਗੀ। ਸੋ ਲੰਘੇ ਕੱਲ੍ਹ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਸਾਰੇ ਪ੍ਰੀਮੀਅਰਸ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਉਹ ਨੈਸ਼ਨਲ ਮੀਡੀਆ ਦੀ ਅਟੈਂਸ਼ਨ ਮਿਲਦੀ ਹੈ, ਸਾਰੇ ਪ੍ਰੀਮੀਅਰਸ ਉਸ ਲਾਈਮਲਾਈਟ ਨੂੰ ਇਸਤੇਮਾਲ ਕਰਨਾ ਚਾਹੁੰਦੇ ਆਪਣੇ ਬੈਨੀਫਿਟ ਵਾਸਤੇ। ਸੋ ਡਗ ਫੋਰਡ ਵੱਲੋਂ ਫਿਰ ਉਹ ਮੰਗ ਪੁਰਾਣੀ ਵਾਲੀ ਦੁਹਰਾਈ ਗਈ ਓਨਟੈਰੀਓ ਦੇ ਪ੍ਰੀਮੀਅਰ ਵੱਲੋਂ ਕਿ ਸਾਨੂੰ ਐਕਸਪੋਰਟ ਕੰਟਰੋਲਸ ਲਗਾਉਣ ਬਾਰੇ ਵਿਚਾਰ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਵੀ ਮੈਂ ਮਾਰਕ ਕਾਰਨੀ ਨੂੰ ਕਹੂੰਗਾ ਵੀ ਤੁਸੀਂ ਇੱਕ ਪੂਰੀ ਪਾਲਿਸੀ ਤਿਆਰ ਕਰੋ ਕਾਊਂਟਰ ਟੈਰਿਫਸ ਦੀ, ਕਿ ਅਸੀਂ ਅਮਰੀਕਾ ਦੇ ਸਾਰੇ ਪ੍ਰੋਡਕਟਸ ਦੇ ਉੱਤੇ ਅਕਰੋਸ ਦ ਬੋਰਡ ਅਸੀਂ ਟੈਰਿਫਸ ਲਗਾਈਏ, ਉਹਦੀ ਸਟ੍ਰੈਟਜੀ ਤਿਆਰ ਕਰਕੇ ਸਾਡੇ ਸਾਹਮਣੇ ਪ੍ਰੈਜੈਂਟ ਕਰੋ ਵੀ ਤੁਹਾਡਾ ਕੀ ਪਲਾਨ ਆ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਤਾਂ ਜੀ ਇੰਨਾ ਸਾਰਾ ਆਇਲ ਆ, ਪੋਟੈਸ਼ ਦੇ ਵਿੱਚ ਅਸੀਂ ਬਹੁਤ ਅੱਗੇ ਹਾਂ, ਅਤੇ ਸਾਨੂੰ ਇਹਨਾਂ ਦੇ ਉੱਤੇ ਐਕਸਪੋਰਟ ਕੰਟਰੋਲਸ ਲਗਾ ਦੇਣੇ ਚਾਹੀਦੇ ਆ। ਉਹਨਾਂ ਨੇ ਜਿਹੜੀ ਵਿਜੇ ਜੀ ਇੱਕ ਗੱਲ ਕਹੀ ਆ, ਡਗ ਫੋਰਡ ਨੇ, ਹੀ ਇਜ਼ ਪੰਚਿੰਗ ਵੇ ਅਬਵ ਹਿਜ਼ ਵੇਟ। ਉਹ ਕਹਿ ਰਹੇ ਨੇ ਵੀ ਆਰ ਐਨਰਜੀ ਪਾਵਰ ਹਾਊਸ, ਵੀ ਕੁਡ ਡਿਸਮੈਂਟਲ ਦ ਯੂਨਾਈਟਿਡ ਸਟੇਟਸ ਇਫ ਵੀ ਵਾਂਟਡ ਟੂ ਡਿਸਮੈਂਟਲ। ਇਹ ਗੱਲ ਜੇ ਡੋਨਲਡ ਟਰੰਪ ਨੇ ਸੁਣ ਲਈ, ਉਹ ਤਾਂ ਇੱਕ ਉਹ ਐਡ ਤੋਂ ਤਿਲ ਮਿਲਾ ਗਏ ਸੀ,
ਉਹ ਵੀ ਡਗ ਫੋਰਡ ਨੇ ਚਲਵਾਈ।
ਹਾਂ, ਅਤੇ ਇਹ ਜੇ ਇਹ ਗੱਲ ਸੁਣ ਲੈਣ ਵੀ ਇੱਕ ਪ੍ਰੀਮੀਅਰ, ਓਨਟੈਰੀਓ ਦਾ ਪ੍ਰੀਮੀਅਰ, ਇਹ ਕਹਿ ਰਿਹਾ ਕਿ ਦੇ ਕੁਡ ਡਿਸਮੈਂਟਲ ਦ ਯੂਨਾਈਟਿਡ ਸਟੇਟਸ, ਇਹ ਤਾਂ ਵੀ ਲੈਣੇ ਦੇਣੇ ਪੈ ਜਾਣਗੇ।
ਬਸ ਜੀ ਤੁਸੀਂ ਇਹ ਦੇਖੋ, ਜਿਹੜੀ ਡੋਨਲਡ ਟਰੰਪ ਨੇ ਜਾਂ ਹੁਣ ਕੈਨੇਡਾ ਦੀ ਡੀਲ ਹੋਈ ਆ ਬ੍ਰਿਜ ਖੋਲ੍ਹਣ ਵਾਸਤੇ, ਉਹਦੇ ਬਾਰੇ ਅੱਗੇ ਚੱਲ ਕੇ ਵੀ ਗੱਲ ਕਰਦੇ ਹਾਂ, ਪਰ ਉਹਦੇ ਵਿੱਚ ਇਹ ਲੱਗਦਾ ਸੀ ਮੇ ਬੀ ਕੈਨੇਡਾ ਦਾ ਇਹ ਮੰਨਣਾ ਸੀ ਕਿ ਚਲੋ ਇਹਨਾਂ ਦੀ ਆਹ ਗੱਲ ਮੰਨ ਲਓ, ਦਿੱਤਾ ਤੁਹਾਨੂੰ ਟੋਲ ਦਾ ਅੱਧਾ ਰੈਵਨਿਊ ਸ਼ੁਰੂ ਤੋਂ ਹੀ, ਕਿ ਮੇ ਬੀ ਉਹਦੇ ਨਾਲ ਕੋਈ ਹੋਰ ਡੀਲ ਮਿਲ ਜਾਏਗੀ, ਕਿ ਜਿਹੜੀ ਟ੍ਰੇਡ ਦੀ ਨੈਗੋਸੀਏਸ਼ਨ ਆ ਉਹ ਸੁਖਾਲੀ ਹੋ ਜਾਏਗੀ, ਕਿ ਜਿਹੜਾ ਬ੍ਰਿਜ ਆ, ਬ੍ਰਿਜ ਦਾ ਖੁੱਲ੍ਹਣਾ ਟ੍ਰੇਡ ਵਾਸਤੇ ਵੀ, ਟ੍ਰੇਡ ਨੈਗੋਸੀਏਸ਼ਨ ਵਾਸਤੇ ਵੀ ਪੁਲ ਦਾ ਕੰਮ ਕਰੇਗਾ। ਪਰ ਬਸ ਜੀ ਉਹ ਤੋਂ ਬਾਅਦ ਤਾਂ ਐਂ ਲੱਗਦਾ ਵੀ ਟਰੰਪ ਨੂੰ ਇੰਝ ਲੱਗਦਾ ਕਿ ਇੱਥੇ ਮੈਂ ਮਨਾ ਲਿਆ, ਇੱਥੇ ਮੈਂ ਕੋਰਨਰ ਕਰ ਲਿਆ, ਹੁਣ ਵੱਡੇ ਟੈਰਿਫ ਦਾ ਹੋਰ ਧਮਕੀ ਦੇ ਕੇ ਦੇਖਦੇ ਹਾਂ ਕਿ ਹੋਰ ਕਿਹੜੀ ਚੀਜ਼ ਅਸੀਂ ਮਨਵਾ ਸਕਦੇ ਹਾਂ। ਦੂਜੀ ਗੱਲ ਇਹ ਆ, ਇਰਾਨ ਵਾਰ ਅਤੇ ਕੀ ਇਸ ਵੇਲੇ ਇਸ ਤਰ੍ਹਾਂ ਦੀਆਂ ਜਿਹੜੀਆਂ ਆਹ ਟੈਰਿਫਸ ਦੀ ਗੱਲ ਕਰਕੇ ਉਹ ਇਸ ਵੇਲੇ ਕੈਨੇਡਾ ਦੀ ਲੈਵਰੇਜ ਇੰਝ ਮਹਿਸੂਸ ਹੁੰਦਾ ਕੋਈ ਬਹੁਤੀ ਹੈ ਨਹੀਂ ਕਿ ਜਿਹੜੀ ਉਹ ਡੋਨਲਡ ਟਰੰਪ ਗੱਲ ਕਰਦੇ ਨਾ ਯੂ ਡੋਂਟ ਹੈਵ ਐਨੀ ਕਾਰਡਸ ਉਹ ਲੱਗਦਾ ਸੱਚੀ ਸਾਰੇ ਪੱਤੇ ਖੋ ਕੇ ਲੈ ਗਏ ਆ
ਯਾ ਸੋ ਦਿੱਕਤ ਇਹ ਨਾ ਵਿਜੇ ਜੀ ਕਿ ਕੋਈ ਵੀ ਨੈਗੋਸੀਏਸ਼ਨ ਦੇ ਵਿੱਚ ਤੁਸੀਂ ਦੋ ਹੀ ਕੰਮ ਕਰ ਸਕਦੇ ਹੋ ਜਾਂ ਕਨਸੈਸ਼ਨ ਦੇ ਸਕਦੇ ਹੋ ਜਾਂ ਰਿਟੈਲੀਏਟ ਕਰ ਸਕਦੇ ਹੋ ਕਨਸੈਸ਼ਨਸ ਦੇ ਕੇ ਅਸੀਂ ਦੇਖ ਲਿਆ ਸਾਨੂੰ ਕੋਈ ਮਿਲਿਆ ਨਹੀਂ ਰਿਟੈਲੀਏਟ ਕਰਨ ਦਾ ਦਮ ਸਾਡੇ 'ਚ ਹੈ ਨਹੀਂ
ਯਾ ਜੀ ਕੀਤਾ ਰਿਟੈਲੀਏਟ ਜਿਹੜੇ ਆ ਟੈਰਿਫ ਲਾਏ ਆ
ਜੀ
ਉਹ ਟਰੰਪ ਦੀ ਐਡਮਿਨਿਸਟ੍ਰੇਸ਼ਨ ਟਰੰਪ ਦਾ ਕਹਿਣਾ ਤਾਂ ਇਹੀ ਹੈ ਤੁਸੀਂ ਕਿਉਂਕਿ ਮੇਰੇ ਟੈਰਿਫ 'ਤੇ ਰਿਟੈਲੀਏਟ ਕੀਤਾ ਇਸ ਕਰਕੇ ਹੋਰ ਟੈਰਿਫ ਚੱਕੋ
ਯਾ ਅਤੇ ਦੇਖੋ ਹੁਣ ਜਿਹੜੀ ਗੱਲ ਡਾਗ ਫੂਡ ਕਹਿ ਰਹੇ ਨੇ ਕਿ ਅਸੀਂ ਐਨਰਜੀ ਜਿਹੜੀ ਸਾਡਾ ਮੇਨ ਜਿਹੜਾ ਸਾਡਾ ਕਹਿ ਲਓ ਵੀ ਤੁਰਕ ਦਾ ਯੱਕਾ ਸਾਡੇ ਕੋਲ ਹੈ ਕਿ ਕਿਉਂਕਿ ਡੋਨ ਅਮਰੀਕਾ ਵੱਲੋਂ ਜਿੰਨੀ ਐਨਰਜੀ ਇੰਪੋਰਟ ਕੀਤੀ ਜਾਂਦੀ ਹੈ ਜਿੰਨਾ ਖਾਸ ਤੌਰ 'ਤੇ ਜਿਹੜਾ ਕਰੂਡ ਆਇਲ ਇੰਪੋਰਟ ਕੀਤਾ ਜਾਂਦਾ ਉਹਦਾ ਦੋ ਤਿਹਾਈ ਕੈਨੇਡਾ ਤੋਂ ਇੰਪੋਰਟ ਕਰਦੇ ਆ ਸੋ ਉਹ ਖਾਸੀ ਇੱਕ ਬੜੀ ਸਟਰੋਂਗ ਲੈਵਰੇਜ ਸਾਡੇ ਕੋਲ ਹੈਗੀ ਆ ਬਟ ਕੀ ਸਾਡੇ ਜਿੰਨਾ ਦਮ ਹੈਗਾ ਕਿ ਅਸੀਂ ਅਮਰੀਕਾ ਨੂੰ ਕਹੀਏ ਕਿ ਅਸੀਂ ਤੁਹਾਨੂੰ ਕੱਚਾ ਤੇਲ ਭੇਜਣਾ ਬੰਦ ਕਰ ਰਹੇ ਹਾਂ
ਪਰ ਪ੍ਰੋਬਲਮ ਇਹ ਵੀ ਦੂਜੇ ਪਾਸੇ ਇਹ ਵੀ ਆ ਨਾ ਕਿ ਜੇ ਡੋਮੈਸਟਿਕ ਪੋਲਿਟਿਕਸ ਵੇਖੋ ਐਲਬਰਟਾ ਦੇ ਵਿੱਚ ਸੈਪਰੇਸ਼ਨ ਵਾਲੀ ਗੱਲ ਰੈਫਰੈਂਡਮ ਦੀ ਕਿਉਂ ਤੁਰੀ ਕਿ ਜੀ ਓਟਵਾ ਆਪਣੀਆਂ ਨੀਤੀਆਂ ਕਰਕੇ ਐਲਬਰਟਾ ਦੇ ਆਇਲ ਐਂਡ ਗੈਸ ਸੈਕਟਰ ਨਾਲ ਵਿਤਕਰਾ ਕਰਦਾ ਸਾਡੇ ਆਇਲ ਐਂਡ ਗੈਸ ਸੈਕਟਰ ਨੂੰ ਤੁਸੀਂ ਪ੍ਰਫੁੱਲਤ ਨਹੀਂ ਹੋਣ ਦਿੰਦੇ ਜੇ ਉਸ ਲੈਵਰੇਜ ਨੂੰ ਇਸਤੇਮਾਲ ਕਰਦੇ ਹਾਂ ਕੈਨੇਡਾ ਇਹ ਕਹਿ ਦਿੰਦਾ ਫੈਡਰਲ ਸਰਕਾਰ ਕਹਿ ਦਿੰਦੀ ਆ ਕਿ ਜੀ ਅਸੀਂ ਤਾਂ ਇਸ ਤੋਂ ਵੱਧ ਤੁਹਾਨੂੰ ਭੇਜਣਾ ਹੀ ਨਹੀਂ ਤੇਲ ਅਸੀਂ ਤੁਹਾਨੂੰ ਸਾਲ ਅਸੀਂ ਤੁਹਾਨੂੰ 2 ਮਿਲੀਅਨ ਬੈਰਲ ਭੇਜਦੇ ਹਾਂ 4 ਮਿਲੀਅਨ ਰੋਜ਼ ਦਾ ਵੀ ਅਸੀਂ ਉਹ
4 ਮਿਲੀਅਨ ਬੈਰਲਸ
ਪਰ ਡੇ ਭੇਜਦੇ ਹਾਂ ਅਸੀਂ ਤਾਂ ਉਹ ਘਟਾ ਕੇ ਜੀ ਮਿਲੀਅਨ ਬੈਰਲ ਛੱਡ ਦੇਣਾ ਇੱਥੇ ਐਲਬਰਟਾ ਦੇ ਵਿੱਚ ਰੌਲਾ ਪੈ ਜਾਣਾ ਸਗੋਂ ਜਿਹੜੇ ਲੋਕ ਇਸ ਵੇਲੇ ਐਲਬਰਟਾ ਦੇ ਵਿੱਚ ਪਣਪ ਰਹੇ ਵੱਖਵਾਦੀ ਸੈਂਟੀਮੈਂਟ ਦੇ ਪੱਖ ਵਿੱਚ ਨਹੀਂ ਵੀ ਹੈਗੇ ਉਹ ਵੀ ਹੋ ਸਕਦਾ ਉਧਰਲੇ ਪਾਸੇ ਭੁਗਤੇ ਹਨ
ਸੋ ਜੇ ਸਾਡੇ ਕੋਲ ਇੱਥੇ ਇਨਫਰਾਸਟ੍ਰਕਚਰ ਹੁੰਦਾ ਪਾਈਪਲਾਈਨਸ ਪਹਿਲਾਂ ਹੀ ਬਣੀਆਂ ਹੁੰਦੀਆਂ ਕਿ ਅਸੀਂ ਪਾਈਪਲਾਈਨਸ ਦਾ ਮੂੰਹ ਸਮਝੋ ਵੀ ਜਦੋਂ ਫਿਗਰੇਟਿਵਲੀ ਕਿ ਅਸੀਂ ਏਸ਼ੀਆ ਵੱਲ ਮੋੜ ਸਕਦੇ ਕਿ ਕਹਿੰਦੇ ਵੀ 4 ਮਿਲੀਅਨ ਬੈਰਲ ਜਿਹੜੇ ਅਸੀਂ ਅਮਰੀਕਾ ਭੇਜਦੇ ਰੋਜ਼ ਵੀ ਉਹ ਅਮਰੀਕਾ ਅਸੀਂ 1 ਮਿਲੀਅਨ ਹੀ ਭੇਜਿਆ ਕਰਾਂਗੇ ਬਾਕੀ ਜਿਹੜੇ 3 ਮਿਲੀਅਨ ਨੇ ਸਾਡੇ ਕੋਲ ਕਪੈਸਿਟੀ ਹੈ ਸਾਡੇ ਕੋਲ ਪਾਈਪਲਾਈਨਸ ਬਣੀਆਂ ਹੋਈਆਂ ਸਾਡੇ ਕੋਲ ਐਕਸਪੋਰਟ ਟਰਮੀਨਲਸ ਵਗੈਰਾ ਹੈਗੇ ਨੇ ਸਾਰਾ ਕੁਝ ਹੈਗਾ ਅਸੀਂ ਹੁਣ ਇਹ ਏਸ਼ੀਆ ਭੇਜਿਆ ਕਰਾਂਗੇ ਚਾਈਨਾ ਦੇ ਕਹਿੰਦੇ ਜਿੰਨਾ ਮਰਜ਼ੀ ਭੇਜ ਦਿਓ ਅਸੀਂ ਖਰੀਦਣ ਨੂੰ ਤਿਆਰ ਹਾਂ
ਜਿਹੜੀ ਇੰਡਸਟਰੀ ਹੈ ਜਿਹੜੀ ਐਲਬਰਟਾ ਦੇ ਵਿੱਚ ਇੰਡਸਟਰੀ ਆ ਉਹਨੂੰ ਵੀ ਉੱਥੋਂ ਕੋਈ ਇਤਰਾਜ਼ ਨਹੀਂ ਸੀ ਹੋਣਾ ਵੀ ਸਾਡਾ ਤਾਂ ਮਾਲ ਵਿਕੇ
ਫਿਰ ਜਿਹੜੀ ਸਾਡੇ ਕੋਲ ਲੈਵਰੇਜ ਆ
ਫਿਰ ਹੋਣੀ ਸੀ
ਐਨਰਜੀ ਐਕਸਪੋਰਟ ਕੰਟਰੋਲ ਵਾਲੀ ਫਿਰ ਅਸੀਂ ਇਹਨੂੰ ਇਸਤੇਮਾਲ ਕਰ ਸਕਦੇ ਸੀ ਅਜੇ ਸਾਡੇ 'ਚ ਦਮ ਨਹੀਂ ਲੈਵਰੇਜ ਸਾਡੇ ਕੋਲ ਹੈ ਪਰ ਉਹਨੂੰ ਵਰਤਣ ਦਾ ਉਹਨੂੰ ਐਕਸਰਸਾਈਜ਼ ਕਰਨ ਦਾ ਸਾਡੇ 'ਚ ਦਮ ਨਹੀਂ ਹੈ
ਕਿਉਂਕਿ ਤੁਹਾਡੇ ਕੋਲ ਆਪਸ਼ਨ ਦੂਜੀ ਨਹੀਂ ਹੈ
ਕਿ ਜੇ ਅਮਰੀਕਾ ਨਹੀਂ ਹੈ ਵਾਟਸ ਪਲਾਨ ਬੀ
ਜੇ ਅਮਰੀਕਾ ਨਹੀਂ ਤਾਂ ਹੋਰ ਕੌਣ
ਯੈਸ ਐਗਜ਼ੈਕਟਲੀ
ਕਿਉਂਕਿ ਪਿਛਲੇ ਦਹਾਕਿਆਂ ਦੇ ਦੌਰਾਨ ਜਿਹੜਾ ਪੂਰਾ ਦਾ ਪੂਰਾ ਇਨਫਰਾਸਟ੍ਰਕਚਰ ਉਹ ਬਣਿਆ ਇਸ ਹਿਸਾਬ ਦਾ
ਸਾਡੀ ਡੋਮੈਸਟਿਕ ਮਾਰਕੀਟ ਸਾਡੀ ਪਾਪੂਲੇਸ਼ਨ ਇੰਨੀ ਨਹੀਂ ਕਿ ਅਸੀਂ ਆਪ ਡੋਮੈਸਟਿਕਲੀ ਉਹਨੂੰ ਕੰਜ਼ਿਊਮ ਕਰ ਲਈਏ
ਕਰੈਕਟ ਯੈਸ ਦੈਟਸ ਟਰੂ ਦੈਟਸ ਰਾਈਟ ਗੱਡੀਆਂ ਭਾਵੇਂ ਸਾਰੀਆਂ ਸਟਾਰਟ ਕਰਕੇ ਵੀ ਛੱਡੀ ਰੱਖੋ ਤਾਂ ਵੀ ਉਹਨਾਂ ਤੇਲ ਨਹੀਂ ਲੱਗਣਾ ਜਿੰਨਾ ਕਿ ਅਸੀਂ ਇੱਥੋਂ ਪ੍ਰੋਡਿਊਸ ਕਰਕੇ ਅਮਰੀਕਾ ਨੂੰ ਭੇਜ ਸਕਦੇ ਦੂਜੀ ਗੱਲ ਇਹ 'ਚ ਇਹ ਆ ਵਾਸੂ ਜੀ ਸਵਾਲ ਇਹ ਵੀ ਚੱਲਿਆ ਸੀ ਨਾ ਕਿ ਕੱਲ੍ਹ ਵੀ ਆਪਾਂ ਗੱਲ ਕਰਦੇ ਸੀ ਕਿ ਜਿਹੜਾ ਇਹ 1930 ਦਾ ਟੈਰਿਫ ਵਾਲਾ ਐਕਟ ਟਰੰਪ ਨੇ ਇਸਤੇਮਾਲ ਕੀਤਾ ਇਹ ਕਦੇ ਵੀ ਯੂਜ਼ ਨਹੀਂ ਕੀਤਾ ਗਿਆ ਕਿ ਸੋ ਇਹ ਅਨਟੈਸਟਿਡ ਆ ਇਹਦੇ ਖਿਲਾਫ਼ ਲੀਗਲ ਚੈਲੰਜ ਹੋਣ ਦੇ ਪੂਰੇ ਚਾਂਸਿਸ ਨੇ ਇਹ ਵਾਲਾ ਪਰਟੀਕੁਲਰ ਜਿਹੜਾ ਐਕਟ ਆ ਇਹਦਾ ਸੈਕਸ਼ਨ 330 ਆ ਜਿਹੜਾ ਟਰੰਪ ਨੇ ਇਸਤੇਮਾਲ ਕੀਤਾ ਜੇ ਇਹਦੇ ਖਿਲਾਫ਼ ਲੀਗਲ ਚੈਲੰਜ ਹੁੰਦਾ ਵੀ ਆ ਤਾਂ ਜਿਹੜੇ ਕੁਝ ਇਨੀਸ਼ੀਅਲ ਲੀਗਲ ਓਪੀਨੀਅਨਸ ਆ ਰਹੇ ਨੇ ਉਹਨਾਂ ਦਾ ਕਹਿਣਾ ਵੀ ਅਦਾਲਤ ਦੇ ਵਿੱਚ ਇਸ ਮਦ ਨੂੰ ਪਲਟਣਾ ਮੁਸ਼ਕਲ ਹੋਏਗਾ ਦਿਸ ਵਿਲ ਸਟੈਂਡ ਦ ਟੈਸਟ ਆਫ ਲਾ ਦਿਸ ਕੁਡ ਸਟੈਂਡ ਦ ਟੈਸਟ
ਉਹਦਾ ਇੱਕ ਵੱਡਾ ਰੀਜ਼ਨ ਇਹ ਹੈ ਕਿ ਜਿਹੜੇ ਪਹਿਲਾਂ ਜਿਹੜੀਆਂ ਟੈਰਿਫਸ ਡੋਨਲਡ ਟਰੰਪ ਨੇ ਲਗਾਈਆਂ ਵੱਖੋ ਵੱਖਰੇ ਸੈਕਸ਼ਨਸ ਇਸਤੇਮਾਲ ਕਰਕੇ ਆਈਪਾ ਅਤੇ ਹੋਰ ਵਗੈਰਾ ਵਗੈਰਾ ਉਹਨਾਂ ਦੇ ਵਿੱਚ ਅਦਾਲਤ ਨੇ ਕਿਸ ਆਧਾਰ 'ਤੇ ਉਹਨਾਂ ਨੂੰ ਓਵਰਟਰਨ ਕੀਤਾ ਕਿ ਇਸ ਸੈਕਸ਼ਨ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਪ੍ਰੈਜ਼ੀਡੈਂਟ ਆਪਣੇ ਆਪ ਆਪਣੇ ਪੱਧਰ 'ਤੇ ਇਸ ਤਰ੍ਹਾਂ ਦੀ ਟੈਰਿਫ ਲਗਾ ਸਕਦਾ ਜਾਂ ਤਾਂ ਪ੍ਰੈਜ਼ੀਡੈਂਟ ਦੇ ਕੋਲ ਪਾਵਰ ਨਹੀਂ ਹੈ ਤਾਂ ਓਵਰਟਰਨ ਹੋ ਗਿਆ ਜਾਂ ਫਿਰ ਉਸ ਸੈਕਸ਼ਨ ਦੇ ਵਿੱਚ ਕਲੀਅਰਲੀ ਇਹ ਨਹੀਂ ਲਿਖਿਆ
ਕਿ ਪ੍ਰੈਜ਼ੀਡੈਂਟ ਕੋਲ ਪਾਵਰ ਹੈ
ਕਿ ਪ੍ਰੈਜ਼ੀਡੈਂਟ ਟੈਰਿਫ ਲਗਾ ਸਕਦਾ
ਜੀ ਜੀ
ਕਿ ਉਹ ਕੋਈ ਟ੍ਰੇਡ ਐਕਸ਼ਨ ਕਰ ਸਕਦੇ ਨੇ ਬਟ ਟੈਰਿਫ ਦਾ ਜ਼ਿਕਰ ਨਹੀਂ ਹੈ
ਜੀ
ਸੋ ਇਸ ਆਧਾਰ 'ਤੇ ਉਹਨੂੰ ਓਵਰਟਰਨ ਕਰਤਾ ਜਾਂ ਫਿਰ ਇਸ ਆਧਾਰ 'ਤੇ ਓਵਰਟਰਨ ਕਰਤਾ ਕਿ ਟੈਰਿਫ ਲਗਾਈ ਜਾ ਸਕਦੀ ਹੈ ਪਰ ਕੋਂਗਰੈਸ਼ਨਲ ਅਪਰੂਵਲ ਚਾਹੀਦਾ ਪ੍ਰਾਈਮ ਮਿਨਿਸਟਰ ਨੇ ਸੋਰੀ ਪ੍ਰੈਜ਼ੀਡੈਂਟ ਨੇ ਆਪਣੀਆਂ ਪਾਵਰਸ ਨੂੰ ਐਕਸੀਡ
ਕੀਤਾ
ਸੋ ਇਹ ਦੋ ਆਧਾਰ ਬਣਾ ਕੇ ਸੁਪਰੀਮ ਕੋਰਟ ਵੱਲੋਂ ਉਹ ਟੈਰਿਫਸ ਨੂੰ ਓਵਰਟਰਨ ਕੀਤਾ ਗਿਆ ਪਰ ਇਹ ਜਿਹੜਾ ਸੈਕਸ਼ਨ ਹੈ ਸੈਕਸ਼ਨ 338 ਆਫ ਦ ਟੈਰਿਫ ਐਕਟ ਆਫ 1930 ਇਹਦੇ ਵਿੱਚ ਸਪੈਸੀਫਿਕਲੀ ਲਿਖਿਆ ਹੋਇਆ ਕਿ ਪ੍ਰੈਜ਼ੀਡੈਂਟ ਟੈਰਿਫ ਲਗਾ ਸਕਦਾ ਹੈ
ਜੇ
ਡਿਸਕ੍ਰਿਮੀਨੇਸ਼ਨ ਹੋਵੇ
ਹਾਂ ਜੇ ਟ੍ਰੇਡ ਦੇ ਵਿੱਚ ਅਮਰੀਕਾ ਦੇ ਨਾਲ ਵਿਤਕਰਾ ਹੋਇਆ ਹੋਵੇ
ਤੇ ਡਿਸਕ੍ਰਿਮੀਨੇਸ਼ਨ ਉਹਨਾਂ ਨੇ ਪ੍ਰੂਵ ਕਰ ਦੇਣੀ ਹੈ
ਉਹ ਕਰ ਦੇਣੀ ਹੈ
ਤੇ ਉਹਨਾਂ ਜਿਹੜੇ ਤਾਂ ਹੀ ਤਿੰਨੋਂ ਜਿਹੜੇ ਕੀਤੇ ਨੇ ਸਾਈਨ
ਬਿਲਕੁਲ
ਪਹਿਲਾਂ ਸਾਨੂੰ ਖਿਜਾ ਕੇ ਸਾਡੇ ਕੋਲੋਂ ਕਾਊਂਟਰ ਟੈਰਿਫ ਲਵਾ ਲਏ
ਜੀ ਜੀ
ਤੇ ਹੁਣ ਉਹਨੂੰ ਆਧਾਰ ਬਣਾ ਕੇ ਉਹ ਕਹਿਣਗੇ ਦੇਖੋ ਡਿਸਕ੍ਰਿਮੀਨੇਸ਼ਨ ਇਹਨੇ ਸਾਡੀ ਕਾਮਰਸ ਨਾਲ ਕੀਤੀ
ਕਰੈਕਟ
ਇਸ ਕਰਕੇ ਹੁਣ ਅਸੀਂ ਇਹ ਸੈਕਸ਼ਨ ਇਸਤੇਮਾਲ ਕਰ ਰਹੇ ਚ ਲਿਖਿਆ ਕਿ ਪ੍ਰੈਜ਼ੀਡੈਂਟ ਟੈਰਿਫ ਲਗਾ ਸਕਦਾ ਜੇਕਰ ਅਮੈਰੀਕਨ ਕਾਮਰਸ ਦੇ ਨਾਲ ਕੋਈ ਮੁਲਕ ਡਿਸਕ੍ਰਿਮੀਨੇਟ ਕਰੇ
ਤੇ
ਭਾਵੇਂ ਇਹ ਕਿਹਾ ਜਾ ਰਿਹਾ ਵੀ ਸਾਡੇ ਟੋਟਲ ਜਿਹੜੀ ਐਕਸਪੋਰਟ ਆ ਅਮਰੀਕਾ ਨੂੰ ਉਹਦੇ 5% 'ਤੇ ਹੀ ਲੱਗਣਾ ਹੈ ਹਾਂ ਕਿਉਂ, ਪਰ ਦੇਖੋ ਨਾ ਇਹਦੇ 'ਚੋਂ ਸਾਡੀ ਜਿਹੜੀ ਮੇਜਰ ਐਕਸਪੋਰਟ ਆ ਅਮਰੀਕਾ ਨੂੰ ਉਹ ਤਾਂ ਐਨਰਜੀ ਹੈ, ਨੈਚੁਰਲ ਰਿਸੋਰਸ, ਉਹ ਤਾਂ ਐਗਜ਼ੈਂਪਟ, ਉਹਨਾਂ ਉੱਤੇ ਟੈਰਿਫ ਲੱਗਿਆ ਹੀ ਨਹੀਂ
ਕਿਉਂਕਿ ਉਹਨਾਂ ਨੂੰ ਵੀ ਚਾਹੀਦੀ ਹੈ।
ਹਾਂ, ਬਾਕੀ ਜਿਹੜਾ ਕਹਿ ਲਓ ਵੀ ਅਸੀਂ ਸਮਾਨ ਭੇਜਦੇ ਹਾਂ ਜੋ ਉਹ ਮੇ ਬੀ ਡਾਲਰ ਵੈਲਿਊ ਵਾਈਜ਼ ਘੱਟ ਹੋਵੇ ਪਰ ਵੋਲਿਊਮ ਬਹੁਤ ਆ, ਮਿਕਸ ਹੋ ਕੇ ਉਹ ਛੋਟਾ ਛੋਟਾ ਸਮਾਨ ਆ ਬਹੁਤ ਸਾਰਾ, ਜਿਵੇਂ ਉਹਨਾਂ ਨੇ ਮੈਂਸ਼ਨ ਵੀ ਕੀਤਾ ਲਿਸਟ ਦੇ ਵਿੱਚ, ਉਹਦੇ ਨਾਲ ਬਹੁਤ ਸਾਰੀਆਂ ਕੈਨੇਡੀਅਨ ਇੰਡਸਟਰੀਜ਼, ਬਹੁਤ ਸਾਰੇ ਕੈਨੇਡੀਅਨ ਬਿਜ਼ਨਸਿਸ, ਫੈਮਿਲੀਜ਼ ਜੁੜੀਆਂ ਹੋਈਆਂ ਨੇ, ਉਹਨਾਂ ਦੇ ਰੁਜ਼ਗਾਰ ਪ੍ਰਭਾਵਿਤ ਹੋਣ।
ਹਾਂ, ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਉਹ ਸਪਲਾਈਜ਼ ਦੇ ਵਿੱਚ ਬਹੁਤ ਸਾਰਾ ਜਿਹੜਾ ਸਮਾਲ ਟੂ ਮੀਡੀਅਮ ਸਾਈਜ਼ ਬਿਜ਼ਨਸ ਆ ਜਿਹੜੇ ਕਈ ਫੈਮਿਲੀ ਬਿਜ਼ਨਸ ਹੋਣਗੇ, ਉਹਨਾਂ ਨੇ ਇੰਪੈਕਟ ਹੋਣਾ, ਅਤੇ ਉਹ ਚੀਜ਼ਾਂ ਵੀ ਇਹੋ ਜਿਹੀਆਂ ਜੇ ਤੁਸੀਂ ਉਹ ਸਬਸਟੀਚਿਊਟ ਕਰਨੀਆਂ ਨੇ ਨਾ ਦੁਨੀਆ ਦੇ ਕਿਸੇ ਹੋਰ ਹਿੱਸੇ ਤੋਂ ਚੱਕ ਕੇ ਲੈ ਆਓ, ਉਦੋਂ ਤੁਸੀਂ ਇਹ ਥੋੜ੍ਹੇ ਦੱਸਣਾ ਵੀ ਅਸੀਂ ਹੁਣ ਚਾਈਨਾ ਤੋਂ ਲੈ ਆਏ, ਕਿਉਂਕਿ ਇੱਕ ਵਾਰ ਜਦ ਤੁਸੀਂ ਇੱਕ ਪਾਸੇ ਸਖ਼ਤ ਸਟੈਂਸ ਰੱਖਣਾ ਤੁਸੀਂ ਉਹ ਚੀਜ਼ਾਂ ਨੂੰ ਈਜ਼ੀਲੀ ਸਬਸਟੀਚਿਊਟ ਕਰ ਸਕਦੇ ਹੋ ਕਿ ਵਿਗਸ ਜੇ ਤੁਸੀਂ ਕੈਨੇਡਾ ਤੋਂ ਨਾ ਲਈਆਂ ਕਿਤੋਂ ਹੋਰੋਂ ਆ ਗਈਆਂ, ਹਾਕੀ ਸਟਿਕਸ ਜੇ ਤੁਸੀਂ ਲੱਕੜ ਦੀਆਂ ਇੱਥੋਂ ਵੁੱਡ ਪ੍ਰੋਡਕਟਸ ਇੱਥੋਂ ਨਾ ਲਏ ਉਹ ਕਿਤੋਂ ਹੋਰੋਂ ਆ ਗਏ, ਰਸ਼ੀਆ ਤੋਂ ਆਈ ਜਾਂਦੇ ਇੱਥੇ।
ਅੱਛਾ ਫਿਰ ਵੀਰੇ ਜੀ ਦੇਖੋ ਜਿਹੜੀਆਂ ਇਸ ਤਰ੍ਹਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ, ਕੈਨੇਡਾ ਨੇ ਵੀ ਇੱਕ ਲਿਸਟ ਤਿਆਰ ਕੀਤੀ ਸੀ ਸ਼ੁਰੂਆਤੀ ਦੌਰ ਵਿੱਚ ਜਿਹਦੇ ਵਿੱਚ ਔਰੇਂਜ ਜੂਸ ਨੂੰ ਟੈਰਿਫ ਕਰਨ ਦੀ ਗੱਲ ਕੀਤੀ ਗਈ ਸੀ, ਅਤੇ ਉਹ ਹੁਣ ਔਰੇਂਜ ਜੂਸ ਕੋਈ ਬਹੁਤਾ ਮਹਿੰਗਾ ਪ੍ਰੋਡਕਟ ਥੋੜ੍ਹੀ ਹੈ,
ਬਿਲਕੁਲ
ਉਹਦਾ ਮੇ ਬੀ ਡਾਲਰ ਵੈਲਿਊ ਉਹਦੀ ਬੜੀ ਘੱਟ ਹੋਏਗੀ, ਪਰ ਉਹਦੇ ਨਾਲ ਇਹ ਗੱਲ ਹੋਈ ਸੀ ਵੀ ਫਲੋਰੀਡਾ ਦੇ ਵਿੱਚ ਜਿਹੜੇ ਔਰੇਂਜ ਗਰੋਅਰਸ ਨੇ ਵੀ ਉਹਨਾਂ ਦੇ ਬਿਜ਼ਨਸਿਸ ਪ੍ਰਭਾਵਿਤ ਹੋਣਗੇ ਅਤੇ ਜੋਬਸ ਜਾਣਗੀਆਂ, ਅਤੇ ਉਹ ਡੋਨਲਡ ਟਰੰਪ ਦੀ ਆਪਣੀ ਟੈਰੀਟਰੀ ਹੈ, ਅਤੇ ਵੀ ਉਹ ਟਾਰਗੇਟਿਡ ਲਿਸਟ ਹੁੰਦੀਆਂ ਨੇ ਕਿ ਕਹਿ ਲਓ ਵੀ ਉਹਦਾ ਐਕਸ਼ਨ ਮਿਨੀਮਮ
ਅਤੇ ਇੰਪੈਕਟ ਜ਼ਿਆਦਾ। ਉਦੋਂ ਉਹਨਾਂ ਨੇ ਇੱਦਾਂ ਦੀਆਂ ਲਿਸਟਾਂ ਬਣਾਈਆਂ ਸੀ ਇਹੋ ਜਿਹੇ ਸਮਾਨ ਦੀਆਂ ਜੋ ਉਹਨਾਂ ਸਟੇਟਸ ਤੋਂ ਆਉਂਦੀਆਂ ਜਿਹੜੀਆਂ ਰਿਪਬਲਿਕਨ ਸਟੇਟਸ ਨੇ,
ਰੈੱਡ ਸਟੇਟ,
ਜਿਹੜੀਆਂ ਰੈੱਡ ਸਟੇਟਸ ਨੇ ਜਿਹੜੀਆਂ ਰਿਪਬਲਿਕਨ ਪਾਰਟੀ ਦੇ ਹੱਕ ਵਿੱਚ ਭੁਗਤਦੀਆਂ ਨੇ, ਤਾਂ ਕਿ ਉੱਥੇ ਇਹ ਰੋਹ ਬਣ ਪਏ ਕਿ ਭਾਈ ਟਰੰਪ ਤੁਹਾਨੂੰ ਤੁਹਾਡੀ ਪਾਰਟੀ ਨੂੰ ਅਸੀਂ ਜਿਤਾਇਆ, ਤੁਹਾਨੂੰ ਅਸੀਂ ਵੋਟ ਪਾਈ ਅਤੇ ਤੁਹਾਡੀ ਪ੍ਰੈਜ਼ੀਡੈਂਟਸ਼ਿਪ ਦੇ ਵਿੱਚ ਸਾਡੇ ਨਾਲ ਇਹ ਹੋ ਰਿਹਾ। ਸੋ ਇਸ ਕਰਕੇ ਕੈਨੇਡਾ ਦੇ ਕੋਲ ਲੈਵਰੇਜ ਅਸਲ ਦੇ ਵਿੱਚ ਹੈ ਕਿੰਨੀ ਕੁ, ਮੋਸਟ ਲਾਈਕਲੀ ਕਈ ਐਕਸਪਰਟਸ ਦਾ ਮੰਨਣਾ ਇਹ ਆ ਕਿ ਟਰੰਪ ਨੇ ਆਪਣੀਆਂ ਕੁਝ ਹੋਰ ਅੜੀਆਂ ਮਨਵਾ ਲੈਣੀਆਂ ਨੇ, ਅਤੇ ਜੇ ਅਜਿਹਾ ਹੁੰਦਾ ਮਾਰਕ ਕਾਰਨੀ ਵਾਸਤੇ ਜਵਾਬ ਦੇਣੇ ਬੜੇ ਔਖੇ ਹੋ ਜਾਣਗੇ।
ਬਿਲਕੁਲ 100%
ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਅਲਾਇੰਸ ਐਨਾਲਿਟੀਕਲ ਲੈਬਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਨਵਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਦਮ ਤੁਹਾਨੂੰ ਵੱਡੇ ਰਿਸਕ ਤੋਂ ਬਚਾ ਸਕਦਾ ਹੈ। ਜੇ ਤੁਸੀਂ ਰੈਨੋਵੇਸ਼ਨ ਜਾਂ ਡੈਮੋਲਿਸ਼ਨ ਕਰ ਰਹੇ ਹੋ ਤਾਂ ਐਸਬੈਸਟਸ, ਲੈਡ ਅਤੇ ਮੋਲਡ ਵਰਗੇ ਹਿਡਨ ਹੈਜ਼ਰਡਸ ਦੀ ਪ੍ਰੋਫੈਸ਼ਨਲ ਟੈਸਟਿੰਗ ਜ਼ਰੂਰ ਕਰਵਾਓ। ਟੈਸਟਿੰਗ ਦੇ ਨਾਲ ਨਾਲ ਰਿਸਕ ਅਸੈਸਮੈਂਟ ਅਤੇ QP ਸਰਵਿਸਿਜ਼ ਲਈ ਵੀ ਭਰੋਸਾ ਕਰੋ ਅਲਾਇੰਸ ਐਨਾਲਿਟੀਕਲ ਲੈਬਸ 'ਤੇ। ਅੱਜ ਹੀ ਕਾਲ ਕਰੋ 604-813-9002 'ਤੇ, 604-813-9002, ਅਲਾਇੰਸ ਐਨਾਲਿਟੀਕਲ ਲੈਬਸ। ਵਾਸੂ ਜੀ, ਕੱਲ੍ਹ ਪ੍ਰੀਮੀਅਰ ਡੇਵਿਡ ਡੀਬੀ ਦਾ ਜਨਮਦਿਨ ਸੀ, ਹੀ ਟਰਨਡ 50 ਈਅਰਸ ਓਲਡ ਯੈਸਟਰਡੇ। ਉਹਨਾਂ ਨੂੰ ਨਾ ਇੱਕ ਵੀਡੀਓ ਬਣਾ ਕੇ ਮੈਨੀਟੋਬਾ ਦੇ ਵੋਬਕਨੂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਚਲੋ, ਉਹਨਾਂ ਨੇ ਪਹਿਲਾਂ ਗੱਲ ਕੀਤੀ ਕਿ ਜੀ ਲਿਕਰ ਵਾਲੀ ਗੱਲ ਵੀ ਅਸੀਂ ਸਾਰੇ ਯੂਨਾਈਟਿਡ ਹਾਂ, ਫਿਰ ਬਾਅਦ 'ਚ ਉਹਨਾਂ ਨੇ ਕਿਹਾ ਐਂਡ ਅ ਵੈਰੀ ਹੈਪੀ 50 ਵੋਬਕਨੂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਚਲੋ, ਉਹਨਾਂ ਨੇ ਪਹਿਲਾਂ ਗੱਲ ਕੀਤੀ ਕਿ ਜੀ ਲਿਕਰ ਵਾਲੀ ਗੱਲ ਵੀ ਅਸੀਂ ਸਾਰੇ ਯੂਨਾਈਟਿਡ ਹਾਂ, ਫਿਰ ਬਾਅਦ 'ਚ ਉਹਨਾਂ ਨੇ ਕਿਹਾ ਐਂਡ ਅ ਵੈਰੀ ਹੈਪੀ 50th ਬਰਥਡੇ ਟੂ BC ਪ੍ਰੀਮੀਅਰ ਡੇਵਿਡ ਈਬੀ। ਡੇਵਿਡ ਈਬੀ ਨੇ ਉਹਨਾਂ ਦੀ ਵੀਡੀਓ ਨੂੰ ਰੀਪੋਸਟ ਕਰਕੇ ਉਹਦੇ ਨਾਲ ਇੱਕ ਟਵੀਟ ਕੀਤੀ, ਕਹਿੰਦੇ ਵੀ ਧੰਨਵਾਦ ਵਗੈਰਾ ਕੀਤਾ। ਕਹਿੰਦੇ ਬਾਕੀ ਜਿੰਨੀ ਮੇਰੀ ਉਮਰ ਹੋ ਗਈ ਆ, ਹੁਣ 50 ਵਰਿਆਂ ਦੇ ਹੋਏ ਨੇ ਈਬੀ, ਕਿ ਜਿੰਨੀ ਮੇਰੀ ਉਮਰ ਹੋ ਗਈ ਆ, ਕੇਕ 'ਤੇ ਜਿੰਨੀਆਂ ਕੈਂਡਲਸ ਲੱਗਣਗੀਆਂ ਉਹਦੇ ਧੂੰਏ ਤੋਂ ਵੀ ਕਿਤੇ ਟਰੰਪ ਨਾ ਖਿੱਚ ਜਾਣ। ਸੋ ਇੱਦਾਂ ਦੀ ਗੱਲ ਉਹਨਾਂ ਨੇ ਲਿਖੀ ਆ।
ਸੈਂਸ ਆਫ ਹਿਊਮਰ ਬਰਕਰਾਰ,
ਸੈਂਸ ਆਫ ਹਿਊਮਰ, ਚਲੋ ਕੀ ਕਰੇ ਹੋਰ ਬੰਦਾ, ਹੈ ਨਾ, ਸੈਂਸ ਆਫ ਹਿਊਮਰ ਔਖੇ ਵੇਲੇ ਹੀ ਕੰਮ ਆਉਂਦਾ। ਬਸ ਜੀ, ਗੋਲਡੀ ਹਾਊ ਬ੍ਰਿਜ ਦੀ ਗੱਲ ਅੱਜ ਵੀ ਕਰਨੀ ਹੀ ਪੈਣੀ ਹੈ, ਕਿਉਂਕਿ ਇਹ ਵੈਸੇ ਪੁਲ ਪਿਛਲੇ ਮਹੀਨੇ ਖੁੱਲ੍ਹਣਾ ਸੀ, ਟਰੰਪ ਅੜ ਗਏ, ਟਰੰਪ ਨੇ ਕਿਹਾ ਕਿ ਇਹ ਡੀਲ ਅਮਰੀਕਾ ਨੂੰ ਇਹਦੇ ਵਿੱਚੋਂ ਜ਼ਿਆਦਾ ਪੈਸੇ ਮਿਲਣੇ ਚਾਹੀਦੇ ਆ। ਉਹ ਗੱਲ ਇਹਦੀ ਆ ਕਿ 2019 ਦੇ ਵਿੱਚ ਇਸ ਪੁਲ ਦੀ ਜਦੋਂ ਸਾਰੀ ਸ਼ੁਰੂ ਹੁੰਦੀ ਆ, ਇਹਦੇ ਵਿੱਚ ਲੱਗਣ ਵਾਲੇ ਜਿਹੜੇ ਸਾਰੇ ਪੈਸੇ ਸੀ $6.4 billion, ਉਹ ਸਾਰਾ ਕੈਨੇਡਾ ਨੇ ਪੇ ਕੀਤਾ। ਉਹ ਤੋਂ ਪਹਿਲਾਂ ਡੈਟਰੋਇਟ ਮਿਸ਼ੀਗਨ, ਜਿਹੜੀ ਉੱਥੋਂ ਦੀ ਸਟੇਟ ਗਵਰਨਮੈਂਟ ਆ ਅਮਰੀਕਾ ਦੀ, ਮਿਸ਼ੀਗਨ ਸਟੇਟ ਦੀ, ਉਹਨਾਂ ਨਾਲ ਅਗਰੀਮੈਂਟ ਹੋਇਆ ਸੀ ਕਿ ਠੀਕ ਆ ਜੀ, ਕੈਨੇਡਾ ਸਾਰੇ ਪੈਸੇ ਦੇਵੇਗਾ ਪੁਲ ਉਸਾਰਨ ਦੇ, ਪਰ ਜਦੋਂ ਤੱਕ ਕੈਨੇਡਾ ਦੇ ਪੈਸਿਆਂ ਦੀ ਭਰਪਾਈ ਨਹੀਂ ਹੋ ਜਾਂਦੀ, ਜਿੰਨਾ ਵੀ ਟੋਲ ਇੱਥੋਂ ਰੈਵਨਿਊ ਇਕੱਠਾ ਹੋਣਾ ਉਹ ਕੈਨੇਡਾ ਦਾ, ਉਹ ਅਤੇ ਉਹ ਐਸਟੀਮੇਟ ਸੀ 50 ਸਾਲ ਲੱਗ ਜਾਣੇ ਉਹਦੇ 'ਚ। ਟਰੰਪ ਨੇ ਵਾਸੂ ਜੀ ਅੜੀ ਕਰਾ ਕੇ ਹੁਣ ਉਹਦੇ ਵਿੱਚੋਂ ਆਪਣਾ ਹਿੱਸਾ ਪਹਿਲਾਂ ਹੀ ਕਢਾ ਲਿਆ, ਬਾਵਜੂਦ ਇਸ ਦੇ ਕਿ ਅਮਰੀਕਾ ਨੇ ਇਹਦੇ ਵਿੱਚ ਇੱਕ ਫੁੱਟੀ ਕੌੜੀ ਨਹੀਂ ਦਿੱਤੀ ਇਸ ਕੰਸਟਰਕਸ਼ਨ ਵਾਸਤੇ। ਇਹਦੀ ਜਿਹੜੀ ਓਪਨਿੰਗ ਆ, ਉਹ ਪਹਿਲਾਂ ਟੈਕਸਟ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ ਕਿ ਜਿਹੜਾ ਉਸ ਅਗਰੀਮੈਂਟ ਦਾ ਟੈਕਸਟ ਆ ਉਹ ਹੁਣ ਫਾਈਨਲੀ ਕੈਨੇਡਾ ਦੀ ਸਰਕਾਰ ਵੱਲੋਂ ਕੱਲ੍ਹ ਸ਼ਾਮ ਜਾਰੀ, ਦੇਰ ਰਾਤ ਜਾਰੀ ਕਰ ਦਿੱਤਾ ਗਿਆ, ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਹਿਲਾਂ ਜੋ ਦੱਸਿਆ ਸੀ ਉੱਤੋਂ ਗੱਲ ਉਲਟ ਨਿਕਲਣੀ ਆ, ਇਹ ਪਹਿਲਾਂ ਹੀ ਪੁਸ਼ਟੀ ਹੋ ਗਈ ਸੀ, ਪਰ ਕੱਲ੍ਹ ਉਸ ਓਫੀਸ਼ੀਅਲ ਟੈਕਸਟ ਨੇ ਇਸ ਗੱਲ ਨੂੰ ਹੋਰ ਪੁਖਤਾ ਕਰ ਦਿੱਤਾ।
ਸੋ ਜਿਹੜਾ ਓਰੀਜਨਲ ਅਗਰੀਮੈਂਟ ਸੀ, ਐਜ਼ ਯੂ ਮੈਂਸ਼ਨਡ, ਵੀ ਉਹਦੇ ਵਿੱਚ ਸੀ ਕਿ ਪਹਿਲਾਂ ਅਸੀਂ ਆਪਣੇ $6.4 billion ਦੀ ਭਰਪਾਈ ਕਰਾਂਗੇ, ਉਸ ਤੋਂ ਬਾਅਦ ਫਿਰ 50 ਸਾਲਾਂ ਬਾਅਦ ਫਿਰ ਜਿਹੜਾ ਟੈਕਸ ਟੋਲ ਰੈਵਨਿਊ ਹੋਏਗਾ ਉਹ ਅੱਧਾ ਅੱਧਾ ਵੰਡਿਆ ਜਾਏ ਉਹ ਪੂਰਾ ਜਿਹੜਾ ਟੈਕਸਟ ਆ ਉਹਦੇ ਬਾਰੇ ਕਾਫੀ ਸਾਲਾਂ ਤੋਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਪਰ ਇਹ ਹੁਣ ਜਿਹੜਾ ਬਾਮ ਰੋੜ ਕੇ ਨਵਾਂ ਅਗਰੀਮੈਂਟ ਸਾਈਨ ਕਰਾ ਲਿਆ
ਗੁਠਾਲ ਵਾਲਿਆ ਟਰੰਪ ਨੇ ਧੱਕੇ ਨਾਲ,
ਕਹਿੰਦੇ ਵੀ ਅਗਰੀਮੈਂਟ ਤਾਂ ਪੁਰਾਣਾ ਹੀ ਹੈ, ਉਹਦੇ ਉੱਤੇ ਮਤਲਬ ਐਕਸਟਰਾ ਇੱਕ ਕਹਿ ਲਓ ਵੀ ਸਾਈਡ ਅਗਰੀਮੈਂਟ ਜਾਂ ਜਿਵੇਂ ਕਰਾ ਲਿਆ ਗਿਆ ਡੋਨਲਡ ਟਰੰਪ ਵੱਲੋਂ, ਕਿਉਂਕਿ ਫਰਵਰੀ ਵਿੱਚ ਇਹਨਾਂ ਨੇ ਕਹਿਤਾ ਸੀ ਵੀ ਐਗਜ਼ਿਸਟਿੰਗ ਅਗਰੀਮੈਂਟ ਦੇ ਤਹਿਤ ਤਾਂ ਮੈਂ ਬ੍ਰਿਜ ਖੁੱਲ੍ਹਣ ਨਹੀਂ ਦੇਣਾ।
ਹਾਂਜੀ,
ਫਿਰ ਗੱਲ ਹੋਈ ਸੀ ਵੀ 12 ਜੂਨ ਨੂੰ ਬ੍ਰਿਜ ਖੁੱਲ੍ਹੇਗਾ ਵੀ ਉੱਥੇ ਇੱਕ ਸੈਰੇਮਨੀ ਕਰਨੀ ਹੈ, ਅਤੇ ਫਿਰ ਉਹ ਕਹਿੰਦੇ ਵੀ ਨਹੀਂ ਡੋਨਲਡ ਟਰੰਪ ਨੇ ਡਿਲੇ ਕਰਾ ਤਾ 11 ਜੂਨ ਨੂੰ ਦੱਸਿਆ ਗਿਆ ਵੀ ਉਹ ਸੈਰੇਮਨੀ ਵੀ ਨਹੀਂ ਹੋਣੀ, ਬ੍ਰਿਜ ਵੀ ਨਹੀਂ ਖੋਲ੍ਹਣਾ ਵੀ ਅਸੀਂ ਬੈਠ ਕੇ ਜੇ ਗੱਲਬਾਤ ਕਰਨੀ ਹੈ। ਫਿਰ ਦੱਸਿਆ ਗਿਆ ਕਿ ਜੀ ਹੁਣ ਅਗਰੀਮੈਂਟ ਹੋ ਗਿਆ ਹੈ ਅਤੇ 27 ਜੁਲਾਈ ਨੂੰ ਬ੍ਰਿਜ ਖੋਲ੍ਹਿਆ ਜਾਏਗਾ ਆਉਂਦੇ ਸੋਮਵਾਰ
ਜੀ,
ਅਤੇ ਉਸ ਤੋਂ ਸੋ ਉਸ ਅਗਰੀਮੈਂਟ ਬਾਰੇ ਜਦੋਂ ਗੱਲ ਹੋਈ ਵੀ ਤੁਸੀਂ ਕੀ ਕਨਸੈਸ਼ਨ ਦੇ ਤੀ ਜੀ ਹੁਣ ਅਮਰੀਕਾ ਨੂੰ ਵੀ, ਕਿ ਡੋਨਲਡ ਟਰੰਪ ਕਹਿੰਦੇ ਸੀ ਵੀ ਉਹਨਾਂ ਨੂੰ ਮੌਜੂਦਾ ਅਗਰੀਮੈਂਟ ਪਸੰਦ ਨਹੀਂ, ਉਹ ਇੱਕ ਬੈਟਰ ਡੀਲ ਚਾਹੁੰਦੇ ਸੀ, ਇਹ ਬੈਟਰ ਡੀਲ ਤੁਸੀਂ ਅਮਰੀਕਾ ਨੂੰ ਕੀ ਦਿੱਤੀ ਹੈ। ਸੋ ਇਹਦੇ ਬਾਰੇ ਗੱਲਾਂ ਹੋਣ ਲੱਗ ਪਈਆਂ ਕਿ ਜੀ, ਕਿਉਂਕਿ ਜਦੋਂ ਰਿਲੀਜ਼ ਕੀਤੀ ਗਈ ਜਾਣਕਾਰੀ ਸਭ ਤੋਂ ਪਹਿਲਾਂ ਉਦੋਂ ਇਹ ਕਿਹਾ ਗਿਆ ਵੀ ਇਹਦੇ ਵਿੱਚ ਪ੍ਰਮੁੱਖ ਤੌਰ 'ਤੇ ਦੋ ਗੱਲਾਂ ਨੇ ਕਿ ਇੱਕ ਜਿਹੜਾ ਰੈਵਨਿਊ ਹੈ ਫਰੋਮ ਦਾ ਸਟਾਰਟਿੰਗ ਫੋਰ ਫਸਟ 15 ਈਅਰਸ ਉਹ ਅੱਧਾ ਅੱਧਾ ਵੰਡਿਆ ਜਾਏਗਾ ਅਮਰੀਕਾ ਦੇ ਨਾਲ। ਜਦੋਂ ਮੁੱਢਲੀ ਜਦੋਂ ਜਾਣਕਾਰੀ ਆਈ ਇਹ ਸ਼ੁੱਕਰਵਾਰ ਸੀ ਪਿਛਲੇ ਤੋਂ ਪਿਛਲਾ, ਸੋ ਉਦੋਂ ਇਹ ਆਇਆ ਕਿ ਜੀ ਇਹ 50-50 ਸਪਲਿਟ ਹੋਣਾ ਫੋਰ 15 ਈਅਰਸ ਅਤੇ ਉਹ ਪੈਸੇ ਇੱਕ ਫੰਡ ਦੇ ਵਿੱਚ ਪਾਏ ਜਾਣਗੇ ਅਤੇ ਉਸ ਫੰਡ ਦੇ ਨਾਲ ਅਮਰੀਕਾ ਵਾਲੇ ਪਾਸੇ ਕੋਈ ਡਿਵੈਲਪਮੈਂਟ ਹੋਏਗੀ ਅਤੇ ਉਹਦਾ ਪ੍ਰਬੰਧਨ ਵੀ ਅਮਰੀਕਾ ਹੀ ਕਰੇਗਾ। ਦੂਸਰੀ ਉਹ 'ਚ ਗੱਲ ਹੋਈ ਸੀ ਵੀ ਜੇਕਰ ਰੈਵਨਿਊ ਦੇ ਵਿੱਚ 10% ਟੋਲ ਦੇ ਵਿੱਚ 10% ਤੋਂ ਜ਼ਿਆਦਾ ਇਜ਼ਾਫਾ ਕਰਨਾ ਹੈ ਜਾਂ ਫਿਰ ਐਵਰੇਜ ਤੋਂ ਜ਼ਿਆਦਾ ਉਹਨੂੰ ਘਟਾਉਣਾ ਹੈ ਤਾਂ ਫਿਰ ਡੋਨਲਡ ਟਰੰਪ ਦੀ ਪਰਮਿਸ਼ਨ ਚਾਹੀਦੀ ਹੋਏਗੀ।
ਸੋ ਐਵਰੇਜ ਤੋਂ ਘਟਾਉਣ ਦਾ ਮਤਲਬ ਇਹ ਹੈ ਕਿ ਦੇਖੋ ਅੰਬੈਸਡਰ ਬ੍ਰਿਜ ਆ ਉਹ ਪ੍ਰਾਈਵੇਟ ਬ੍ਰਿਜ ਆ, ਉਸ ਬ੍ਰਿਜ ਨੂੰ ਜਿਹੜੀ ਫੈਮਿਲੀ ਓਨ ਕਰਦੀ ਆ ਉਹ ਟਰੰਪ ਨੂੰ ਦੀ ਕੈਂਪੇਨ ਨੂੰ ਡੋਨੇਟ ਕਰਦੇ ਆ ਕਿ ਜੇ ਤੁਸੀਂ ਰੀਜਨਲ ਐਵਰੇਜ ਤੋਂ ਟੋਲ ਘਟਾਉਂਦੇ ਹੋ ਤਾਂ ਉੱਥੋਂ ਟ੍ਰੈਫਿਕ ਘਟੇਗਾ, ਜੇ ਤੁਸੀਂ ਟੋਲ ਸਸਤਾ ਕਰ ਦਿੰਦੇ ਹੋ ਵੀ ਘਟਾਉਣ ਵੀ ਨਹੀਂ ਦੇਣਾ, ਜਿਹਦਾ ਡਾਇਰੈਕਟ ਬੈਨੀਫਿਟ ਅੰਬੈਸਡਰ ਬ੍ਰਿਜ ਦੀ ਓਨਰ ਮਰੂਨ ਫੈਮਿਲੀ ਨੂੰ ਹੋਏਗਾ।
ਸੋ ਇਹ ਤਾਂ ਸਾਡੀ ਅੰਡਰਸਟੈਂਡਿੰਗ ਆ ਕਿ ਐਕਚੁਅਲ ਰੀਜ਼ਨ ਇਹੀ ਆ, ਪਰ ਉਹ ਐਗਰੀਮੈਂਟ ਦੇ ਵਿੱਚ ਤਾਂ ਸਿਰਫ ਇਹ ਨਹੀਂ ਆਫਕੋਰਸ ਗੱਲ ਲਿਖੀ। ਸੋ ਇੰਨੀ ਗੱਲ ਉਹਦੇ ਵਿੱਚ ਪਹਿਲਾਂ ਦੱਸੀ ਗਈ। ਫਿਰ ਪ੍ਰਾਈਮ ਮਿਨਿਸਟਰ ਨੂੰ ਪੁੱਛਿਆ ਗਿਆ ਵੀ ਯਾਰ ਇੱਕ ਹੋਰ ਕਨਸੈਸ਼ਨ ਦੇ ਤੀ ਤੁਸੀਂ ਵੀ ਇਹ ਕੀ ਕੀਤਾ ਵੀ ਇਹ 6.4 ਬਿਲੀਅਨ ਡਾਲਰ ਵੀ ਤਾਂ 50 ਸਾਲ ਲੱਗਣੇ ਸੀ ਹੁਣ ਤਾਂ ਕਿੰਨੇ ਸਾਲ ਲੱਗ ਜਾਣਗੇ ਕੀ ਹੋਏਗਾ। ਪ੍ਰਾਈਮ ਮਿਨਿਸਟਰ ਨੇ ਆ ਕੇ ਕਹਿਤਾ, ਸੋ ਸ਼ੁੱਕਰਵਾਰ ਹੀ ਪਹਿਲਾਂ ਰਿਲੀਜ਼ ਹੁੰਦਾ ਟੈਕਸ ਜਿਹੜਾ ਇਨੀਸ਼ੀਅਲ ਵੀ ਅਗਰੀਮੈਂਟ ਹੋਇਆ, ਪੂਰਾ ਟੈਕਸ ਤਾਂ ਕੱਲ ਦੇਰ ਰਾਤ ਰਿਲੀਜ਼ ਹੋਇਆ, ਜਿਹੜੀ ਇਨੀਸ਼ੀਅਲ ਜਾਣਕਾਰੀ ਇੱਕ ਬਿਆਨ ਇੱਕ ਸਟੇਟਮੈਂਟ। ਉਸ ਤੋਂ ਬਾਅਦ ਜਿਹੜਾ ਐਤਵਾਰ ਸੀ ਪ੍ਰਾਈਮ ਮਿਨਿਸਟਰ ਨੇ ਇੰਟਰਵਿਊ ਦਿੱਤੀਆਂ ਕੁਝ
ਸੀਟੀਵੀ ਨੂੰ ਦਿੱਤੀ ਹੋਈ ਕੈਲਗਰੀ ਸੀਗੇ ਸਟੈਂਪੀਡ
ਵਾਸਤੇ। ਸੋ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ, ਕਹਿੰਦੇ ਵੀ ਚਿੰਤਾ ਨਾ ਕਰੋ ਵੀ ਅਗਰੀਮੈਂਟ ਦੇ ਵਿੱਚ ਲਿਖਿਆ ਹੋਇਆ, ਜੋ ਕਿ ਗੱਲ ਬਿਲਕੁਲ ਠੀਕ ਵੀ ਉਹਨਾਂ ਦੀ, ਕਿ ਜਿਹੜਾ ਨੈੱਟ ਪ੍ਰੋਫਿਟ ਹੋਏਗਾ ਨੈੱਟ ਰੈਵਨਿਊ ਜਿਹੜਾ ਹੋਏਗਾ ਉਹ ਸਪਲਿਟ ਕੀਤਾ ਜਾਏਗਾ।
ਨੈੱਟ ਦੀ ਡੈਫੀਨੇਸ਼ਨ ਕੀ ਸੀ ਪੇਜ ਉੱਥੇ ਫਸ ਗਿਆ।
ਹਾਂ, ਸੋ ਪ੍ਰਾਈਮ ਮਿਨਿਸਟਰ ਨੇ ਨੈੱਟ ਦੀ ਡੈਫੀਨੇਸ਼ਨ ਇਹ ਦਿੱਤੀ, ਕਹਿੰਦੇ ਕਿ ਇਹਦੇ ਵਿੱਚੋਂ ਨੈੱਟ ਮਤਲਬ ਜਿਹੜਾ ਗ੍ਰੋਸ ਰੈਵਨਿਊ ਇਕੱਠਾ ਹੋਣਾ ਜਿੰਨਾ ਟੋਲ ਕਲੈਕਟ ਹੋਇਆ ਟੋਟਲ, ਉਹਦੇ ਵਿੱਚੋਂ ਆਪਰੇਸ਼ਨਲ ਕੋਸਟ ਕਿ ਬ੍ਰਿਜ ਨੂੰ ਚੱਲਦਾ ਰੱਖਣ ਵਾਸਤੇ ਜਿਹੜੇ ਖਰਚੇ ਨੇ ਕਿ ਟੋਲ ਬੂਥ ਦੇ ਉੱਤੇ ਵਰਕਰ ਹਾਇਰ ਕਰਨੇ ਨੇ, ਉਹਦੀ ਮੇਨਟੇਨੈਂਸ ਦਾ ਖਰਚਾ,
ਸਨੋ
ਰਿਮੂਵ ਦਾ ਖਰਚਾ, ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਆਪਰੇਸ਼ਨਲ ਖਰਚੇ ਨੇ ਉਹ ਮਨਫੀ ਕੀਤੇ ਜਾਣਗੇ, ਮਤਲਬ ਬੜੀ ਓਬਵੀਅਸ ਜੀ ਗੱਲ ਆ। ਦੂਜਾ ਉਹਨਾਂ ਨੇ ਕਿਹਾ ਕਿ ਜੋ ਸਾਡੀਆਂ ਡੈਟ ਚਾਰਜਸ ਜੋ ਨੇ, ਜੋ ਅਸੀਂ 6.4 ਬਿਲੀਅਨ ਡਾਲਰ ਦੇ ਲੋਨ ਦਾ ਜੋ ਭੁਗਤਾਨ ਕਰਨਾ ਉਹ ਵੀ ਉਹਦੇ ਵਿੱਚੋਂ ਮਾਈਨਸ ਕਰਾਂਗੇ।
ਸੋ ਬੇਸਿਕਲੀ ਜਿਵੇਂ ਅਕਾਊਂਟਿੰਗ ਹੁੰਦਾ ਵੇਰੀਏਬਲ ਐਕਸਪੈਂਸਿਸ ਐਂਡ ਦਾ ਫਿਕਸਡ ਐਕਸਪੈਂਸਿਸ, ਵੀ ਫਿਕਸਡ ਐਕਸਪੈਂਸਿਸ ਵੀ ਮਾਈਨਸ ਹੋਣਗੇ।
ਹਾਂ, ਸੋ ਡੈਟ ਚਾਰਜਸ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਜਿਹੜੀ ਡੈਟ ਜਿਹੜੀ ਸਾਡੀ ਪੇਮੈਂਟ ਆ ਉਹਦੇ ਵਿੱਚੋਂ ਮਨਫੀ ਹੋਏਗੀ।
ਉਹ ਡੈਪਰੀਸੀਏਸ਼ਨ ਵੀ ਕਹਿ ਗਏ ਪਹਿਲੀ ਵਾਰੀ,
ਫਿਰ ਦੂਜੀ ਵਾਰੀ ਉਹਨਾਂ ਨੇ, ਫਿਰ ਬਾਅਦ ਵਿੱਚ ਡੈਪਰੀਸੀਏਸ਼ਨ ਵੀ ਇੱਕ ਵਾਰੀ ਕਿਹਾ, ਫਿਰ ਉਸ ਤੋਂ ਬਾਅਦ ਕਹਿੰਦੇ ਜੋ ਬਚੇਗਾ ਜੋ ਨੈੱਟ ਹੋਏਗਾ ਵਿਚ ਵਿਲ ਬੀ ਵੈਰੀ ਵੈਰੀ ਕਹਿੰਦੇ ਮੋਡੈਸਟ, ਬਹੁਤ ਥੋੜ੍ਹਾ ਜਿਹਾ, ਕਹਿੰਦੇ ਦੇਰ ਵਿਲ ਨੋਟ ਬੀ ਮਚ ਆਫ ਨੈੱਟ ਲੈਫਟ ਟੂ ਸਪਲਿਟ, ਕਹਿੰਦੇ ਸਾਰੀ ਗੇਮ ਨੈੱਟ ਸ਼ਬਦ ਦੇ ਵਿੱਚ ਹੈ। ਪ੍ਰਾਈਮ ਮਿਨਿਸਟਰ ਨੇ ਇੰਨੀ ਜ਼ਿਆਦਾ ਮਤਲਬ ਗੱਲ ਨੂੰ ਪੂਰਾ ਉਹਨਾਂ ਨੇ ਪੂਰਾ
ਖੋਲ ਕੇ
ਮਤਲਬ ਉਹਨੂੰ ਪੂਰਾ ਤੋੜ ਕੇ ਅੱਗੋਂ ਸਾਰੀ ਗੱਲ ਨੂੰ, ਕੋਈ ਐਂਬੀਗੁਇਟੀ ਛੱਡੀ ਨਹੀਂ। ਫਿਰ ਉਹਨਾਂ ਨੇ ਹੀ ਡਬਲ ਡਾਊਨ ਇੱਕ ਵਾਰੀ ਉਹਨਾਂ ਨੇ ਫਿਰ ਇਹ ਗੱਲ ਸਾਰੀ ਕਹੀ, ਫਿਰ ਤੀਜੀ ਵਾਰ ਉਹਨਾਂ ਨੇ ਉਹ ਜਿਹੜੀ ਰਲਵੀ ਮਿਲਵੀ ਜੀ ਸਟੇਟਮੈਂਟ ਦਿੱਤੀ ਇੱਕ ਸੈਂਟੈਂਸ ਵਿੱਚ, ਕਹਿੰਦੇ ਕਿ ਜੀ ਵੀ ਪਹਿਲੇ 15 ਸਾਲਾਂ ਵਾਸਤੇ ਕੋਈ ਬਹੁਤਾ ਰੈਵਨਿਊ ਨਹੀਂ ਹੋਣਾ, ਦੂਜੀ ਸਟੇਟਮੈਂਟ ਵਿੱਚ ਕਹਿੰਦੇ ਰੈਵਨਿਊ ਦੀ ਸਪਲਿਟ ਉਦੋਂ ਸ਼ੁਰੂ ਹੋਣੀ ਜਦੋਂ ਸਾਰੇ ਡੈਟ ਦੀ ਭਰਪਾਈ ਹੋ ਗਈ
ਹੋਏਗੀ।
ਫਿਰ ਕਿਹਾ ਯਾਰ ਤਾਂ ਕੋਈ ਗੱਲ ਨਹੀਂ ਬਣਦੀ। ਫਿਰ ਅਗਲੇ ਦਿਨ ਪੀਅਰ ਪੋਲੀਅਮ ਨੇ ਸਟੇਟਮੈਂਟ ਜਾਰੀ ਕੀਤੀ ਕਿ ਵਾਟਸ ਦਾ ਡੀਲ, ਕਿ ਤੁਸੀਂ ਇਹਦੀ ਪੂਰੀ ਜਿਹੜੀ ਇਹਦਾ ਪੂਰਾ ਟੈਕਸ ਰਿਲੀਜ਼ ਕਰੋ।
ਉਧਰੋਂ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਟੈਕਸ ਸੀਗਾ ਉਹਨਾਂ ਦੀ ਪਾਸੇ ਦੀ ਡੀਲ ਦਾ ਉਹ ਬਲੂਮਬਰਗ ਨਿਊਜ਼ ਨੂੰ ਲੀਕ ਕਰਤਾ।
ਸੋ ਉਧਰੋਂ ਇਹ ਰਿਪੋਰਟ ਹੋਣ ਲੱਗ ਗਿਆ ਕਿ ਵੀ ਜੀ ਡੈਟ ਚਾਰਜਿਸ ਵਿੱਚੋਂ ਮਨਫੀ ਨਹੀਂ ਹੋਣੇ
ਜੀ, ਜੀ
ਕਿ ਆਪਰੇਸ਼ਨਲ ਕੋਸਟ ਹੀ ਜਿਹੜੀ ਮਨਫੀ ਹੋਏਗੀ। ਸੋ ਜਿਹੜਾ ਨੈੱਟ ਰੈਵਨਿਊ ਹੈ ਉਹਦੀ ਪਰਿਭਾਸ਼ਾ ਹੈ ਗ੍ਰੋਸ ਰੈਵਨਿਊ ਮਾਈਨਸ ਆਪਰੇਸ਼ਨਲ ਕੋਸਟ, ਦੈਟ ਇਜ਼ ਇਟ। ਉਹਦੇ ਵਿੱਚ ਡੈਟ ਦਾ ਕਹਿੰਦੇ ਕਿਤੇ ਕੋਈ ਜ਼ਿਕਰ ਨਹੀਂ ਹੈ,
ਜਿਹੜਾ ਇਹਦੇ ਵਿੱਚ ਡੈਟ ਵਾਲਾ ਕੰਪੋਨੈਂਟ ਆ ਉਹੀ ਇੱਕ ਮੇਜਰ ਖਰਚਾ ਹੋਣਾ ਸੀ। ਜਿਹੜਾ ਬ੍ਰਿਜ ਆ ਉੱਥੇ ਕਿਹੜਾ ਵਾਸੂ ਜੀ ਰੈਵਨਿਊ ਕਲੈਕਟ ਹੋਣ ਦੇ ਚਾਂਸਿਸ ਨੇ ਉਹਦਾ ਕਿੰਨੀ ਕੁ ਪਰਸੈਂਟੇਜ ਹੋਏਗਾ ਜਿਹੜਾ ਆਪਰੇਸ਼ਨਲ ਕੋਸਟ ਦੇ ਵਿੱਚ ਜਾਏਗਾ
ਤੇ ਐਂਡ ਵਾਟ ਅਬਾਊਟ ਅਵਰ 6.4 ਬਿਲੀਅਨ
ਐਗਜੈਕਟਲੀ
ਉਹ ਤਾਂ ਅਸੀਂ ਇਸੇ ਅੰਡਰਸਟੈਂਡਿੰਗ ਨਾਲ ਲਗਾਇਆ ਸੀ ਕਿ ਉਹਦੀ ਭਰਪਾਈ ਪਹਿਲਾਂ ਆਪਾਂ ਕਰਾਂਗੇ ਸੋ ਇਹ ਕਨਸੈਸ਼ਨ ਫਿਰ ਹੁਣ ਜਿਹੜਾ ਕੱਲ੍ਹ ਟੈਕਸ ਰਿਲੀਜ਼ ਕੀਤਾ ਗਿਆ ਉਹਦੇ ਵਿੱਚੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਬਲੂਮਬਰਗ ਵੱਲੋਂ ਅਤੇ ਹੋਰ ਜਿਹੜੇ ਅਦਾਰੇ ਨੇ ਸੋਰਸਿਸ ਦੇ ਹਵਾਲੇ ਤੋਂ ਗਲੋਬਲ ਮੇਲ ਨੇ ਵੀ ਇਹ ਗੱਲ ਪ੍ਰਕਾਸ਼ਿਤ ਕੀਤੀ ਸੀ ਕਿ ਉਹ ਜੋ ਕਹਿ ਰਹੇ ਸੀ ਉਹ ਗੱਲ ਠੀਕ
ਸੀ
ਕਿ ਡੈਟ ਦਾ ਇਹਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ ਸੋ ਹੁਣ ਜਿਹੜਾ ਇਹ ਅਗਰੀਮੈਂਟ ਰਿਲੀਜ਼ ਕੀਤਾ ਗਿਆ ਇਹਦੇ ਵਿੱਚ ਇਹ ਸਿੱਧਾ ਲਿਖਿਆ ਕਿ 50% ਰੈਵਨਿਊ ਸਪਲਿਟ ਕੀਤਾ ਜਾਏਗਾ ਫੋਰ 15 ਈਅਰਸ ਅਤੇ ਦੂਜੀ ਗੱਲ ਇਹਦੇ ਵਿੱਚ ਇਹ ਲਿਖੀ ਹੈ ਕਿ ਇਹ ਜਿਹੜਾ ਸਾਰਾ ਅਗਰੀਮੈਂਟ ਇਹਦਾ ਨਾਂ ਰੱਖਿਆ ਪ੍ਰਪੋਜ਼ਡ ਅਗਰੀਮੈਂਟ ਇਨ ਪ੍ਰਿੰਸੀਪਲ ਇਹ ਅਗਰੀਮੈਂਟ ਇਟਸ ਆਊਟਸਾਈਡ ਆਫ ਦ 2012 ਅਗਰੀਮੈਂਟ
ਹਾਂ ਕਿਉਂਕਿ ਉਹ ਗੱਲ ਹੋਈ ਗਈ ਸੀ ਵੀ ਇਹ ਉਹ ਤੋਂ ਇੱਕ ਪੈਰਲਲ ਅਗਰੀਮੈਂਟ ਆ ਇਹ ਵੱਖਰਾ ਅਗਰੀਮੈਂਟ ਹੁਣ ਕੈਨੇਡਾ ਦੀ ਸਰਕਾਰ ਅਤੇ ਇਹ ਅਮਰੀਕਾ ਦੀ ਸਰਕਾਰ ਦੇ ਵਿਚਕਾਰ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ
ਸੋ 2012 ਵਾਲਾ ਜਿਹੜਾ ਅਗਰੀਮੈਂਟ ਇਟ ਸਟੈਂਡਸ ਐਜ਼ ਇਜ਼
ਅਤੇ
ਇਹ ਦਿਸ ਇਜ਼ ਆਊਟਸਾਈਡ ਆਫ ਦੈਟ ਇੱਕ ਅੰਡਰਸਟੈਂਡਿੰਗ ਬਣੀ ਹੈ ਸੋ ਇਹਦੇ ਵਿੱਚ ਨਾਲ ਇਹ ਕਿਹਾ ਗਿਆ ਵੀ ਜਿਹੜਾ ਨੈੱਟ ਬ੍ਰਿਜ ਐਂਡ ਕ੍ਰੋਸਿੰਗ ਰਿਲੇਟਡ ਰੈਵਨਿਊ ਇਜ਼ ਕਲੀਅਰ ਲਿਖਿਆ ਆਲ ਰੈਵਨਿਊਜ਼ ਕਲੈਕਟਡ ਵਿਦ ਰਿਸਪੈਕਟ ਟੂ ਦ ਬ੍ਰਿਜ ਲੈਸ ਆਲ ਇਨਕਰਡ ਆਪਰੇਟਿੰਗ ਕੋਸਟ ਆਫ ਦ ਬ੍ਰਿਜ
ਦੈਟ
ਇਜ਼ ਇਟ ਇਹਦੇ ਵਿੱਚ ਕਿਤੇ ਵੀ ਡੈਟ ਦਾ ਜ਼ਿਕਰ ਨਹੀਂ ਹੈਗਾ
ਸੋ ਕੀ ਪ੍ਰਧਾਨ ਮੰਤਰੀ ਜਦੋਂ ਉਹਨਾਂ ਨੂੰ ਕੋਈ ਬਰੀਫਿੰਗ ਮਿਲੀ ਇਸ ਅਗਰੀਮੈਂਟ ਬਾਰੇ ਕਿ ਉਹ ਗੁੰਮਰਾਹ ਹੋਏ ਜਾਂ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਉਹ ਗੁੰਮਰਾਹ ਕਰ ਰਹੇ ਸੀ ਇਹ ਸਵਾਲ ਹੁਣ ਬਣੇਗਾ
ਜਾਂ ਫਿਰ ਹਾਂਜੀ ਸੋਰੀ
ਕਿਆ ਕੀ ਤੁਹਾਨੂੰ ਪ੍ਰੋਪਰਲੀ ਆਪ ਹੀ ਨਹੀਂ ਸੀ ਪਤਾ ਜਾਂ ਕੀ ਤੁਹਾਨੂੰ ਪਤਾ ਸੀ ਪਰ ਤੁਸੀਂ ਜਾਣ ਬੁੱਝ ਕੇ ਸਾਰੀ ਗੱਲ ਕਲੀਅਰਲੀ ਦੱਸੀ ਨਹੀਂ
ਜਾਂ ਫਿਰ ਵੀ ਡੋਨਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਹੋਈ ਅਤੇ ਉਹ ਕਹਿੰਦੇ ਨੈੱਟ ਰੈਵਨਿਊ ਮਾਰਕਾਨੀ ਦੀ ਅੰਡਰਸਟੈਂਡਿੰਗ ਸੀ ਵੀ ਉਹ 'ਚੋਂ ਡੈਟ ਮਨਫੀ ਹੋਣਾ ਅਤੇ ਅਮਰੀਕਾ ਦੀ ਅੰਡਰਸਟੈਂਡਿੰਗ ਸੀ ਵੀ ਡੈਟ ਮਨਫੀ ਨਹੀਂ ਹੋਣਾ ਵੀ ਡੋਂਟ ਨੋ ਵਟ ਹੈਪਨ ਦੇਅਰ ਪਰ ਪ੍ਰਾਈਮ ਮਿਨਿਸਟਰ ਇਟਸ ਵੈਰੀ ਅਨਲਾਈਕ ਮਾਰਕਾਨੀ ਇਜ਼ ਐਨ ਇਕੋਨਮਿਸਟ ਇੱਦਾਂ ਨਹੀਂ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਵੀ ਇਹ ਕੀ ਹੈ ਵੀ ਫਰਕ ਕੀ ਆ ਦੋਨਾਂ ਚੀਜ਼ਾਂ ਦੇ ਵਿੱਚ
ਜਾਂ ਤਾਂ ਕਹੋ ਜਿਹੜਾ ਇਹ ਆ ਇਹ ਨੈੱਟ ਆਪਰੇਟਿੰਗ ਰੈਵਨਿਊ ਆ ਹੁਣ ਇਹ ਨੈੱਟ ਰੈਵਨਿਊ ਨਹੀਂ ਆ ਜੇ ਤੁਸੀਂ ਅਦਰਵਾਈਜ਼ ਮੇਰੇ ਖਿਆਲ 'ਚ ਟੈਕਨੀਕਲ ਪਰਿਭਾਸ਼ਾ ਵੇਖੋ ਕਿ ਮਾਰਕਾਨੀ ਪਹਿਲਾਂ ਜ਼ਿਆਦਾ ਜਾਣਕਾਰੀ ਵੀ ਹੋਣੀ ਵੀ ਕਈ ਵਾਰੀ ਕਿ ਇਹ ਉਹਨਾਂ ਦਾ ਨੁਕਸਾਨ ਹੋ ਗਿਆ ਕਿ ਨੈੱਟ ਰੈਵਨਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਹਾਂ ਇੰਟਰਸਟ ਕੋਸਟ ਵੀ ਜਾਏਗੀ ਡਿਪਰੀਸੀਏਸ਼ਨ ਵੀ ਜਾਏਗੀ ਪਰ ਇਹ ਤਾਂ ਨੈੱਟ ਆਪਰੇਟਿੰਗ ਰੈਵਨਿਊ ਆ ਕਿ ਜਿੰਨਾ ਪੈਸਾ ਬਣਿਆ ਅਤੇ ਉਹਨੂੰ ਚਲਾਉਣ ਦੇ ਵਾਸਤੇ ਜਿੰਨਾ ਪੈਸਾ ਖਰਚ ਹੋਇਆ ਬਸ ਉਹ ਕੱਢੋ ਦੈਟਸ ਇਟ
ਸੋ ਇਹਦੇ ਜਿਹੜੀ ਲਾਈਨ ਆ ਮੈਂ ਫਿਰ ਪੜ੍ਹ ਦਿੰਦਾ ਨੈੱਟ ਬ੍ਰਿਜ ਐਂਡ ਕ੍ਰੋਸਿੰਗ ਰਿਲੇਟਡ ਰੈਵਨਿਊਜ਼ ਇਜ਼ ਆਲ ਰੈਵਨਿਊਜ਼ ਕਲੈਕਟਡ ਵਿਦ ਰਿਸਪੈਕਟ ਟੂ ਦ ਬ੍ਰਿਜ ਲੈਸ ਔਰ ਮਤਲਬ ਮਾਈਨਸ ਆਲ ਇਨਕਰਡ ਆਪਰੇਟਿੰਗ ਕੋਸਟ ਆਫ ਦ ਬ੍ਰਿਜ ਫੁੱਲ ਸਟਾਪ
ਅੱਛਾ ਹੁਣ ਇਸ ਬ੍ਰਿਜ
ਜੀ ਇਹਦੇ ਵਿੱਚ ਜਿਹੜੀਆਂ ਹੋਰ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਉਹਨਾਂ ਨੇ ਲਿਖਿਆ ਕਿ ਵੀ ਜਿਹੜਾ ਟੋਲ ਗਵਰਨੈਂਸ ਬਾਰੇ ਵੀ ਜਿਹੜਾ ਰੈਵਨਿਊ ਨੈੱਟ ਟੋਲ ਜੇ ਉੱਪਰ ਥੱਲੇ ਕਰਨਾ ਸੋ ਕਲੀਅਰਲੀ ਲਿਖਿਆ ਕਿ ਜੇ ਟੋਲ 10% ਵਧਾਉਣਾ ਹੈ ਵਿਦ ਇਨ ਐਨੀ ਫਿਸਕਲ ਈਅਰ ਇੱਕ ਸਾਲ ਦੇ ਵਿੱਚ ਤਾਂ ਅਮਰੀਕਾ ਨੂੰ ਪੁੱਛਣਾ ਪਏਗਾ ਅਤੇ ਦੂਜਾ ਵੀ ਜੇਕਰ ਤੁਸੀਂ ਐਵਰੇਜ ਆਫ ਕੰਪੇਰੇਬਲ ਰੀਜਨਲ ਕ੍ਰੋਸਿੰਗਸ ਓਰੀਜਨਲ ਕ੍ਰੋਸਿੰਗਸ
ਕਿਹੜੀਆਂ
ਸੋ ਉਹਨਾਂ ਦੀ ਜੇ ਐਵਰੇਜ ਤੋਂ ਤੁਸੀਂ ਜ਼ਿਆਦਾ ਘਟਾਉਣਾ ਹੈ ਟੋਲ ਰਿਡਕਸ਼ਨ ਕਰਨੀ ਹੈ ਅਤੇ ਅਮਰੀਕਾ ਨੂੰ ਪੁੱਛਣਾ ਪਏਗਾ ਫਿਰ ਇਹਦੇ ਵਿੱਚ ਇਹ ਲਿਖਿਆ ਕਿ ਨਥਿੰਗ ਇਨ ਦਾ ਅਗਰੀਮੈਂਟ ਇਨ ਪ੍ਰਿੰਸੀਪਲ ਸ਼ੈਲ ਬੀ ਇੰਟਰਪ੍ਰੇਟਡ ਐਜ ਅਮੈਂਡਿੰਗ ਮੋਡੀਫਾਈਂਗ ਔਰ ਸੁਪਰਸੀਡਿੰਗ ਦਾ 2012 ਅਗਰੀਮੈਂਟ ਕਿ ਉਹ ਅਗਰੀਮੈਂਟ ਇਟ ਸਟੈਂਡ ਐਜ ਇਜ਼ ਅਤੇ ਨਾਲ ਇਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਜਿਹੜੀਆਂ ਇੱਥੇ ਗੱਲ ਵਾਪਸ ਅੱਗੇ ਸੈਗਵੇ ਹੋਏਗਾ ਕਿ ਬ੍ਰਿਜ ਜਿਹੜਾ 27 ਜੁਲਾਈ ਨੂੰ ਖੋਲਿਆ ਜਾਏਗਾ ਦ ਪਾਰਟੀਜ਼ ਅਲੋਂਗ ਵਿਦ ਦ ਸਟੇਟ ਆਫ ਮਿਸ਼ੀਗਨ ਸ਼ੈਲ ਆਲਸੋ ਵਰਕ ਟੁਗੈਦਰ ਟੂ ਹੋਲਡ a ceremonial opening event no later than 3rd of August 2026. So, 3 August to pehla, ek ceremonial event hoega, ek inauguration ceremony bhi hoegi. Hun, eh jadi inauguration ceremony hai.
Jee.
Eh, shukarwar bhi rakhi gai hai, 24 July di. Par, ਉਹਦੇ ਵਿੱਚ ਹੁਣ ਅਮਰੀਕਾ ਵਾਲਿਆਂ ਨੂੰ ਅਸੀਂ ਨਹੀਂ ਸੱਦਾਂਗੇ
ਹਾਂ ਕਿਉਂਕਿ ਜਿਹੜੀ ਪਹਿਲਾਂ ਇਹ ਸਾਂਝੀ ਸੈਰੇਮਨੀ ਹੋਣੀ ਸੀ ਜਿਹੜੀ ਸਾਂਝੀ 27 ਤਰੀਕ ਨੂੰ ਸੈਰੇਮਨੀ ਹੋਣੀ ਸੀ ਉਹਦੇ ਵਿੱਚੋਂ ਕਿਉਂਕਿ ਜਦੋਂ ਆਹ ਅਗਰੀਮੈਂਟ ਹੋਇਆ ਉਦੋਂ ਟਰੰਪ ਨੇ ਆ 50% ਟੈਰਿਫ ਥੋੜ੍ਹੇ ਲਾਏ ਸੀ 50% ਟੈਰਿਫ ਵਾਲੀ ਗੱਲ ਤਾਂ ਪਰਸੋਂ ਕੀਤੀ ਗਈ ਆ ਉਹ ਤੋਂ ਬਾਅਦ ਹੁਣ ਜਿਹੜੇ ਕੈਨੇਡੀਅਨ ਮਿਨਿਸਟਰੀ ਆਫ ਹਾਊਸਿੰਗ ਐਂਡ ਇਨਫਰਾਸਟਰਕਚਰ ਆ ਜਿਹਦੇ ਮਿਨਿਸਟਰ ਗ੍ਰੈਗਰ ਰੋਬਰਟਸਨ ਨੇ ਉਹਨਾਂ ਦੇ ਸਪੋਕਸਪਰਸਨ ਨੇ ਗੱਲ ਆਖੀ ਹੈ ਕਿ ਹੁਣ ਇਸ ਵੇਲੇ ਇਹ ਮੁਨਾਸਬ ਨਹੀਂ ਹੋਏਗਾ ਇਨਅਪਰੋਪਰੀਏਟ ਹੋਏਗਾ ਜੇ ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਸਾਂਝੀ ਸੈਲੀਬ੍ਰੇਸ਼ਨ ਦੇ ਵਿੱਚ ਹਿੱਸਾ ਲੈਂਦੇ ਹਾਂ ਸੋ ਇਸ ਕਰਕੇ ਹੁਣ ਕੈਨੇਡਾ ਵਾਲੇ ਪਾਸੇ ਕੈਨੇਡੀਅਨ ਸਾਈਡ 'ਤੇ ਸ਼ੁੱਕਰਵਾਰ ਨੂੰ ਪਰਸੋਂ ਨੂੰ ਇੱਕ ਇਵੈਂਟ ਰੱਖਿਆ ਜਾਣਾ ਜਿਹਦੇ ਵਿੱਚ ਕਿ ਬ੍ਰਿਜ ਦੇ ਸਪੋਰਟਰਸ ਜਿਹੜੇ ਵੱਖੋ ਵੱਖਰੇ ਹੋਰ ਸਟੇਕ ਹੋਲਡਰਸ ਨੇ ਪੋਲੀਟੀਸ਼ੀਅਨਸ ਨੇ ਉਹ ਹਿੱਸਾ ਲੈਣਗੇ ਪਰ ਇਹ ਸਾਂਝਾ ਇਵੈਂਟ ਨਹੀਂ ਹੋਏਗਾ ਇੱਕ ਅਲੱਗ ਕੈਨੇਡੀਅਨ ਸਾਈਡ ਦਾ ਇਵੈਂਟ ਪਰਸੋਂ ਸ਼ੁੱਕਰਵਾਰ ਨੂੰ ਹੋਣਾ ਪੁਲ ਖੁੱਲ੍ਹੇਗਾ ਸੋਮਵਾਰ ਨੂੰ
ਹਾਂਜੀ ਸੋ ਇਹ ਵੀ ਕਿਉਂਕਿ 12 June ਨੂੰ ਵੀ ਇਸੇ ਤਰ੍ਹਾਂ ਦਾ ਇੱਕ ਸੈਰੇਮਨੀ ਹੋਣੀ ਸੀ ਫਿਰ ਉਹ ਨਹੀਂ ਹੋਈ ਤੇ ਫਿਰ ਜਦੋਂ ਇਹ ਗੱਲ ਹੋਈ ਕਿ ਜੀ ਹੁਣ ਅਸੀਂ ਅਮਰੀਕਾ ਵਾਲਿਆਂ ਨੂੰ ਨਹੀਂ ਸੱਦਣਾ, ਉਧਰੋਂ ਡੱਗ ਫੋਰਡ ਕਹੀ ਜਾਂਦੇ ਅਸੀਂ ਡਿਸਮੈਂਟਲ ਕਰ ਸਕਦੇ ਹਾਂ ਅਮਰੀਕਾ ਨੂੰ, ਤੇ ਇੱਕ ਵਾਰੀ ਲੱਗਿਆ ਵੀ ਯਾਰ ਪਤਾ ਨਹੀਂ ਦੁਬਾਰਾ ਵੀ 27 ਜੁਲਾਈ ਨੂੰ ਬ੍ਰਿਜ ਖੋਲ੍ਹਣਾ ਵੀ ਹੈ ਕਿ ਨਹੀਂ, ਪਰ ਹੁਣ ਜਦੋਂ ਆਹ ਅਗਰੀਮੈਂਟ ਦਾ ਟੈਕਸਟ ਰਿਲੀਜ਼ ਹੋ ਗਿਆ, ਹੁਣ ਇਹ ਪੜ੍ਹ ਕੇ ਐਟਲੀਸਟ ਤਸੱਲੀ ਇਹ ਹੋਈ ਆ ਵੀ ਨੁਕਸਾਨ ਤਾਂ ਸਾਡਾ ਹੋ ਗਿਆ ਪਰ ਬ੍ਰਿਜ ਖੁੱਲ ਜਾਏਗਾ, ਕਿਉਂਕਿ ਵੀ ਜਿੱਦਾਂ ਦੀ ਆਹ ਡੀਲ ਹੈ ਕਿ ਫਰੋਮ ਦਾ ਗੈਟ ਗੋ 50% ਰੈਵਨਿਊ ਅਸੀਂ ਅਮਰੀਕਾ ਨਾਲ ਸਪਲਿਟ ਕਰ ਹੀ ਰਹੇ ਹਾਂ, ਤੇ ਵਾਈ ਵੁੱਡ ਦੇ ਨਾਟ ਓਪਨ ਦਾ ਬ੍ਰਿਜ? ਇਹ ਤਾਂ ਉਹਨਾਂ ਵਾਸਤੇ ਵਿਨ 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 ਹੈ।
ਨਹੀਂ ਪਰ ਗੱਲ ਦੇਖੋ ਇਹ ਨਾ, ਤੁਹਾਨੂੰ ਰੈਵਨਿਊ ਦੀ ਤਾਕਤ ਤਾਂ ਰਹਿੰਦੀ ਹੈ ਜੇ ਤੁਹਾਡਾ ਉਹਦੇ ਵਿੱਚ ਕੋਈ ਪੈਸਾ ਲੱਗਿਆ ਵੀ ਹੋਵੇ। ਜੇ ਮਕਸਦ ਹੀ ਇਹ ਹੈ ਕਿ ਅੰਬੈਸਡਰ ਬ੍ਰਿਜ ਵਾਲੀ ਜਿਹੜੀ ਮਰੂਨ ਫੈਮਿਲੀ ਹੈ ਪ੍ਰੋਟੈਕਟ ਉਹਨੂੰ ਕਰਨਾ, ਅਮਰੀਕਾ ਇਸ ਬ੍ਰਿਜ ਦੇ ਉੱਪਰ ਟ੍ਰੈਫਿਕ ਘੱਟ ਹੀ ਰਹੇ, ਉਹਦੇ ਵਿੱਚ ਵੀ ਕਈ ਅੜਿੱਕੇ ਡਾ ਸਕਦਾ। ਉਹਦੇ ਵਾਸਤੇ ਅਮਰੀਕਾ ਦੀ ਪਰਮਿਸ਼ਨ ਚਾਹੀਦੀ ਆ। ਜੇ ਤੁਸੀਂ ਰੀਜਨਲ ਐਵਰੇਜ ਤੋਂ ਘਟਾਉਣਾ ਹੈ ਟੋਲ, ਤੇ ਫਿਰ ਤੁਹਾਡੇ ਕੋਲ ਐਡਵਾਂਟੇਜ ਰਹਿ ਕਿਹੜੀ ਗਈ? ਇਹ ਸਾਰੀ ਦੀ ਸਾਰੀ ਜਿਹੜੀ ਕੰਮ ਜਿਹੜੀ ਕਾਰਵਾਈ ਕੀਤੀ ਗਈ ਆ, ਇਹ ਮਰੂਨ ਫੈਮਿਲੀ ਨੂੰ ਪ੍ਰੋਟੈਕਟ ਕਰਨ ਵਾਸਤੇ ਕੀਤੀ ਗਈ ਆ, ਤੇ ਅਮਰੀਕਾ ਇਹ ਯਕੀਨੀ ਬਣਾਏਗਾ ਕਿ ਅੰਬੈਸਡਰ ਬ੍ਰਿਜ ਦਾ ਟ੍ਰੈਫਿਕ ਨਾ ਘਟੇ, ਕਿਉਂਕਿ ਅੰਬੈਸਡਰ ਬ੍ਰਿਜ ਵਾਲੇ ਜੇ ਆਪਣਾ ਟੋਲ ਘਟਾਉਂਦੇ ਆ, ਉਹਨਾਂ ਦੇ ਉੱਪਰ ਇਹ ਸ਼ਰਤ ਥੋੜ੍ਹੇ ਆ ਕਿ ਤੁਸੀਂ ਆਪਣਾ ਟੋਲ ਨਹੀਂ ਘਟਾ ਸਕਦੇ ਰੀਜਨਲ ਐਵਰੇਜ ਤੋਂ ਘੱਟ।
ਐਂਡ ਨੋਟ ਟੂ ਫੋਰਗੇਟ ਕਿ ਜਿਹੜਾ ਇਹ ਬ੍ਰਿਜ ਆ ਵੀ ਇਹਦੇ ਨਾਲ ਸਿਰਫ ਕੈਨੇਡਾ ਨੂੰ ਨਹੀਂ ਫਾਇਦਾ ਹੋ ਰਿਹਾ,
ਹੁਣ ਅਮਰੀਕਾ
ਦੋਨੋਂ ਪਾਸੇ ਦਾ ਜਿਹੜਾ ਵਪਾਰ ਵੱਧ ਰਿਹਾ, ਤੇ ਅਮੈਰੀਕਾ ਦੀ ਤਾਂ ਕੈਨੇਡਾ ਦੇ ਨਾਲ ਬੜੀ ਸਮੇਂ ਤੋਂ ਇਹ ਕਿੜ ਰਹੀ ਹੈ ਕਿ ਜਿਹੜੇ ਬਾਰਡਰ ਕਰੋਸਿੰਗਸ ਨੇ ਵੀ ਇੱਥੇ ਤੁਸੀਂ ਜਿਹੜੇ ਗਾਰਡ ਬਿਠਾਏ ਹੋਏ ਨੇ ਜਿਹੜੇ CBSA ਦੇ ਜਿਹੜੇ ਏਜੰਟਸ ਨੇ, ਵੀ ਉਹਨਾਂ ਨੂੰ ਤੁਸੀਂ ਫਾਲਤੂ ਕੰਮਾਂ ਦੇ ਵਿੱਚ ਬਿਜ਼ੀ ਰੱਖਦੇ ਹੋ, ਜਿਹਦੇ ਕਰਕੇ ਕਰੋਸਿੰਗਸ ਉੱਤੇ ਵੇਟ ਟਾਈਮ ਵੱਧ ਜਾਂਦਾ, ਕਿ ਕਰੋਸਿੰਗ ਨੂੰ ਤੁਸੀਂ ਥੋੜ੍ਹਾ ਹੋਰ ਸਟ੍ਰੀਮਲਾਈਨ ਕਰੋ ਤਾਂ ਕਿ ਜ਼ਿਆਦਾ ਸਵਿਫਟਲੀ ਇੱਥੋਂ ਟ੍ਰੈਫਿਕ ਜਿਹੜਾ ਫਲੋ ਕਰ ਸਕੇ। ਸੋ ਬ੍ਰਿਜ ਇਜ਼ ਅ ਡਿਵੈਲਪਮੈਂਟ ਇਨ ਦੈਟ ਡਾਇਰੈਕਸ਼ਨ। ਸੋ ਜੋ ਚਾਹੁੰਦੇ ਨੇ ਉਹੀ ਹੋ ਰਿਹਾ, ਬ੍ਰਿਜ ਖੋਲ ਰਿਹਾ, ਪੈਸੇ ਵੀ ਅਸੀਂ ਲਾਏ ਤੇ ਫਿਰ ਰੈਵਨਿਊ ਵੀ ਅਸੀਂ ਅੱਧਾ ਵੰਡ ਰਹੇ ਹਾਂ, ਸੋ ਇਹ ਤਾਂ ਬੁਲਿੰਗ ਹੀ ਹੈ ਵਿਜੇ ਜੀ, ਇਹ ਤਾਂ ਧੱਕੇਸ਼ਾਹੀ ਹੈ।
ਉਹੀ ਤਾਂ ਗੱਲ ਹੈ, ਕੈਨੇਡਾ ਦੇ ਕੋਲ ਫਿਰ ਲੈਵਰੇਜ ਹੈ ਕੀ? ਕਿਉਂਕਿ ਇਸ ਡੀਲ ਤੋਂ ਬਾਅਦ ਡੋਨਲਡ ਟਰੰਪ ਨੂੰ ਇੰਝ ਲੱਗਣ ਲੱਗ ਪਿਆ ਵੀ ਕੈਨੇਡਾ ਤੋਂ ਹੋਰ ਕਨਸੈਸ਼ਨ ਲਏ ਜਾ ਸਕਦੇ ਆ, ਤੇ ਜਿਹੜੀ ਉਹਨਾਂ ਨੇ ਹੁਣੇ ਗੱਲ ਕੀਤੀ ਆ ਅਗਲੇ ਮਹੀਨੇ ਦੇ ਅੰਦਰ ਅੰਦਰ, ਤੁਸੀਂ ਦੇਖਿਓ ਹੋਣਾ ਪਤਾ ਕੀ ਹੈ, ਇੱਕ ਪ੍ਰੋਬਲਮ ਇਹ ਹੋਣੀ ਆ, ਅਸੀਂ ਪਹਿਲਾਂ ਵੀ ਦੇਖਿਆ ਕਿ ਜਦੋਂ ਟੈਰਿਫ ਦੀ ਡੈਡਲਾਈਨ ਆ ਰਹੀ ਹੁੰਦੀ ਆ, ਹੁਣ ਡੇਟਾ ਸਾਰਾ ਦਾ ਸਾਰਾ ਬਹੁਤ ਡਿਸਟੋਰਟ ਹੋ ਜਾਣਾ। ਆ ਇੱਕ ਮਹੀਨਿਆਂ ਦੇ ਅੰਦਰ ਅੰਦਰ ਆਰਡਰ ਆਉਣਗੇ, ਇੱਕਦਮ ਲੱਗੇਗਾ ਕਿ ਜੀ ਇਕਨੋਮਿਕ ਐਕਟੀਵਿਟੀ ਬੜੀ ਵੱਧ ਗਈ, ਕਿ ਜੀ ਫਲਾਨੀ ਚੀਜ਼ਾਂ ਅਮਰੀਕਾ ਨੂੰ ਐਕਸਪੋਰਟ ਵੱਧ ਗਿਆ, ਤਿਆਰ ਰਹੀਏ ਆਪਾਂ ਇਸ ਤਰ੍ਹਾਂ ਦੇ ਡੇਟਾ ਵਾਸਤੇ ਕਿ ਜੀ ਜੁਲਾਈ ਅਤੇ ਅਗਸਤ ਦੇ ਵਿਚਕਾਰ ਕੁਝ ਹਫ਼ਤਿਆਂ ਦੇ ਵਿੱਚ ਵਿੱਚ ਅਮਰੀਕਾ ਨੂੰ ਸਾਡੇ ਐਕਸਪੋਰਟ ਬਹੁਤ ਵੱਧ ਗਏ, ਅਸੀਂ ਫਲਾਨੀ ਚੀਜ਼ ਬਹੁਤ ਭੇਜੀ, ਆਹ ਚੀਜ਼ ਬਹੁਤ ਭੇਜੀ। ਕਿਉਂ? ਕਿਉਂਕਿ ਜਿਹੜੇ ਅਮਰੀਕਾ ਦੇ ਵਿੱਚ ਵੀ ਜਿਹੜੇ ਉੱਥੋਂ ਦੇ ਇੰਪੋਰਟਰ ਨੇ ਜਿਹੜੇ ਸਮਾਨ 'ਤੇ ਡਿਪੈਂਡ ਕਰਦੇ ਆ, ਉਹ ਵੀ ਸੋਚੇਗਾ ਕਿ ਭਾਈ 50% ਟੈਰਿਫ ਜੇ ਸੱਚੀ ਲੱਗ ਗਿਆ, ਉਸ ਤੋਂ ਪਹਿਲਾਂ ਜਿੰਨਾ ਮਾਲ ਮੰਗਾ ਸਕਦੇ ਹਾਂ ਮੰਗਾ ਲਓ, ਅਤੇ ਇੱਕਦਮ ਉਹ ਡੇਟਾ ਸਾਰਾ ਡਿਸਟੋਰਟ ਹੋ ਜਾਂਦਾ ਕਿ ਟ੍ਰੇਡ ਵੱਧ ਗਿਆ, ਦੇਖੋ ਜੀ ਦੇਖੋ ਵਾਰੇ ਨਿਆਰੇ ਹੋ ਗਏ, ਪਰ ਉਸ ਤੋਂ ਬਾਅਦ ਫਿਰ ਅਸਲੀ ਕਹਾਣੀ ਬਾਅਦ 'ਚ ਮੂਹਰੇ ਆਉਂਦੀ ਆ ਕਿ ਨਹੀਂ ਜੀ ਨਹੀਂ, ਉਹ ਤਾਂ ਜਿਹੜੀ ਪਹਿਲਾਂ ਐਕਸਟਰਾ ਆਰਡਰ ਸੀਗੇ ਉਹਨਾਂ ਨੇ ਡੇਟਾ ਪਹਿਲਾਂ ਵਧਾ ਤਾ, ਬਾਅਦ ਦੇ ਵਿੱਚ ਹੋਏਗਾ ਜੀ, ਹੁਣ ਤਾਂ ਜੀ ਕਹਾਣੀ ਵੱਖਰੀ ਆ।
ਇੱਕ ਤਾਂ ਵੀ ਕੈਨੇਡਾ ਦੇ ਕੋਲ ਫੇਰ ਉਹੀ ਕਿ ਲੈਵਰੇਜ ਤਾਂ ਹੈ, ਸਾਨੂੰ ਪਤਾ ਵੀ ਹੈ ਸਾਡੇ ਕੋਲ ਲੈਵਰੇਜ ਕੀ ਆ, ਸਾਡੇ ਦਮ ਨਹੀਂ ਆ ਲੈਵਰੇਜ ਨੂੰ ਐਕਸਰਸਾਈਜ਼ ਕਰਨ ਦਾ, ਉਹਨੂੰ ਇੰਪਲੀਮੈਂਟ ਕਰਨ ਦਾ। ਦੂਜੀ ਗੱਲ ਇਹਦੇ ਵਿੱਚ ਇਹ ਆ ਕਿ ਜਿਹੜੀ ਆ ਡੇਟਾ ਵਾਲੀ ਗੱਲ, ਕਿ ਜਿਹੜਾ ਮੈਂ ਹੁਣ ਗੱਲ ਭੁੱਲ ਗਿਆ ਦੂਜਾ ਪੁਆਇੰਟ,
ਜਿਹੜਾ ਡੇਟਾ ਪੁਆਇੰਟਸ ਨੇ ਉਹ ਡਿਸਟੋਰਟ ਹੋ ਜਾਣੇ ਆ, ਡੇਟਾ ਪੁਆਇੰਟ ਡਿਸਟੋਰਟ ਹੋਏ, ਸਟੈਟ ਕੈਨ ਨੇ ਕਹਿਣਾ GDP ਦੇਖੋ ਜੀ ਇਸ ਮਹੀਨੇ ਦੇ ਵਿੱਚ ਇੰਨੀ ਵੱਧ ਗਈ, ਬੈਂਕ ਆਫ ਕੈਨੇਡਾ ਨੇ ਆ ਕੇ ਕਹਿਣਾ ਇੰਪਲੋਇਮੈਂਟ ਵੱਧ ਗਈ ਸੀ, GDP ਵਧੀਆ ਹੈ, ਇੰਟਰਸਟ ਰੇਟ ਛੇੜਨ ਦੀ ਲੋੜ ਨਹੀਂ ਆ। ਲਾਈਕ ਉਹ ਜਿਹੜਾ ਉਹਦਾ ਰਿਪਲ ਇਫੈਕਟ ਆ ਉਹ ਕਈ ਵੱਖੋ ਵੱਖਰੇ ਤਰੀਕਿਆਂ ਦੇ ਵਿੱਚ ਫਿਰ ਦੇਖਣ ਨੂੰ ਮਿਲਦਾ।
ਦੂਜੀ ਗੱਲ ਇਹ ਹੈ ਕਿ ਵੀ ਜਿਹੜੀਆਂ ਡੋਨਲਡ ਟਰੰਪ ਦੀਆਂ ਟੈਰਿਫਸ ਨੇ ਸਾਨੂੰ ਮਾਰ ਰਹੀਆਂ, ਇਹ ਜਿਹੜੀ ਅਨਿਸ਼ਚਿਤਤਾ ਹੈ ਕਿ ਵੀ ਇੱਕ ਮਹੀਨੇ ਬਾਅਦ ਟੈਰਿਫ ਲੱਗੇਗੀ, ਦੋ ਮਹੀਨੇ ਬਾਅਦ ਲੱਗੇਗੀ, ਨਹੀਂ ਜੀ ਕੈਂਸਲ ਹੋ ਗਈ, ਨਹੀਂ ਜੀ ਪੋਸਟਪੋਨ ਹੋ ਗਈ, ਉਹਦੇ ਚੱਕਰ ਦੇ ਵਿੱਚ ਸਾਡੀ ਇਕਾਨਮੀ ਜਿਹੜੀ ਆ ਉਹ ਟੇਕ ਆਫ ਹੀ ਨਹੀਂ ਕਰ ਪਾ ਰਹੀ, ਉਹ ਤੁਰ ਹੀ ਨਹੀਂ ਪਾ ਰਹੀ, ਟੇਕ ਆਫ ਤਾਂ ਕੀ ਕਰਨਾ, ਉਡਾਨ ਤਾਂ ਕੀ ਪਾਉਣੀ ਆ, ਤੁਰ ਹੀ ਨਹੀਂ ਪਾ ਰਹੀ। ਸੋ ਅਨਿਸ਼ਚਿਤਤਾ ਮਾਰ ਰਹੀ ਹੈ, ਟੈਰਿਫ ਤਾਂ ਲੱਗੇ ਹੀ ਨਹੀਂ, ਅਜੇ ਤੱਕ ਤਾਂ ਟੈਰਿਫ ਦੇਖੋ ਸਾਡਾ ਬਚਾਅ ਆ, ਜਿਹੜੀ ਗੱਲ ਮਾਰ ਕਰ ਨਹੀਂ ਕਹਿੰਦੇ ਉਹ ਠੀਕ ਆ ਵੀ ਵੀਵ ਗੋਟ ਦਾ ਬੈਸਟ ਡੀਲ, ਵੀ ਐਵਰੇਜ ਉਹ 5.5% ਬਣਦੀ ਹੈ
ਜਿਹੜੀ ਲੱਗ ਵੀ ਜਾਂਦੇ ਟੈਰਿਫ, ਕਿਉਂਕਿ 20 ਬਿਲੀਅਨ ਅਮਰੀਕਨ ਡਾਲਰ ਵੈਲਿਊ ਆ, ਕੈਨੇਡੀਅਨ ਉਹ 28 ਬਿਲੀਅਨ ਬਣਦੇ ਆ। ਜੇ ਲੱਗ ਵੀ ਜਾਂਦੇ ਤੁਸੀਂ ਇਹ ਵੀ ਫੈਕਟਰ ਇਨ ਕਰ ਲਓ ਤਾਂ ਕੈਨੇਡਾ ਦੇ ਉੱਪਰ ਜਿਹੜਾ ਇਫੈਕਟਿਵ ਟੈਰਿਫ ਆ ਉਹ ਵੱਧ ਕੇ 7-7.5% ਹੋ ਜਾਏਗਾ।
ਸੋ ਇਹ ਜਿਹੜਾ ਜਿੰਨਾ ਵੀ ਅਸੀਂ ਅਮਰੀਕਾ ਨੂੰ ਸਮਾਨ ਭੇਜਦੇ ਹਾਂ ਉਹਦਾ 5% ਦੇ ਉੱਤੇ ਹੀ ਟੈਰਿਫ ਲੱਗਣੀ ਹੈ ਜੇ ਆਪਾਂ ਡਾਲਰ ਵੈਲਿਊ ਆ।
ਜੀ ਜੀ ਬਿਲਕੁਲ ਯੈਸ।
ਸੋ ਕੋਈ ਬਹੁਤ ਜ਼ਿਆਦਾ ਇੰਪੈਕਟ ਸ਼ਾਇਦ ਨਾ ਪਵੇ, ਬਟ ਦੈਨ ਅਗੇਨ ਉਹੀ ਹੋਈ ਨਿਕਸ ਹੋਕਾ ਵੀ ਟਾਰਗੇਟਿਡ ਇੰਪੈਕਟ ਦਾ ਕਾਫ਼ੀ ਜ਼ਿਆਦਾ ਹੋਏਗਾ, ਟੈਰਿਫ ਨਾ ਲੱਗੇ ਉਹਦੇ ਵਿੱਚ ਹੀ ਭਲਾਈ ਹੈ, ਪਰ ਅਨਿਸ਼ਚਿਤਤਾ ਜ਼ਿਆਦਾ ਕੰਮ ਖਰਾਬ ਕਰ ਰਹੀ ਸੀ।
ਅਮਰੀਕਨ ਅਧਿਕਾਰੀ ਇਹ ਗੱਲ ਕਰ ਰਹੇ ਆ ਕਿ ਟਰੰਪ ਦਾ ਟੈਰਿਫ ਲਗਾਉਣ ਦਾ ਇਹ ਕਾਰਨ ਇਹ ਆ, ਉਹ ਚਾਹੁੰਦੇ ਆ ਵੀ ਜਿਹੜੀ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਕਾਰਾਂ ਬਣਦੀਆਂ ਆਟੋ ਪ੍ਰੋਡਕਸ਼ਨ ਸਾਰੀ ਅਮਰੀਕਾ 'ਚ ਮੂਵ ਹੋਵੇ, ਦੈਟਸ ਵਾਟ ਟਰੰਪ ਵਾਂਟਸ। ਅਤੇ ਫਿਰ ਇੱਕ ਗੱਲ ਇਹ ਵੀ ਕੀਤੀ ਹੈ, ਗੱਲ ਜੇਮਿਸਨ ਕਹਿੰਦੇ ਇੱਦਾਂ ਨਹੀਂ, ਕਹਿੰਦੇ ਕੈਨੇਡਾ ਵਾਲੇ ਕਹਿੰਦੇ ਆ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਅਤੇ ਅਸੀਂ ਗੱਲ ਕਰੀਏ, ਕਹਿੰਦੇ ਉਹ ਗੱਲਬਾਤ ਹਮੇਸ਼ਾ ਇਸ ਚੀਜ਼ ਬਾਰੇ ਕਰਦੇ ਆ, ਉਹ ਕਹਿੰਦੇ ਨਾ ਵੀ ਅੱਛਾ ਇਹਦੇ ਬਾਰੇ ਬਹਿ ਕੇ ਗੱਲ ਕਰਦੇ ਹਾਂ, ਬਹਿ ਕੇ ਗੱਲ ਕਰਾਂਗੇ, ਕਹਿੰਦੇ ਉਹ ਗੱਲਬਾਤ ਗੱਲਬਾਤ ਬਾਰੇ ਹੁੰਦੀ ਹੈ ਜਿਹੜੀਆਂ ਚੀਜ਼ਾਂ ਦੀ ਤਬਦੀਲੀ ਭਾਲਦੀ ਹੈ ਟਰੰਪ ਐਡਮਿਨਿਸਟ੍ਰੇਸ਼ਨ, ਉਹ ਤਬਦੀਲੀ ਕਰਨ ਬਾਰੇ ਕੋਈ ਕਮਿਟਮੈਂਟ ਜਾਂ ਉਸ ਤਬਦੀਲੀ ਬਾਰੇ ਗੱਲਬਾਤ ਨਹੀਂ ਕਰਦੇ।
ਹੁਣ ਗੱਲਾਂ ਹੀ ਇੱਦਾਂ ਦੀਆਂ ਨੇ ਵਿਜੇ ਜੀ, ਕਿੱਦਾਂ ਉਹ ਸਪਲਾਈ ਮੈਨੇਜਮੈਂਟ ਸਿਸਟਮ ਕਹਿੰਦੇ ਹਟਾ ਦਿਓ,
ਹਟਾ ਦਿਓ,
ਉਹ ਸਾਡੀ ਸਰਕਾਰ ਹਟਾ ਹੀ ਨਹੀਂ ਸਕਦੀ। ਸੋ ਉਹ ਕਿੱਦਾਂ ਮੰਨ ਜਾਈਏ, ਕਨਸੈਸ਼ਨ ਜਿਹੜੀਆਂ ਕੈਨੇਡਾ ਦੇ ਸਕਦਾ ਸੀ ਉਹ ਦੇ ਦਿੱਤੀਆਂ, ਉਹ ਕਹਿੰਦੇ ਵੀ ਇਹਦੇ ਤੁਹਾਨੂੰ ਕੋਈ ਕ੍ਰੈਡਿਟ ਦੇਣੇ ਨਹੀਂ ਅਸੀਂ,
ਕੋਈ ਕ੍ਰੈਡਿਟ ਨਹੀਂ ਦੇਣਾ
ਕਿਉਂਕਿ ਤੁਸੀਂ ਆਪ ਪਹਿਲਾਂ ਭੈੜੇ ਕੰਮ ਕੀਤੇ ਸੀ, ਉਹਨਾਂ ਨੂੰ ਦਰੁਸਤ ਕੀਤਾ, ਇਹਦਾ ਤੁਹਾਨੂੰ ਸ਼ਾਬਾਸ਼ੀ ਥੋੜ੍ਹੀ ਦੇਵਾਂਗੇ,
ਪਰ ਜਿਹੜਾ ਆਪ ਜੋ ਕੀਤਾ,
ਕਨਸੈਸ਼ਨ ਦਿੱਤੀ ਹੈ ਤੁਹਾਨੂੰ ਇੰਨੀ ਵੱਡੀ ਤੇ ਉਹਦਾ ਕਹਿੰਦੇ ਕ੍ਰੈਡਿਟ ਵੀ ਨਹੀਂ ਦੇਣਾ। ਸੋ ਪ੍ਰੀਮੀਅਰਸ ਇੱਥੇ ਪ੍ਰਾਈਮ ਮਿਨਿਸਟਰ ਦੇ ਉੱਤੇ ਦਬਾਅ ਬਣਾ ਰਹੇ ਨੇ ਵੀ ਕੋਈ ਹੋਰ ਕਨਸੈਸ਼ਨ ਦੇਣੀ ਨਹੀਂ, ਖਬਰਦਾਰ। ਰੱਬ ਵੀ ਆ ਜਾਵੇ ਤਾਂ ਵੀ ਡੋਨਲਡ ਟਰੰਪ ਨਾਲ ਡੀਲ ਨਹੀਂ ਕਰ ਸਕੇਗਾ।
ਇਹ ਤਾਂ ਡਿਪੈਂਡ ਮਸਲਾ ਇਹ ਕਰਦਾ ਵੀ ਟਰੰਪ ਦੇ ਆਲੇ ਦੁਆਲੇ ਜਿਹੜੇ ਲੋਕ ਨੇ, ਟਰੰਪ ਆਪ ਵੀ ਕਿਹੜੇ ਦਿਨ ਬਲੱਡ ਪ੍ਰੈਸ਼ਰ ਕਿੰਨਾ, ਬਲੱਡ ਸ਼ੂਗਰ ਲੈਵਲ ਕਿੰਨਾ, ਉਹਦੇ ਬੇਸਿਸ ਤੇ ਪਾਲਿਸੀ ਡਿਸਾਈਡ ਹੋ ਰਹੀ ਹੈ।
ਐਗਜੈਕਟਲੀ ਉਹੀ ਨਾ ਤੁਸੀਂ ਜਿਹੜੀ ਗੱਲ ਕਹੀ ਵੀ ਜੇਮਿਸਨ ਗ੍ਰੀਅਰ ਜੋ ਕਹਿੰਦੇ ਨੇ ਵੀ ਜੋ ਅਸੀਂ ਚਾਹੁੰਦੇ ਹਾਂ ਤੁਸੀਂ ਕਰ ਹੀ ਨੇ, ਤੁਹਾਨੂੰ ਆਪ ਹੀ ਪਤਾ ਹੀ ਨਹੀਂ ਤੁਸੀਂ ਚਾਹੁੰਦੇ
ਕੀ ਹੋ,
ਤੁਸੀਂ ਗੋਲ ਪੋਸਟ ਸਵੇਰੇ ਸ਼ਾਮ ਮੂਵ ਕਰਦੇ ਰਹਿੰਦੇ ਹੋ।
ਜੀ ਬਿਲਕੁਲ। ਬਸ ਜੀ ਮੈਟਰੋ ਵੈਨਕੂਵਰ ਦੇ ਜਿਹੜੇ ਬੱਸ ਡਰਾਈਵਰਸ ਨੇ, ਉਹਨਾਂ ਦੀ ਜਿਹੜੀਆਂ ਯੂਨੀਅਨਸ ਨੇ ਕੋਸਟ ਮਾਊਂਟਨ ਬੱਸ ਕੰਪਨੀ ਨਾਲ, ਉਹਨਾਂ ਦੀ ਇੱਕ ਵਾਰ ਫਿਰ ਤੋਂ ਟੈਂਟੇਟਿਵ ਡੀਲ ਹੋ ਗਈ ਆ, ਫਿਰ ਤੋਂ ਇਸ ਕਰਕੇ ਕਿਉਂਕਿ ਪਹਿਲਾਂ ਵੀ ਇੱਕ ਟੈਂਟੇਟਿਵ ਡੀਲ ਹੋਈ ਸੀ ਇਸ ਤੋਂ ਪਹਿਲਾਂ, ਪਰ 22 ਜੂਨ ਨੂੰ ਪਿਛਲੇ ਮਹੀਨੇ ਜਿਹੜੀ ਉਹ ਡੀਲ ਹੋਈ ਸੀ, ਯੂਨੀਅਨਸ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਸੀ।
ਯਾ ਸੋ ਨੈਗੋਸੀਏਸ਼ਨਸ 2 ਫਰਵਰੀ ਦੀਆਂ ਚੱਲ ਰਹੀਆਂ ਨੇ ਦੋਨੋਂ ਧਿਰਾਂ ਦੇ ਵਿਚਕਾਰ। ਸੋ ਯੂਨੀਫੋਰ ਲੋਕਲ 111 ਐਂਡ 2200
ਜੀ
ਇੱਕ ਪਾਸੇ ਅਤੇ ਦੂਜੇ ਪਾਸੇ ਕੋਸਟ ਮਾਊਂਟਨ ਬੱਸ ਕੰਪਨੀ
ਜੀ।
ਸੋ ਜਿਹੜੇ ਟ੍ਰਾਂਜ਼ਿਟ ਵਰਕਰਸ ਨੇ ਇਹਨਾਂ ਦੇ ਵਿੱਚ ਡਰਾਈਵਰਸ ਵੀ ਨੇ, ਕੁਝ ਮਕੈਨਿਕਸ ਵੀ ਨੇ, ਸੋ ਉਹ ਜਿਹੜੇ ਯੂਨੀਅਨ ਦੇ ਮੈਂਬਰਸ ਨੇ ਉਹਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਕਿਉਂਕਿ 2 ਫਰਵਰੀ ਤੋਂ ਜਿਹੜੀਆਂ ਨੈਗੋਸੀਏਸ਼ਨ ਸ਼ੁਰੂ ਹੋਈਆਂ, 31 ਮਾਰਚ ਨੂੰ ਇਹਨਾਂ ਦਾ 3 ਸਾਲਾਂ ਦਾ ਕੰਟਰੈਕਟ ਐਕਸਪਾਇਰ ਵੀ ਹੋ ਗਿਆ, ਪਰ ਗੱਲਬਾਤ ਕਿਸੇ ਸਿਰੇ ਨਹੀਂ ਲੱਗੀ। ਮਈ ਦੇ ਵਿੱਚ ਫਿਰ ਇਹਨਾਂ ਨੇ ਸਟ੍ਰਾਈਕ ਵੋਟ ਕਰਾਈ ਸੀ ਅਤੇ ਉਹਦੇ ਵਿੱਚ 99.34% ਨੇ ਕਿਹਾ ਕਿ ਜੇ ਲੋੜ ਪੈਂਦੀ ਹੈ ਤਾਂ ਹੜਤਾਲ ਕਰ ਦਿਓ। ਫਿਰ ਦੱਸਿਆ ਗਿਆ ਵੀ ਹੜਤਾਲ ਦੀ ਲੋੜ ਨਹੀਂ ਪੈਣੀ ਕਿਉਂਕਿ 22 ਜੂਨ ਨੂੰ ਐਜ਼ ਯੂ ਮੈਂਸ਼ਨਡ ਇੱਕ ਟੈਂਟੇਟਿਵ ਅਗਰੀਮੈਂਟ ਹੋ ਗਿਆ ਸੀ, ਪਰ ਟੈਂਟੇਟਿਵ ਅਗਰੀਮੈਂਟ ਜਿਹੜਾ ਆਰਜ਼ੀ ਸਮਝੌਤਾ, ਮਤਲਬ ਜਿਹੜਾ ਯੂਨੀਅਨ ਦੀ ਲੀਡਰਸ਼ਿਪ ਨੇ, ਨੈਗੋਸ਼ੀਏਟਿੰਗ ਕਮੇਟੀ ਨੇ ਜਿਹੜਾ ਫੈਸਲਾ ਕੀਤਾ ਵੀ ਇਹ ਵਧੀਆ ਡੀਲ ਹੋ ਸਕਦੀ ਹੈ, ਉਹਨਾਂ ਨੇ ਇੱਕ ਡੀਲ ਕੀਤੀ ਇੰਪਲੋਇਰ ਕੋਸਟ ਮਾਊਂਟਨ ਬੱਸ ਕੰਪਨੀ ਦੇ ਨਾਲ, ਪਰ ਜਦੋਂ ਉਸ ਉਹ ਜਿਹੜੀ ਡੀਲ ਰੈਟੀਫਿਕੇਸ਼ਨ ਵਾਸਤੇ ਗਈ, ਯੂਨੀਅਨ ਦੇ ਮੈਂਬਰਸ ਨੇ ਜਦੋਂ ਵੋਟਿੰਗ ਕੀਤੀ, ਉਹਨਾਂ ਨੂੰ ਉਹ ਡੀਲ ਪਸੰਦ ਨਹੀਂ ਆਈ, ਉਹਨਾਂ ਨੇ ਰਿਜੈਕਟ ਕਰਤਾ। ਹੁਣ ਉਸੇ ਤਰ੍ਹਾਂ ਦੀ ਇੱਕ ਕਹਿੰਦੇ ਵੀ ਡੀਲ, ਇੱਕ ਨਵਾਂ ਟੈਂਟੇਟਿਵ ਅਗਰੀਮੈਂਟ ਹੋ ਗਿਆ ਹੈ। ਅਫਕੋਰਸ ਜਿਹੜਾ ਟੈਂਟੇਟਿਵ ਅਗਰੀਮੈਂਟ ਆ ਉਹਦੀ ਡਿਟੇਲ ਦੋਨੋਂ ਧਿਰਾਂ ਵੱਲੋਂ ਜਨਤਕ ਨਹੀਂ ਕੀਤੀ ਜਾ ਰਹੀ, ਕਹਿੰਦੇ ਹੁਣ ਰੈਟੀਫਿਕੇਸ਼ਨ ਦੀ ਵੇਟ ਕਰਾਂਗੇ, ਜੇ ਰੈਟੀਫਾਈ ਹੋ ਜਾਏਗੀ ਫਿਰ ਡੀਲ ਜਿਹੜੀ ਆ ਉਹਦੀ ਡਿਟੇਲ ਵੀ ਦੱਸੀ ਜਾਏਗੀ।
ਜਿਹੜੇ ਯੂਨੀਅਨ ਮੈਂਬਰਸ ਨੇ ਉਹਨਾਂ ਨੇ ਮਈ ਮਹੀਨੇ 'ਚ ਵੈਸੇ ਹੈ ਨਾ 99% ਨੇ ਜੋਬ ਐਕਸ਼ਨ ਦੇ ਹੱਕ ਵਿੱਚ ਵੋਟ ਪਾ ਦਿੱਤੀ ਸੀ, ਲਾਈਕ ਯੂ ਮੈਂਸ਼ਨਡ, ਪਰ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਡੀਲ ਵਗੈਰਾ ਚੱਲ ਰਹੀ ਹੈ, ਇਹਦਾ ਆਮ ਲੋਕਾਂ ਨੂੰ ਇਸ ਕਰਕੇ ਅਜੇ ਤੱਕ ਅਸਰ ਪਤਾ ਨਹੀਂ ਲੱਗਿਆ ਕਿਉਂਕਿ ਯੂਨੀਅਨਸ ਵੱਲੋਂ ਜੋਬ ਐਕਸ਼ਨ ਨਹੀਂ ਕੀਤਾ ਗਿਆ, ਅਤੇ ਉਹਨਾਂ ਨੇ ਇਹ ਵੀ ਇਹ ਗੱਲ ਆਖੀ ਸੀ ਵੀ ਕਿ ਅਸੀਂ ਜੋਬ ਐਕਸ਼ਨ ਕਰਨ ਦੇ ਵੱਲ ਕੋਈ ਬਹੁਤੀ ਤੇਜ਼ੀ ਨਹੀਂ ਕਰਨੀ ਕਿਉਂਕਿ ਵੀ ਡੀਲ ਹੋ ਜਾਵੇ, ਇਸ ਕਰਕੇ ਇਹਦਾ ਕੰਮ ਕਾਜ ਆ ਕੋਸਟ ਮਾਊਂਟਨ ਬੱਸ ਕੰਪਨੀ ਦਾ, ਐਜ਼ ਇਟ ਇਜ਼ ਉਹ ਇੰਪੈਕਟ ਨਹੀਂ ਹੋਇਆ, ਉੱਥੇ ਕੋਈ ਪਿਕਟਿੰਗ ਜਾਂ ਕਿਸੇ ਤਰ੍ਹਾਂ ਦੀ ਕੋਈ ਸਰਵਿਸ ਕਟਸ ਵਗੈਰਾ ਕਰਨ ਦੀ ਨੌਬਤ ਨਹੀਂ ਆਈ, ਅਤੇ ਜੇ ਉਹ ਸਥਿਤੀ ਟਲੀ ਰਹੇ ਤਾਂ ਹੀ ਉਹ ਠੀਕ ਆ, ਵਧੀਆ ਹੈ, ਐਂਡ ਹੋਪਫੁਲੀ ਜਿਹੜੀ ਇਹ ਟੈਂਟੇਟਿਵ ਡੀਲ ਹੈ ਇਹ ਸ਼ਾਇਦ ਯੂਨੀਅਨ ਮੈਂਬਰਸ ਨੂੰ ਪਸੰਦ ਆਵੇ, ਬਾਕੀ ਵੇਖਦੇ ਹਾਂ ਜਦੋਂ ਇਹਦੇ ਉੱਪਰ ਰੈਟੀਫਿਕੇਸ਼ਨ ਵੋਟਿੰਗ ਹੁੰਦੀ ਆ
ਜੀ।
ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲਬਾਤ ਹੁੰਦੀ ਆ,
ਥੈਂਕ ਯੂ ਵੈਰੀ ਮਚ,
ਗਰਮੀ ਬੜੀ ਹੋਣੀ ਅੱਜ, ਅੱਜ ਇਟਸ ਗੋਇੰ ਟੂ ਫੀਲ ਲਾਈਕ ਮੋਰ ਦੈਨ 40 ਡਿਗਰੀਜ਼।
ਹਾਂਜੀ, ਪਰ ਏਸੀ ਇੱਥੇ ਆਪਣੇ ਠੰਡ
ਨਹੀਂ, ਅੱਜ ਨਹੀਂ ਹੈਗੀ
ਸਟੂਡੀਓ 'ਚ,
ਅੱਜ ਨਹੀਂ ਹੈਗੀ,
ਕੱਲ੍ਹ ਕੰਫਰਟੇਬਲ
ਦੇਖਿਆ,
ਥੋੜਾ ਜਿਹਾ ਠੰਡ ਸੀ, ਕੱਲ ਤਾਂ ਬਰਫ਼ ਸੀ
ਜੀ। ਬਸ ਜੀ ਬਹੁਤ ਬਹੁਤ ਧੰਨਵਾਦ,
ਥੈਂਕ ਯੂ।